देगा, जिनसे हम सब लुत्फानंदोज होते हैं। 29 अगस्त तक हमारा मुख्तसर सर्वे मुकम्मल कीजिए और 10 खुशनसीब पाएंगे प्रेस्टो कार्ड जिसकी मालियत है $20, TRCA कंजर्वेशन एरिया फैमिली पास जिसकी मालियत है $35, ऑन्टेरियो पार्क पासेस जिनकी मालियत है $50। मजीद मालूमात के लिए विजिट कीजिए brampton.ca इन वेसेस।
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਭਾਰਤ ਦੇ ਬਹੁਤ ਵਧੀਆ ਸਨਮਾਨ ਸਨ ਅਤੇ ਇਹੀ ਕਾਰਨ ਹੈ ਕਿ ਉੱਥੋਂ ਜਦੋਂ ਮਾਲ ਆਉਂਦਾ ਸੀ ਤਾਂ ਉੱਥੇ ਡਿਊਟੀ ਵੀ ਜਿਹੜੀ ਸੀ ਬਹੁਤ ਰੇਅਰ ਆ ਤਾਂ ਤੁਰਕੀ ਦੀਆਂ ਹੀ ਬਹੁਤ ਸਾਰੀਆਂ ਕੰਪਨੀਆਂ ਨੇ ਬੰਗਲਾਦੇਸ਼ ਦੇ ਵਿੱਚ ਆਪਣਾ ਪ੍ਰੋਡਕਟ ਬਣਾ ਰਹੇ ਉੱਥੋਂ ਬਣਾਉਂਦੇ ਨੇ ਤਾਂ ਉੱਥੋਂ ਦੀ ਮਾਲ ਜਿਹੜਾ ਉਰੇ ਭਾਰਤ ਲਿਆਂਦਾ ਜਾਂਦਾ ਜਿਸ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਟੈਕਸ ਜਿਹੜਾ ਹੈਗਾ ਉਸ ਤੋਂ ਬਚਿਆ ਜਾਂਦਾ ਹੈਗਾ ਤੇ ਇਹੀ ਕਾਰਨ ਹੈ ਕਿ ਉਹਨਾਂ ਨੇ ਕਿਹਾ ਕਿ ਹੁਣ ਸਾਡੇ ਲੋਕਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਸਰਕਾਰ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਬਾਹਰੋਂ ਜਿਹੜਾ ਮਾਲ ਹੈ ਉਸ ਦੀ ਰੋਕ ਲਗਾਈ ਜਾਵੇ ਤੇ ਜਿਹੜੇ ਲੋਕਲ ਬ੍ਰਾਂਡ ਨੇ ਲੋਕਲ ਨੂੰ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਨੂੰ ਜਿਹੜਾ ਹੈਗਾ ਉਹ ਚੱਕਿਆ ਜਾਣਾ ਚਾਹੀਦਾ ਤਾਂ ਜੋ ਜੇਕਰ ਲੋਕਲ ਇੰਡਸਟਰੀ ਜਿਹੜੀ ਹੈ ਮਜ਼ਬੂਤ ਹੋਵੇਗੀ ਤਾਂ ਉਸਦਾ ਕਿਤੇ ਨਾ ਕਿਤੇ ਫਾਇਦਾ ਜਿਹੜਾ ਹੈਗਾ ਉਹ ਦੇਸ਼ ਨੂੰ ਹੀ ਹੋਏਗਾ ਕਿਉਂਕਿ ਟੈਕਸ ਦੇ ਰੂਪ ਦੇ ਵਿੱਚ ਜਦੋਂ ਉਹ ਪੇਮੈਂਟ ਸਰਕਾਰ ਤੱਕ ਜਾਏਗੀ ਤਾਂ ਸਰਕਾਰ ਆਪਣੇ ਇਸ ਪੈਸੇ ਨੂੰ ਹਰ ਖੇਤਰ ਦੇ ਵਿੱਚ ਜਿਹੜਾ ਉਹ ਇਸਤੇਮਾਲ ਜਿਹੜਾ ਉਹ ਕਰ ਸਕਦੀ ਹੈ। ਇਹੀ ਕਾਰਨ ਹੈ ਕਿ ਵੱਖ ਵੱਖ ਬੁਲਾਰਿਆਂ ਨੇ ਵੱਖ ਵੱਖ ਜਿਹੜੇ ਉਦਯੋਗਪਤੀਆਂ ਨੇ ਇੱਕੋ ਆਵਾਜ਼ ਦੇ ਵਿੱਚ ਇਹੀ ਗੱਲ ਕਹੀ ਹੈ ਜਿਵੇਂ ਕਿ ਜੋ ਗੱਲ ਉਪ ਰਾਸ਼ਟਰਪਤੀ ਦੀ ਮੈਂ ਗੱਲ ਕਰੂੰਗਾ ਜਗਦੀਪ ਧਨਖੜ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਉਹੀ ਗੱਲ ਨੂੰ ਜਿਹੜਾ ਇੱਕ ਤਰ੍ਹਾਂ ਦਾ ਦੁਹਰਾਇਆ ਗਿਆ ਹੈਗਾ ਕਿ ਕਿਸ ਤਰ੍ਹਾਂ ਅਸੀਂ ਮਿਹਨਤ ਕਰਦੇ ਰਹਿੰਦੇ ਹਾਂ ਪਰ ਸਾਨੂੰ ਸਾਡੀ ਚੀਜ਼ ਦਾ ਮੁੱਲ ਨਹੀਂ ਮਿਲਦਾ ਤੇ ਜੇਕਰ ਉਹੀ ਡਿਊਟੀਜ਼ ਉਹੀ ਟੈਕਸ ਸਾਡੇ ਵੱਲ ਰਿਵਰਟ ਹੋਵੇ ਤਾਂ ਸਾਡਾ ਵੀ ਕੰਮ ਕਾਰ ਜਿਹੜਾ ਉਹ ਕਿਤੇ ਨਾ ਕਿਤੇ ਬਹੁਤ ਵਧੀਆ ਹੋ ਸਕਦਾ। ਜੀ ਅਰਵਿੰਦ ਜੀ
ਬਿਲਕੁਲ ਹੈ, ਇਹ ਲੁਧਿਆਣੇ ਦੀਆਂ ਖਬਰਾਂ ਹੁਣ ਅੱਜ ਕੱਲ ਬੜੀਆਂ ਨੋਟੀਫਾਈਡ ਹੋਣ ਲੱਗ ਗਈਆਂ। ਇਹਨਾਂ ਦੇ ਪ੍ਰੋਟੈਸਟ ਤਾਂ ਕਈ ਸਾਲਾਂ ਤੋਂ ਚੱਲ ਰਹੇ ਹੈਗੇ ਆ, ਲੇਕਿਨ ਕਿਉਂਕਿ ਇਲੈਕਸ਼ਨ ਆ ਗਈ, ਇਲੈਕਸ਼ਨ ਦੇ ਵਿੱਚ ਹਰੇਕ ਲੀਡਰ ਹਰੇਕ ਸਾਡੇ ਵਰਗੇ ਮੀਡੀਆ ਕਰਮੀ ਵੀ ਦੇਖਦੇ ਆ, ਸੂਚਿਤ ਕਰਦੇ ਆ ਕਿ ਲੁਧਿਆਣੇ ਦੀ ਕੋਈ ਖਬਰ ਤਾਂ ਨਹੀਂ ਆਈ, ਕਿਉਂਕਿ ਬਾਏ ਇਲੈਕਸ਼ਨ ਦਾ ਉੱਥੇ ਜਿਹੜਾ ਹੈਗਾ ਇਲੈਕਸ਼ਨ ਦਾ ਵਿਗੁਲ ਵੱਜ ਚੁੱਕਿਆ ਹੈਗਾ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਲਗਭਗ ਸਾਰੀ ਪਾਰਟੀਆਂ ਨੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਆਪਣੇ ਡਿਕਲੇਅਰ ਕਰ ਦਿੱਤੇ ਆ ਕੈਂਡੀਡੇਟ। ਹੁਣ ਸਿਰਫ ਬੀਜੇਪੀ ਦਾ ਕੈਂਡੀਡੇਟ ਡਿਕਲੇਅਰ ਹੋਣਾ, ਬੀਜੇਪੀ ਦਾ ਕੌਣ ਸਾ ਕੈਂਡੀਡੇਟ ਹੋ ਸਕਦਾ ਹੈਗਾ ਜ਼ਰੂਰ ਹੈ ਜੀ। ਕੱਲ ਜਿਹੜੀਆਂ ਖਬਰਾਂ ਨਿਕਲ ਕੇ ਆ ਰਹੀਆਂ ਸੀ ਕਿ ਓਮਕਾਰ ਪਾਵਾ ਸਾਹਿਬ ਜਿਹੜੇ ਪਾਵਾ ਸਾਈਕਲ ਦੇ ਮਾਲਕ ਹੈਗੇ ਉਹਨਾਂ ਨੂੰ ਅਪਰੋਚ ਕੀਤਾ ਜਾ ਰਿਹਾ ਜੇਪੀ ਨੱਡਾ ਸਾਹਿਬ ਵੱਲੋਂ, ਲੇਕਿਨ ਉਹਨਾਂ ਨੇ ਇਨਕਾਰ ਕਰ ਦਿੱਤਾ ਹੈਗਾ। ਈਵਨ ਖਬਰਾਂ ਇਹ ਵੀ ਨਿਕਲ ਕੇ ਆ ਰਹੀਆਂ ਕਿ ਰਮੀਤ ਬਿੱਟੂ ਸਾਹਿਬ ਦੀ ਵਾਈਫ ਅਨੁਪਮਾ ਜੀ ਨੂੰ ਵੀ ਸੀਟ ਦਿੱਤੀ ਜਾ ਸਕਦੀ ਹੈ। ਇਹਦੇ ਤੇ ਵੀ ਕੁਐਸਚਨ ਹੋ ਸਕਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੱਡਾ ਬਿਜ਼ਨਸਮੈਨ ਜਿਹੜਾ ਕਿ ਰਿਪ੍ਰੈਜੈਂਟ ਕਰੇ ਉਹਨਾਂ ਨੂੰ ਸੀਟ ਦਿੱਤੀ ਜਾ ਸਕਦੀ ਹੈ, ਜਿਹਨਾਂ ਨੂੰ ਕਾਊਂਟਰ ਕੀਤਾ ਜਾ ਸਕਦਾ ਸੰਜੀਵ ਅਰੋੜਾ ਜੀ ਨੂੰ। ਇਹਦੇ ਤੇ ਗੱਲਬਾਤ ਰੱਖਾਂਗੇ, ਲੇਕਿਨ ਪੰਜਾਬ ਦੇ ਵਿੱਚ ਹੁਣ ਮੈਨੂੰ ਲੱਗਦਾ ਕਿ ਇੱਕ ਤਰ੍ਹਾਂ ਦਾ AI ਦਾ ਜਿਹੜਾ ਜ਼ਮਾਨਾ ਗੌਰਮੈਂਟ ਅਪਰੋਚ ਕਰ ਰਹੀ ਹੈ। ਫਾਸਟ ਟਰੈਕ ਰਜਿਸਟਰੀ ਪੋਰਟਲ ਹੁਣ ਕ੍ਰੀਏਟ ਕੀਤਾ ਜਾਏਗਾ 1 ਅਗਸਤ ਤੋਂ ਭਗਤ ਸਿੰਘ ਮਾਨ ਸਾਹਿਬ ਤੇ ਜਿਹੜੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਮੌਜੂਦ ਸੀ। ਲੇਕਿਨ ਗੌਰਤਲਬ ਵਾਲੀ ਗੱਲ ਹੈ ਕਿ ਹੁਣ ਹਮੇ ਅਗਰ ਦੇਖਿਆ ਜਾਵੇ ਜਿੰਨੇ ਵੀ ਪੰਜਾਬ ਦੇ ਮਹੱਤਵਕਾਂਸ਼ੀ ਜਿਹੜੇ ਪ੍ਰੋਜੈਕਟ ਹੁੰਦੇ ਉਹਨਾਂ ਵਿੱਚ ਪ੍ਰੈਜੈਂਸ ਅਰਵਿੰਦ ਕੇਜਰੀਵਾਲ ਸਾਹਿਬ ਦੀ ਹੁੰਦੀ ਹੈਗੀ। ਫਾਸਟ ਟਰੈਕ ਰਜਿਸਟਰੀ ਪੋਰਟਲ ਪੰਜਾਬ ਨੇ ਲਾਂਚ ਕਰ ਦਿੱਤਾ ਜੀ ਮੋਹਾਲੀ ਦੇ ਵਿੱਚ। 1 ਅਗਸਤ ਤੋਂ ਪੂਰਾ ਜਿਹੜਾ ਹੈਗਾ ਆਲ ਓਵਰ ਸਟੇਟ ਦੇ ਵਿੱਚ ਇੰਪਲੀਮੈਂਟ ਹੋਊਗਾ। ਇਹਦੇ ਨਾਲ ਹਰੇਕ ਜਾਣੇ ਨੂੰ ਜਿਹੜੀ ਰਜਿਸਟਰੀ ਹੈ ਜਾ ਕੇ ਆਫਿਸ ਟੂ ਆਫਿਸ ਨਹੀਂ ਜਾਣਾ ਪਊਗਾ, ਔਨ ਦਾ ਫੋਨ ਕਾਲ। ਇਹ ਚੀਫ ਮਿਨਿਸਟਰ ਸਾਹਿਬ ਨੇ ਕਿਹਾ, ਇਹਦੀ ਵਧੇਰੀ ਜਾਣਕਾਰੀ ਬਖਸ਼ ਸਾਹਿਬ ਦੱਸੋਗੇ। ਬਖਸ਼ ਸਾਹਿਬ ਗਰਾਊਂਡ ਜ਼ੀਰੋ ਰਿਪੋਰਟ ਤੋਂ ਕਿਆ ਕਹਿੰਦੇ ਜੀ ਰਜਿਸਟਰੀ ਅੱਜਕੱਲ ਵਿਦਾਊਟ ਤਹਿਸੀਲਦਾਰ ਹੋਣ ਲੱਗ ਜਾਏਗੀ, ਆਨਲਾਈਨ ਹੋਣ ਲੱਗ ਜੂਗੀ, ਵਟਸਐਪ ਤੇ ਹੋਣ ਲੱਗ ਜੂਗੀ, ਕਿਆ ਇਹ ਪੋਸੀਬਲ ਹੈ? ਕਿਉਂਕਿ ਜਿੱਥੇ ਕਿ ਅਗਰ ਦੇਖਿਆ ਜਾਵੇ ਤਹਿਸੀਲਦਾਰਾਂ ਦੀ ਪਾਰਟੀਸਪੇਸ਼ਨ ਬਹੁਤ ਹੈ, ਬਿਊਰੋਕਰੇਸੀ ਕਿਸ ਤਰ੍ਹਾਂ ਦੇਖ ਰਹੀ ਹੈ, ਉਹਨਾਂ ਦੀ ਪ੍ਰੈਜੈਂਸ ਬਹੁਤ ਘੱਟ ਜਾਏਗੀ, ਮਿਡਲ ਪਰਸਨ ਦੀ ਪ੍ਰੈਜੈਂਸ ਵੀ ਘੱਟ ਜਾਏਗੀ, ਇਹਦੇ ਨਾਲ ਕਈਆਂ ਦਾ ਜਿਹੜੀਆਂ ਕਮਿਸ਼ਨਾਂ ਦੇ ਵੀ ਨਕੇਲ ਖਿੱਚੀ ਜਾ ਸਕਦੀ ਹੈ। ਕਿਆ ਇਹ ਰਿਐਲਿਟੀ ਦੇ ਵਿੱਚ ਇੰਪਲੀਮੈਂਟ ਹੋ ਸਕਦਾ ਕਿ ਨਹੀਂ ਹੋ ਸਕਦਾ? ਇਟ ਇਜ਼ ਅ ਵੈਰੀ ਪੋਜ਼ਿਟਿਵ ਸਟੈਪ। ਅਗਰ ਤੁਸੀਂ ਪੜ੍ਹਨ ਦੇ ਵਿੱਚ ਜਾਓ, ਇੰਪਲੀਮੈਂਟੇਸ਼ਨ ਕਿਸ ਤਰ੍ਹਾਂ ਦੀ ਹੈ, ਤੁਸੀਂ ਉੱਥੇ ਗਰਾਊਂਡ 'ਤੇ ਬੈਠੇ ਹੋ, ਕਿਆ ਕੁਛ ਲੋਕ ਕਹਿ ਰਹੇ? ਜੀ
ਅਰਵਿੰਦ ਜੀ, ਅੱਜ ਹੀ ਇਸ ਦੇ ਉੱਤੇ ਮੇਰੀ ਕਿਸੇ ਦੇ ਨਾਲ ਗੱਲ ਚੱਲ ਰਹੀ ਸੀ ਤੇ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਮਤਲਬ 1 ਅਗਸਤ ਤੋਂ ਜਿਹੜਾ ਹੈਗਾ ਇਹ ਸਿਸਟਮ ਲਾਗੂ ਹੋਣ ਜਾ ਰਿਹਾ ਕਿ ਰਜਿਸਟ੍ਰੇਸ਼ਨ ਜਿਹੜਾ ਵਿਅਕਤੀ ਘਰ ਬੈਠੇ ਜਿਵੇਂ ਆਪਾਂ ਬੈਠੇ ਆ, ਮੇਰੇ ਕੋਲ ਪੀਸੀ ਹੈ ਤੇ ਮੈਂ ਪੀਸੀ ਦੇ ਜ਼ਰੀਏ ਜਿਹੜਾ ਉਹ ਰਜਿਸਟ੍ਰੇਸ਼ਨ ਜ਼ਮੀਨ ਦੀ ਖਰੀਦ ਫਰੋਖ ਦੀ ਜਿਹੜੀ ਹੈ ਮੈਂ ਕਰ ਸਕੂਗਾ। ਲੇਕਿਨ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਹਰ ਵਾਰੀ ਹੁੰਦਾ ਕਿ ਲੁਕਵੀਆਂ ਰਹਿੰਦੀਆਂ ਨੇ, ਕਿਉਂਕਿ 1 ਅਗਸਤ ਤੋਂ ਸਿਸਟਮ ਚਾਲੂ ਹੋਏਗਾ। ਅੱਜ ਚਲੋ ਉਹਨਾਂ ਦੇ ਵੱਲੋਂ ਇਸ ਪੋਰਟਲ ਦਾ ਉਦਘਾਟਨ ਜਿਹੜਾ ਉਹ ਕਰ ਦਿੱਤਾ ਗਿਆ, ਤਾਂ ਬਹੁਤ ਸਾਰੇ ਲੋਕ ਮੇਰੇ ਵਰਗੇ ਵੀ ਹੋ ਸਕਦੇ ਆ ਜਿਹੜੇ ਉਹ ਸੋਚਣਗੇ ਕਿ ਜਦੋਂ ਅਸੀਂ ਰਜਿਸਟ੍ਰੇਸ਼ਨ ਕਰਨ ਜਾਵਾਂਗੇ ਤਾਂ ਉਸ ਰਜਿਸਟ੍ਰੇਸ਼ਨ ਚ ਦੇਖੋ ਕੋਈ ਵੀ ਜਿਹੜੀ ਫੀਸ ਹੁੰਦੀ ਹੈ, ਖਾਸ ਕਰਕੇ ਰਜਿਸਟਰੀ ਦੇ ਨਾਲ ਸੰਬੰਧਿਤ ਜੇਕਰ ਆਪਾਂ ਫੀਸ ਦੀ ਗੱਲ ਕਰਦੇ ਆ ਤਾਂ ਉਹ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਤੱਕ ਵੀ ਹੁੰਦੀ ਹੈ। ਤਾਂ ਪਹਿਲੀ ਵਾਰ ਦੀ ਜੇਕਰ ਮੈਂ ਗੱਲ ਕਰਾਂ, ਜੇਕਰ ਮੈਂ ਪਹਿਲੀ ਵਾਰ ਮੈਂ ਆਪਾਂ ਐਗਜ਼ਾਮਪਲ ਦਵਾਂ ਕਿ ਮੈਂ ਇਸ ਪੋਰਟਲ ਦੇ ਜ਼ਰੀਏ ਮੈਂ ਕੋਈ ਰਜਿਸਟਰੀ ਕਰਨਾ ਚਾਹਵਾਂ ਤਾਂ ਸ਼ਾਇਦ ਮੇਰੇ ਦੇ ਵਿੱਚ ਉਹ ਕੌਨਫੀਡੈਂਸ ਨਹੀਂ ਹੋਏਗਾ ਕਿ ਮੈਂ ਕਿਸੇ ਵੱਡੀ ਅਮਾਊਂਟ ਨੂੰ ਲੈ ਕੇ ਉਸ ਰਜਿਸਟ੍ਰੇਸ਼ਨ ਨੂੰ ਜਿਹੜਾ ਮੈਂ ਆਪਣੇ ਤੌਰ ਤੇ ਕਰਾਂ, ਕਿਉਂਕਿ ਮੇਰੇ ਮਾਇੰਡ ਦੇ ਵਿੱਚ ਡਰ ਵੀ ਹੋਏਗਾ ਕਿ ਕਿਤੇ ਜੇਕਰ ਇਹ ਗਲਤ ਹੋ ਜਾਊਗਾ ਤਾਂ ਕੀ ਉਹ ਫੀਸ ਜਿਹੜੀ ਆ ਉਹ ਮੈਨੂੰ ਰਿਵਰਸ ਹੋਵੇਗੀ ਜਾਂ ਨਹੀਂ ਹੋਵੇਗੀ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਮੈਂ ਅੱਜ ਕਰਕੇ ਹੀ ਆਇਆ ਸੀ ਦੁਪਹਿਰੇ ਜਦੋਂ ਮੇਰੀ ਕਿਸੇ ਨਾਲ ਗੱਲ ਚੱਲ ਰਹੀ ਸੀ, ਉਹ ਮੈਨੂੰ ਪੁੱਛ ਰਿਹਾ ਸੀ ਤੇ ਮੈਂ ਅੱਜ ਹੁਣ ਤੁਹਾਡੇ ਸਾਹਮਣੇ ਉਹ ਗੱਲ ਰੱਖ ਲਿਆ। ਤਾਂ ਕਿਤੇ ਨਾ ਕਿਤੇ ਸੋਚ ਜਿਹੜੀ ਹੈ ਸਰਕਾਰ ਦੀ ਬਿਲਕੁਲ ਬਹੁਤ ਵਧੀਆ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਵੇਖਿਆ ਕਿ ਤਹਿਸੀਲਦਾਰਾਂ ਦੇ ਵੱਲੋਂ ਇੱਕ ਤਰ੍ਹਾਂ ਦਾ ਦਬਾਓ ਜਿਹੜਾ ਸੀ ਸਰਕਾਰ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਭ੍ਰਿਸ਼ਟਾਚਾਰ ਦੇ ਮਾਮਲੇ ਤਹਿਸੀਲਦਾਰਾਂ ਦੇ ਉੱਤੇ ਜਿਹੜੇ ਆ ਉਹ ਦਰਜ ਹੋਇਆ, ਤੇ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਸਰਕਾਰ ਨੇ ਵੀ ਨਹੀਂ ਮੰਨੀ ਤੇ ਕੋਸ਼ਿਸ਼ ਇਹੀ ਕੀਤੀ ਕਿ ਅਸੀਂ ਜਿਹੜਾ ਹੈਗਾ ਇਹਨਾਂ ਤੋਂ ਬਿਨਾਂ ਮਤਲਬ ਕਿ ਉਹਨਾਂ ਦੇ ਅਧਿਕਾਰ ਜਿਹੜੇ ਕਿਸੇ ਹੋਰ ਨੂੰ ਦੇਣੇ ਸ਼ੁਰੂ ਕਰ ਦਿੱਤੇ ਆ। ਜਦੋਂ ਪੋਰਟਲ ਦੇ ਜ਼ਰੀਏ ਕੰਮ ਹੋਵੇਗਾ, ਪੋਰਟਲ ਦੇ ਜ਼ਰੀਏ ਐਪਲੀਕੇਸ਼ਨ ਜਦੋਂ ਅਫਸਰ ਤੱਕ ਪਹੁੰਚਣਗੀਆਂ ਤਾਂ ਉਸਦਾ ਕੰਮ ਰਿਜੈਕਸ਼ਨ ਅਤੇ ਮਨਜ਼ੂਰ ਕਰਨਾ ਜਿਹੜਾ ਹੈਗਾ ਉਹ ਪੋਰਟਲ ਤੇ ਹੋ ਜਾਵੇਗਾ। ਸਿੱਧੀ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਇੱਕ ਕਸਟਮਰ ਜਿਹੜਾ ਹੈਗਾ ਉਹ ਸਿੱਧਾ ਤਹਿਸੀਲਦਾਰ ਤੱਕ ਨਹੀਂ ਪਹੁੰਚੇਗਾ, ਪਰ ਜਿਵੇਂ ਮੁੱਖ ਮੰਤਰੀ ਦਾ ਕਿਹਾ ਕਿ ਡੋਰ ਸਟੈਪ ਤੇ ਆ ਕੇ ਜਦੋਂ ਕੋਈ ਰਜਿਸਟ੍ਰੇਸ਼ਨ ਹੋਏਗੀ ਤਾਂ ਸਾਰੀ ਇਨਕੁਆਇਰੀ ਜਿਹੜੀ ਆ ਉਹ ਵਿਅਕਤੀ ਜਿਹੜਾ ਵੀ ਸਰਕਾਰ ਦੇ ਵੱਲੋਂ ਰੱਖਿਆ ਜਾਏਗਾ ਉਹ ਕਰੇਗਾ। ਮਤਲਬ ਸੁਣਨ ਨੂੰ ਬਹੁਤ ਅੱਛਾ ਲੱਗ ਰਿਹਾ, ਪਰ ਇੰਪਲੀਮੈਂਟ ਕਿਵੇਂ ਹੋਏਗਾ, ਇੰਪਲੀਮੈਂਟ ਹੋਏਗਾ ਨਹੀਂ ਹੋਏਗਾ, ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ ਇਹ ਚੀਜ਼ ਹੈ, ਕਿਉਂਕਿ ਜਦੋਂ ਵੀ ਕੋਈ ਨਵੀਂ ਚੀਜ਼ ਹੁੰਦੀ ਹੈ ਤਾਂ ਸ਼ੁਰੂਆਤ ਦੇ ਵਿੱਚ ਦਿੱਕਤਾਂ ਜਿਹੜੀਆਂ ਉਹ ਜ਼ਰੂਰ ਰਹਿੰਦੀਆਂ ਨੇ, ਪਰ ਜੇਕਰ ਸਰਕਾਰ ਦਾ ਇਹ ਫਾਰਮੂਲਾ ਕੰਮ ਕਰ ਜਾਂਦਾ ਤਾਂ ਬਿਲਕੁਲ ਸਹੀ ਹੈ ਕਿ ਭ੍ਰਿਸ਼ਟਾਚਾਰ ਦੇ ਵਿੱਚ ਕਾਫੀ ਹੱਦ ਤੱਕ ਨਕੇਲ ਜਿਹੜੀ ਆ ਉਹ ਪਾਈ ਜਾ ਸਕਦੀ ਹੈ। ਕਿਉਂਕਿ ਖਾਲੀ ਜੇਕਰ ਆਪਾਂ ਇਸ ਮਹਿਕਮੇ ਦੀ ਗੱਲ ਮਾਲ ਮਹਿਕਮੇ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜਾ 1% ਚੱਲਦਾ ਆ ਰਿਹਾ ਉਹ ਇਸ ਸਰਕਾਰ ਦੇ ਵਿੱਚ ਵੀ ਕਿਤੇ ਨਾ ਕਿਤੇ ਅੰਦਰ ਖਾਤੇ ਚੱਲਦਾ ਰਿਹਾ ਹੈਗਾ। ਤਾਂ ਉਹ 1% ਖਤਮ ਹੋਏਗਾ ਨਹੀਂ ਹੋਏਗਾ ਜਾਂ ਖਤਮ ਕਰ ਦਿੱਤਾ ਗਿਆ, ਕਿਉਂਕਿ ਸ਼ੁਰੂਆਤ ਦੇ ਵਿੱਚ 1% ਬਿਲਕੁਲ ਖਤਮ ਹੋ ਗਿਆ ਸੀ ਜੋ ਸਾਫ਼ ਕਹਿੰਦੇ ਸੀ ਕਿ 1% ਨਹੀਂ ਸੀ, ਪਰ ਵਿੱਚ ਵਿੱਚ ਫਿਰ ਦੁਬਾਰਾ ਖ਼ਬਰਾਂ ਜਿਹੜੀਆਂ ਸੁਣਨ ਨੂੰ ਮਿਲੀਆਂ ਕਿ ਨਹੀਂ ਅਜੇ ਵੀ ਉਹ ਚੱਲ ਰਿਹਾ ਅੰਦਰ ਖਾਤੇ ਕਿਸੇ ਨਾ ਕਿਸੇ ਤਰੀਕੇ ਚੱਲ ਰਿਹਾ। ਭ੍ਰਿਸ਼ਟਾਚਾਰ ਦੇ ਖਿਲਾਫ਼ ਸਰਕਾਰ ਦਾ ਇਹ ਐਕਸ਼ਨ ਕਿੰਨਾ ਕੁ ਕਾਰਗਰ ਹੁੰਦਾ ਇਹ 1 ਅਗਸਤ ਤੋਂ ਬਾਅਦ ਹੀ ਪਤਾ ਚੱਲ ਪਾਏਗਾ, ਜਦੋਂ ਲੋਕ ਫਰੈਂਡਲੀ ਜਦੋਂ ਇਹ ਪੋਰਟਲ ਹੋਏਗਾ ਉਸ ਤੋਂ ਬਾਅਦ ਹੀ ਇਸਦੇ ਉੱਤੇ ਕੁਝ ਜ਼ਿਆਦਾ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਜਾ ਸਕਦੀ ਹੈ। ਜੀ ਅਰਵਿੰਦ ਜੀ,
ਬਖਸ਼ ਸਾਹਿਬ ਬਿਲਕੁਲ ਹੈ ਜੀ, ਜਦ ਕੰਪਿਊਟਰ ਆਏ ਸੀ ਨਾ ਸਾਡੇ ਜਮਾਨੇ ਦੇ ਵਿੱਚ ਸਾਡੇ ਸਕੂਲ ਦੇ ਸਾਹਮਣੇ ਨਾ ਕਈਆਂ ਨੇ ਸਟ੍ਰਾਈਕ ਕਰ ਦਿੱਤੀ ਸੀ, ਉਹਨਾਂ ਨੇ ਕਿਹਾ ਕਿ ਇਹ ਅੰਗਰੇਜ਼ੀਕਰਨ ਹੋ ਰਿਹਾ ਜੀ, ਸਾਡੀ ਸਿਵਲਾਈਜੇਸ਼ਨ ਨੂੰ ਚੇਂਜ ਕੀਤਾ ਜਾ ਰਿਹਾ ਹੈਗਾ ਤੇ ਨਾਲ ਦੇ ਨਾਲ ਇਹ ਚੀਜ਼ਾਂ ਦਾ ਹੈਗਾ। ਲੇਕਿਨ ਜਦੋਂ ਟਾਈਮ ਬੀਤਿਆ ਤਾਂ ਉਹ ਕੰਪਿਊਟਰ 1 ਨੈਸੈਸਿਟੀ ਬਣ ਚੁੱਕੀ ਹੈਗੀ ਹੈ। ਸਾਡੇ ਬੈਂਕ ਕਰਮੀ ਬੜੇ ਨਾਰਾਜ਼ ਹੋ ਗਏ ਸੀ, ਸਟ੍ਰਾਈਕਾਂ ਕੀਤੀਆਂ ਜੀ ਉਹਨਾਂ ਨੇ ਤੇ ਬਹੁਤ ਜ਼ਿਆਦਾ ਧਾਰਨਾ ਦਿੱਤੀ ਜੀ ਤੁਹਾਡੇ ਅਕਾਊਂਟ ਇਸ ਤਰ੍ਹਾਂ ਹੋ ਜਾਏਗੇ, ਇਹ ਕਿਸ ਤਰ੍ਹਾਂ ਦੀ ਗੱਲ ਹੈ, ਪਾਸਬੁੱਕ ਨਹੀਂ ਹੈਗੀ। ਪਰ ਜਦੋਂ ਟਾਈਮ ਬਚਿਆ ਇੱਕ ਤਰ੍ਹਾਂ ਦੀ ਇੱਕ ਜਿਹੜੀ ਅਫਸਰਸ਼ਾਹੀ ਦੇ ਨਕੇਲ ਖਿੱਚੀ ਗਈ ਤਾਂ ਉਹ ਕੰਪਿਊਟਰ ਮੈਨੂੰ ਲੱਗਦਾ ਕਿ ਸਭ ਦੇ ਘਰ ਇੱਕ ਤਰ੍ਹਾਂ ਦਾ ਟੀਵੀ ਨਾ ਹੋਵੇ ਤਾਂ ਕੰਪਿਊਟਰ ਜ਼ਰੂਰ ਹੈਗਾ ਅੱਜ ਦੇ ਟਾਈਮ ਹੈਗਾ। ਅਗਰ ਹੁਣ ਕੰਪਿਊਟਰ ਨਹੀਂ ਹੈਗਾ ਤਾਂ ਸਮਾਰਟਫੋਨ ਜ਼ਰੂਰ ਹੈਗਾ ਜੀ, ਐਟ ਦਾ ਡੋਰ ਸਟੈਪ ਜ਼ਰੂਰ ਹੈ ਜੀ। ਇਹ ਸਰਕਾਰ ਵੱਲੋਂ ਬਹੁਤ ਵੱਡਾ ਜਿਹੜਾ ਸਟੈਪ ਹੈ, ਇਟਸ ਵਨ ਆਫ ਦਾ ਫਸਟ ਹੈਪਨਿੰਗ ਇਨ ਪੰਜਾਬ। ਆਈ ਐਮ ਵੈਰੀ ਹੈਪੀ ਕਿ ਪੰਜਾਬ ਦੀ ਸਰਕਾਰ ਇਸ ਲੈਵਲ ਤੱਕ ਸੋਚ ਰਹੀ ਹੈਗੀ ਹੈ ਤੇ ਆਉਣ ਵਾਲੇ ਟਾਈਮ ਤੇ ਮੈਨੂੰ ਲੱਗਦਾ ਕਿ 1-2 ਸਾਲ ਲੱਗੂਗੇ ਹੌਲੀ ਹੌਲੀ ਸਕੈਟਰਡ ਕਰਨ ਨੂੰ। ਪਹਿਲੇ 2-4 ਮਹੀਨੇ ਸਾਲ ਦੇ ਵਿੱਚ 20%, 30%, 40% ਇਹ ਹੌਲੀ ਹੌਲੀ ਜਦੋਂ ਇੱਕ ਤਰ੍ਹਾਂ ਦਾ ਸਿਸਟਮ ਸਟਾਰਟ ਹੋ ਚੁੱਕਿਆ ਫੇਰ ਤੁਸੀਂ ਦੇਖੋਗੇ। ਜਿਵੇਂ ਆਧਾਰ ਕਾਰਡ ਦੀ ਗੱਲਬਾਤ ਕੀਤੀ ਜਾਊਗੀ, ਸਟਾਰਟਿੰਗ ਦੇ ਆਧਾਰ ਕਾਰਡ ਦੀ ਪਾਰਟੀਸਪੇਸ਼ਨ ਦੇ ਵਿੱਚ ਲੋਕਾਂ ਦੀ ਇੰਨੀ ਸਹਿਮਤੀ,
ਬਿਲਕੁਲ
ਫਿਰ ਆਧਾਰ ਕਾਰਡ ਸੋਲੀ ਤੁਸੀਂ ਲਾ ਕੇ ਚੱਲੂਗੇ ਕਿ ਐਟ ਦਾ ਡੋਰ ਸਟੈਪ ਲੋਕਾਂ ਦੀ ਇੱਕ ਨੈਸੈਸਿਟੀ ਬਣ ਚੁੱਕੀ ਹੈਗੀ, ਜਦ ਇੰਪੋਰਟੈਂਟ ਸਮਝਣ ਲੱਗੇ ਜ਼ਰੂਰ ਹੈ ਜੀ। ਇਹਦੇ ਨਾਲ ਬਹੁਤ ਕੁਛ ਬਚੇਗਾ ਜੀ, ਪੰਜਾਬ ਦਾ ਰੈਵਨਿਊ ਵੀ ਬਚੇਗਾ ਤੇ ਜਿਹੜੀ ਹੈਗੀ ਕਰਪਸ਼ਨ ਆ ਉਹਦੇ ਵੀ ਨਿਕੇਲ ਕੀਤੀ ਜਾਊਗੀ ਤੇ ਕੰਜ਼ਿਊਮਰ ਖਾਸ ਕੇ ਪੰਜਾਬੀਆਂ ਦੀ ਕਿਉਂਕਿ ਮੈਂ ਦੱਸਣਾ ਚਾਹੁੰਗਾ ਦਰਸ਼ਕਾਂ ਨੂੰ ਕਿ ਪੰਜਾਬ ਦੇ ਵਿੱਚ ਰਜਿਸਟਰੀ ਕਿਉਂ ਇੰਪੋਰਟੈਂਟ ਆ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਲੈਂਡ ਟ੍ਰਾਂਜੈਕਸ਼ਨ ਹੁੰਦੀਆਂ ਹੈਗੀਆਂ, ਐਗਰੀਕਲਚਰ ਲੈਂਡ ਦੀ ਟ੍ਰਾਂਜੈਕਸ਼ਨ ਹੁੰਦੀਆਂ ਤੇ ਡਿਸਪਿਊਟਸ ਬਹੁਤ ਹੈਗੀਆਂ ਐਜ਼ ਕੰਪੇਅਰਡ ਟੂ ਮੈਨੀ ਅਦਰ ਸਟੇਟਸ। ਮੈਂ ਜ਼ਰੂਰ ਕਹਿਣਾ ਚਾਹੁੰਗਾ ਕਿਉਂਕਿ ਇੱਥੇ ਲੈਂਡ ਹੋਲਡਰਸ ਐਜ਼ ਕੰਪੈਰੀਜ਼ਨ ਟੂ ਮੈਨੀ ਅਦਰ ਸਟੇਟਸ ਇੱਥੇ ਜ਼ਿਆਦਾ ਹੈ। ਕਈ ਵਾਰੀ ਤੁਹਾਨੂੰ ਬੜਾ ਇਹ ਉਹ ਹੈਰਾਨੀ ਵਾਲੀ ਲੱਗਦਾ, ਲੇਕਿਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਾਣੇ ਸਰਮਾਏਦਾਰ ਵੀ ਹੈਗੇ। ਤੁਸੀਂ ਬਾਕੀ ਸਟੇਟਾਂ ਦੇ ਵਿੱਚ ਦੇਖੋਗੇ ਦੋ ਤਿੰਨ ਵੱਡੇ ਉਦਯੋਗਪਤੀ ਹੁੰਦੇ ਆ, ਤਿੰਨ ਚਾਰ ਵੱਡੇ ਟ੍ਰੇਡਰਸ ਹੁੰਦੇ ਆ, ਉਹਨਾਂ ਕੋਲ ਬਹੁਤ ਲੰਬਸਮ ਜਿਹੜੀ ਜ਼ਮੀਨਾਂ ਆਉਂਦੀਆਂ ਹੈਗੀਆਂ। ਪਰ ਪੰਜਾਬ ਦਾ ਸਿਨੈਰੀਓ ਅਲੱਗ ਤਰ੍ਹਾਂ ਦੇ ਹੈਗੇ। ਮੈਂ ਅਗਲੀ ਖਬਰ ਤੇ ਜਾਣਾ ਚਾਹੁੰਗਾ। ਇੰਸਟਾ ਕੁਈਨ ਮੰਨਿਆ ਜਾਂਦਾ ਜੀ, ਇੱਕ ਪੰਜਾਬ ਪੁਲਿਸ ਦੇ ਜ਼ਿਆਦਾਤਰ ਇੰਸਟਾਗ੍ਰਾਮ ਦੇ ਬਹੁਤ ਜ਼ਿਆਦਾ ਪ੍ਰਚਲਿਤ ਸੀ। ਫਿਰ ਉਸ ਤੋਂ ਬਾਅਦ ਡਰੱਗਸ ਦੇ ਕੇਸਾਂ ਦੇ ਵਿੱਚ ਫੜੇ ਗਏ, ਉਹਨਾਂ ਨੂੰ ਜਿਹੜਾ ਹੈਗਾ ਪੰਜਾਬ ਪੁਲਿਸ ਨੇ ਜਿਹੜਾ ਹੈਗਾ ਸਸਪੈਂਡ ਕਰ ਦਿੱਤਾ ਦਿੱਤਾ ਗਿਆ ਹੈਗਾ ਉਹਨਾਂ ਨੇ ਪੁਲਿਸ ਜੋਬ ਤੋਂ। ਇਹਦੇ ਬਾਰੇ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਜੀ।
ਬਿਲਕੁਲ ਰਵਿੰਦਰ ਜੀ, ਜੇਕਰ ਅਮਨਦੀਪ ਕਾਂਸਟੇਬਲ ਅਮਨਦੀਪ ਕੌਰ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਆਪਾਂ ਵੇਖਿਆ ਕਿ 17 ਗ੍ਰਾਮ ਡਰੱਗਸ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਉਹ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਉਸ ਸਮੇਂ ਉਹ ਕਹਿੰਦੇ ਵੀ ਨਜ਼ਰ ਆਏ ਕਿ ਮੇਰੇ ਬੜੇ ਵੱਡੇ ਸੰਬੰਧ ਨੇ। ਹਮੇਸ਼ਾ ਇੰਸਟਾਗ੍ਰਾਮ ਦੇ ਤੌਰ ਤੇ ਉਹ ਸਰਗਰਮ ਰਹੇ ਨੇ ਇੰਸਟਾਗ੍ਰਾਮ ਦੇ ਉੱਤੇ, ਤੇ ਇਹੀ ਕਾਰਨ ਕਿ ਲੋਕਾਂ ਦੇ ਵਿੱਚ ਕਾਫੀ ਪ੍ਰਚਲਿਤ ਸਨ। ਪਰ ਜਦੋਂ ਉਹਨਾਂ ਨੂੰ ਡਰੱਗਸ ਦੇ ਨਾਲ ਫੜਿਆ ਗਿਆ ਤਾਂ ਕਿਤਨਾ ਕਿਤੇ ਹਰ ਕੋਈ ਜਾਣਨਾ ਚਾਹੁੰਦਾ ਸੀ ਕਾਂਸਟੇਬਲ ਅਮਨਦੀਪ ਕੌਰ ਦਾ ਕੀ ਚੱਲ ਰਿਹਾ। ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਉਹਨਾਂ ਨੂੰ ਜ਼ਮਾਨਤ ਵੀ ਮਿਲੀ ਸੀ, ਲੇਕਿਨ ਕੱਲ ਇੱਕ ਵਾਰ ਫਿਰ ਵਿਜੀਲੈਂਸ ਦੇ ਵੱਲੋਂ ਜਿਹੜਾ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ। ਤੇ ਅੱਜ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਤਾਂ ਉਹਨਾਂ ਦਾ 2 ਦਿਨਾਂ ਰਿਮਾਂਡ ਜਿਹੜਾ ਹੈਗਾ ਉਹ ਪੁਲਿਸ ਨੂੰ ਮਿਲ ਗਿਆ, ਵਿਜੀਲੈਂਸ ਨੂੰ ਜਿਹੜਾ ਉਹ ਮਿਲ ਗਿਆ। ਤੇ ਇਸ ਦੇ ਨਾਲ ਹੀ ਜੇਕਰ ਮੈਂ ਗੱਲ ਕਰਾਂ ਤਾਂ ਜਿਹੜੀ ਜਾਇਦਾਦ ਉਹਨਾਂ ਦੇ ਵੱਲੋਂ ਬਣਾਈ ਗਈ ਸੀ, ਖਾਸ ਕਰਕੇ ਉਹਨਾਂ ਦੇ ਜਿਹੜੇ ਘਰ ਸੀ ਜਿਹੜਾ ਉਹਨਾਂ ਦਾ, ਉਸ ਘਰ ਦੀ ਕੀਮਤ ਹੀ 1.5 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ, 1.37 ਕਰੋੜ ਦੇ ਕਰੀਬ। ਤਾਂ ਉਸ ਦੇ ਉੱਤੇ ਜਿਹੜਾ ਹੈਗਾ ਹੁਣ ਫਰਮਾਨ ਜਿਹੜਾ ਉਹ ਲੱਗ ਦਿੱਤਾ ਗਿਆ, ਤਾਂ ਉਸਨੂੰ ਪ੍ਰੋਪਰਟੀ ਜਿਹੜੀ ਹੈ ਉਹ ਅਟੈਚ ਜਿਹੜੀ ਹੈ ਉਹ ਕਰ ਦਿੱਤੀ ਗਈ ਹੈਗੀ ਹੈ। ਕਿ ਸਰਕਾਰ ਦੀ ਜਿਹੜੀ ਅਭਿਆਨ ਮੈਂ ਕਹੂੰਗਾ ਯੁੱਧ ਨਸ਼ਿਆਂ ਦੇ ਵਿਰੁੱਧ ਜਿਵੇਂ ਚੱਲ ਰਿਹਾ, ਤੇ ਲੋਕਾਂ ਦੇ ਘਰ ਟੁੱਟਦੇ ਵੀ ਵੇਖਿਆ, ਕਿਉਂਕਿ ਨਸ਼ਿਆਂ ਦੇ ਨਾਲ ਵੜਨ ਵਾਲੇ ਘਰ ਜਿਵੇਂ ਜ਼ਮੀਨਾਂ ਜਾਇਦਾਦਾਂ ਦੇ ਉੱਤੇ ਜਿਹੜਾ ਪੀਲਾ ਪੰਜਾ ਚੱਲਦਾ ਆਪਾਂ ਵੇਖਿਆ। ਤੇ ਕੀ ਹੁਣ ਇਹੀ ਕਾਰਵਾਈ ਕਾਂਸਟੇਬਲ ਅਮਨਦੀਪ ਕੌਰ ਦੇ ਉਹਨਾਂ ਦੇ ਨਾਲ ਵੀ ਹੋਵੇਗੀ, ਇਹ ਵੀ ਇੱਕ ਸਵਾਲ ਜਿਹੜਾ ਉਹ ਵੇਖਣ ਵਾਲਾ ਹੋਵੇਗਾ। ਕਿਉਂਕਿ ਪ੍ਰੋਪਰਟੀ ਜਿਹੜੀ ਹੈ ਹੁਣ ਫਿਲਹਾਲ ਸਰਕਾਰ ਨੇ ਅਟੈਚ ਕਰ ਦਿੱਤੀ ਹੈ, 2 ਦਿਨ ਦਾ ਰਿਮਾਂਡ ਜਿਹੜਾ ਹੈਗਾ ਉਹ ਪੁਲਿਸ ਨੂੰ ਮਿਲ ਗਿਆ। ਕਿਉਂਕਿ ਪੁਲਿਸ 5 ਦਿਨ ਦਾ ਰਿਮਾਂਡ ਚਾਹੁੰਦੀ ਸੀ ਟੋਟਲ, ਪਰ ਫਿਲਹਾਲ 2 ਦਿਨ ਦਾ ਜਿਹੜਾ ਉਹ ਰਿਮਾਂਡ ਮਿਲਿਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਿਮਾਂਡ ਦੇ ਜ਼ਰੀਏ ਕੀ ਖੁਲਾਸੇ ਹੋਣਗੇ ਅਮਨਦੀਪ ਕੌਰ ਦੇ ਨਾਲ ਖਾਤੇ ਜਾਇਦਾਦ ਨੂੰ ਲੈ ਕੇ, ਉਹ ਜਿਹੜਾ ਮਤਲਬ ਉਸ ਨੂੰ ਆਪਾਂ ਜਿਹੜਾ ਕਿਹਾ ਬਿਲਕੁਲ ਦੇਖਾਂਗੇ ਕਿ ਕਿਸ ਤਰ੍ਹਾਂ ਦੀ ਸਪਸ਼ਟੀਕਰਨ ਜਿਹੜਾ ਹੈਗਾ ਉਹ ਅਮਨਦੀਪ ਕੌਰ ਆਪਣੇ ਰਿਮਾਂਡ ਦੇ ਜ਼ਰੀਏ ਦੇਵੇਗੀ। ਇਹ ਵੀ ਇੱਕ ਨਜ਼ਰ ਜਿਹੜੀ ਹੈ ਵਾਈ ਮੀਡੀਆ ਦੀ ਰਹੇਗੀ ਜੀ।
ਬਿਲਕੁਲ ਹੈ ਜੀ, ਜਿਹੜੀ ਹੈਗੀ ਹੈ ਇੱਕ ਜਿਹੜੀ ਹੈਗੀ ਹੈ ਬਹੁਤ ਸੋਸ਼ਲ ਮੀਡੀਆ ਤੇ ਬਹੁਤ ਪ੍ਰਚਲਿਤ ਸੀ। ਤੇ ਮੈਂ ਬਖਸ਼ੀ ਸਾਹਿਬ ਜ਼ਰੂਰ ਦੱਸਣਾ ਚਾਹੁੰਗਾ ਕਿ ਕੋਲੀਜੀਅਮਸ ਵੱਲੋਂ ਹਾਈ ਕੋਰਟ ਦੇ ਜੱਜਿਸ ਦੀ ਨਿਯੁਕਤੀ ਕੀਤੀ ਜਾ ਰਹੀ ਹੈਗੀ ਹੈ। ਇਹਦੇ ਵਿੱਚ ਦਿੱਲੀ ਬੰਬੇ ਤੋਂ ਖਾਸ ਕਰ ਗੁਜਰਾਤ ਤੋਂ ਟ੍ਰਾਂਸਫਰ ਕੀਤੇ ਗਏ 6 ਜੱਜਿਸ ਤੇ ਪੰਜਾਬ ਐਂਡ ਹਰਿਆਣਾ ਕੋਰਟ ਦੇ ਵਿੱਚ ਇੱਕ ਨਵੀਂ ਨਿਯੁਕਤੀ ਹੋਈ ਹੈ, ਐਡਵੋਕੇਟ ਰੋਹਿਤ ਕਪੂਰ ਨੂੰ ਅਪਾਇੰਟ ਕੀਤਾ ਗਿਆ ਹੈਗਾ ਐਜ਼ ਏ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ। ਕਪੂਰ ਸਾਹਿਬ ਦਾ ਜਿਹੜਾ ਨਾਮ ਸੀ ਫਸਟ ਰਿਕਮੈਂਡ ਕੀਤਾ ਗਿਆ ਸੀ ਸੁਪਰੀਮ ਕੋਰਟ ਤੋਂ ਕੋਲੀਜੀਅਮ ਦੇ ਵਿੱਚ ਜਨਵਰੀ 2024 ਦੇ ਵਿੱਚ। ਸੈਂਟਰਲ ਗੌਰਮੈਂਟ ਨੇ ਮੰਡੇ ਨੂੰ ਜਿਹੜਾ ਹੈਗਾ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਹੈਗੀਆਂ, ਜਿਹੜੀਆਂ ਨੋਟੀਫਾਈ ਕੀਤਾ ਕਿ ਹੁਣ ਅਪਾਇੰਟਮੈਂਟ ਐਡਵੋਕੇਟ ਕਪੂਰ ਸਾਹਿਬ ਨੂੰ ਐਡੀਸ਼ਨਲ ਜੱਜ ਆਫ ਪੰਜਾਬ ਐਂਡ ਹਰਿਆਣਾ ਕੋਰਟ ਨਿਯੁਕਤੀ ਕੀਤੀ ਗਈ ਹੈਗੀ ਹੈ। ਮੈਂ ਜ਼ਰੂਰ ਦੱਸਣਾ ਚਾਹੁੰਗਾ ਐਡਵੋਕੇਟ ਜਿਹੜੇ ਰੋਹਿਤ ਕਪੂਰ ਹੈਗੇ ਆ ਇੱਕ ਬਹੁਤ ਜਿਹੜੇ ਹੈਗੇ ਆ ਹੋਨਹਾਰ ਜਿਹੜੇ ਵਕੀਲ ਰਹਿ ਚੁੱਕੇ ਹੈਗੇ ਆ, ਬਲਦੇਵ ਕਪੂਰ ਸਾਹਿਬ ਦੇ ਲੈਜੈਂਡਰੀ ਜਿਹੜੇ ਵਕੀਲ ਰਹਿ ਚੁੱਕੇ ਉਹਨਾਂ ਦੇ ਉਹਨਾਂ ਦੇ ਬੇਟੇ ਹੈਗੇ ਆ, ਤੇ ਇਹਨਾਂ ਦੇ ਮੈਂ ਜ਼ਰੂਰ ਦੱਸਣਾ ਚਾਹੁੰਗਾ ਇਹਨਾਂ ਦੇ ਫਾਦਰ ਇਨ ਲਾ ਜਸਟਿਸ ਦੱਤ ਰਹਿ ਚੁੱਕੇ ਹੈਗੇ ਆ। ਬਹੁਤ ਜ਼ਿਆਦਾ ਜਿਹੜੇ ਹੈਗੇ ਆ ਇਹਨਾਂ ਨੇ ਕੇਸਿਸ ਜਿਹੜੇ ਹੈਗੇ ਆ ਅਗਰ ਦੇਖਿਆ ਜਾਵੇ ਰਿਲੇਟਿਡ ਟੂ ਜਿਹੜਾ ਕੀਤਾ ਹੈਗਾ, ਐਂਡ ਇੱਕ ਬਹੁਤ ਪ੍ਰਚਲਿਤ ਵਕੀਲ ਹੈਗਾ। ਹੁਣ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਕਈ ਪੈਂਡਿੰਗ ਕੇਸਿਸ ਨੂੰ ਹੁਣ ਦੇਖੂਗੇ ਆਉਣ ਵਾਲੇ ਟਾਈਮ ਦੇ ਵਿੱਚ। ਜੰਗਸਟਰ ਹੈਗੇ ਆ ਇਹਨਾਂ ਨੂੰ ਕਈ ਜਗ੍ਹਾ ਤੋਂ ਅਵਾਰਡਸ ਮਿਲੇ ਹੋਏ, ਇੰਟਰਨੈਸ਼ਨਲ ਲਾਅ ਸੋਸਾਇਟੀਜ਼ ਵੱਲੋਂ ਵੀ ਅਵਾਰਡਸ ਮਿਲੇ ਹੋਏ ਹੈਗੇ ਆ। ਇਹ ਬਾਰੇ ਕਿਆ ਕਹਿਣਾ ਚਾਹੁੰਗੇ ਬਖਸ਼ ਸਾਹਿਬ?
ਬਿਲਕੁਲ ਜੀ, ਐਡਵੋਕੇਟ ਰੋਹਿਤ ਕਪੂਰ ਹੁਣਾਂ ਨੂੰ ਜਿਹੜਾ ਉਹ ਅਪੁਆਇੰਟ ਤਾਂ ਹੁਣ ਕਰ ਦਿੱਤਾ ਗਿਆ, ਤੇ ਇੱਕ ਮੈਂ ਤਾਂ ਇਹ ਵੀ ਕਹੂੰਗਾ ਕਿ ਇੱਕ ਬੜਾ ਚੈਲੰਜ ਵੀ ਰਹੇਗਾ, ਕਿਉਂਕਿ ਤੁਹਾਨੂੰ ਵੀ ਪਤਾ ਕਿ ਭਾਰਤ ਦੀਆਂ ਜਿੰਨੀਆਂ ਵੀ ਕੋਰਟਸ ਨੇ ਉਹਨਾਂ ਦੇ ਵਿੱਚ ਕੇਸਾਂ ਦੀ ਤਾਦਾਦ ਜਿਹੜੀ ਆ ਉਹ ਇੰਨੀ ਜ਼ਿਆਦਾ ਹੈ ਕਿ ਉਹਨਾਂ ਨੂੰ ਪੂਰਾ ਹੀ ਕਰਨਾ ਇੱਕ ਸਭ ਤੋਂ ਵੱਡਾ ਚੈਲੰਜ, ਕੋਈ ਸੁਣਵਾਈ ਨੂੰ ਵੀ ਜੇਕਰ ਆਪਾਂ ਕਹੀਏ ਤਾਂ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦਾ ਜਿਹੜਾ ਉਹ ਸਮਾਂ ਆਪਾਂ ਨੂੰ ਵੇਖਣ ਨੂੰ ਮਿਲਦਾ। ਨੌਜਵਾਨ ਨੇ ਅਤੇ ਕਾਫੀ ਚਰਚਾ ਦੇ ਵਿੱਚ ਨਾਮ ਇਹਨਾਂ ਦਾ ਪਹਿਲਾਂ ਵੀ ਰਿਹਾ ਹੈਗਾ, ਤੇ ਹੁਣ ਜਦੋਂ ਇਹਨਾਂ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਇੰਨੀ ਬੜੀ ਜ਼ਿੰਮੇਵਾਰੀ ਮਿਲੀ ਆ, ਤਾਂ ਕਿਸ ਮੈਂ ਕਹੂੰਗਾ ਕਿਸ ਜ਼ਰੀਏ ਕਿਸ ਨਜ਼ਰੀਏ ਦੇ ਨਾਲ ਕੋਰਟ ਦੇ ਕੰਮਕਾਜ ਜਿਹੜੇ ਆ ਉਹ ਅੱਗੇ ਵਧਾਉਂਦੇ ਨੇ, ਅਤੇ ਕੀ ਜੋ ਪਹਿਲੇ ਵਾਲੇ ਨਹੀਂ ਕਰ ਪਾਏ ਉਹ ਇਹਨਾਂ ਦੇ ਕਾਰਜਕਾਲ ਦੇ ਵਿੱਚ ਉਹ ਪੂਰਾ ਹੋ ਸਕਦਾ ਹੈ ਕਿ ਜਿਹੜੇ ਕੇਸ ਆ, ਕਿਉਂਕਿ ਭਾਰਤ ਦੇ ਕੋਰਟਾਂ ਦੇ ਵਿੱਚ ਜੱਜਾਂ ਦੀ ਬਹੁਤ ਲੰਬੀ ਘਾਟ ਹੈਗੀ ਆ, ਤੇ ਇਹੀ ਕਾਰਨ ਹੈ ਕਿ ਚਾਹੇ ਉਹ ਯੂਨੀਵਰਸਿਟੀਆਂ ਜ਼ਰੂਰ ਬਣਾ ਦਿੱਤੀਆਂ ਗਈਆਂ ਨੇ ਪਰ ਜੱਜਾਂ ਦੀ ਨਿਯੁਕਤੀ ਜਿਹੜੀ ਆ ਉਹਨਾਂ ਦੀ ਬਹੁਤ ਘੱਟ ਹੈ, ਤੇ ਕਿਸ ਜ਼ਰੀਏ ਇਹਨਾਂ ਦੇ ਵੱਲੋਂ, ਕਿਉਂਕਿ ਵੱਡੇ ਜਿਹੜੇ ਕੇਸਿਸ ਨੇ ਉਹਨਾਂ ਦੀ ਸੁਣਵਾਈ ਦੇ ਵਿੱਚ ਵੀ ਇਹਨਾਂ ਦਾ ਅਹਿਮ ਯੋਗਦਾਨ ਰਿਹਾ ਹੈ, ਅਤੇ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਰੋਹਿਤ ਕਪੂਰ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਪਾਰਟੀਸਪੇਸ਼ਨ ਜਿਹੜੀ ਹੈਗੀ ਆ ਉਹ ਰਹੇਗੀ ਕੋਰਟਸ ਨੂੰ ਲੈ ਕੇ। ਜੀ
ਜੀ ਬਿਲਕੁਲ ਹੈ ਜੀ, ਜਿਹੜੇ ਹੈਗੇ ਆ ਜਿਹੜੀ ਹੈਗੀ ਆ ਇਹਨਾਂ ਦੀ ਨਿਯੁਕਤੀ ਹੋ ਚੁੱਕੀ ਹੈਗੀ ਹੈ, ਜਿਹੜੀ ਹੈ ਕਿ ਕਿਉਂਕਿ ਅਗਰ ਦੇਖਿਆ ਜਾਵੇ ਪਿਛਲੇ ਸਾਲ ਜਿਹੜੀ ਨਿਯੁਕਤੀ ਕੀਤੀ ਗਈ ਸੀ ਸੁਪਰੀਮ ਕੋਰਟ ਕੋਲੀਜੀਅਮ ਥਰਡ ਨੇ ਰਿਕਮੈਂਡ ਕੀਤਾ ਜੀ ਰੋਹਿਤ ਕਪੂਰ ਦਾ ਜੀ ਐਲੀਵੇਸ਼ਨ ਕੀਤਾ ਗਿਆ ਹੈਗਾ, ਤੇ ਇਹਦੇ ਵਿੱਚ ਜਿਹੜੇ ਪੰਜਾਬ ਐਂਡ ਹਰਿਆਣਾ ਕੋਰਟ ਮਤਲਬ ਜਿਹੜੇ ਕਿ ਓਨਲੀ 57 ਜੱਜਿਸ, ਮੈਂ ਦੱਸਣਾ ਚਾਹੁੰਗਾ 57 ਜੱਜਿਸ ਫੰਕਸ਼ਨਲ ਹੈਗੇ ਆ, 85 ਜੱਜਾਂ ਦੀ ਸਟਰੈਂਥ ਹੋਣੀ ਚਾਹੀਦੀ ਹੈ, 85 ਤੋਂ ਸਿਰਫ 57 ਜੱਜਿਸ ਦੀ ਹੈਗੀ ਹੈ। 3 ਮੈਂਬਰ ਕੋਲੀਜੀਅਮ CGI DY ਚੰਦਰਜੂਤ ਤੇ ਜਸਟਿਸ ਸੁਨੀਲ ਖੰਨਾ ਨੇ ਇਹਨਾਂ ਨੇ ਪਹਿਲਾਂ ਪਿਛਲੇ ਸਾਲ ਜਿਹੜਾ ਕਰ ਦਿੱਤਾ ਹੈਗਾ। ਜੀ ਬਖਸ਼ ਸਾਹਿਬ ਜਿਹੜੀ ਰਹੇ ਓਵਰ ਟੂ ਤਾਨੀਆ।
ਜੀ ਬਿਲਕੁਲ, ਥੈਂਕ ਯੂ ਸੋ ਮਚ ਇੰਦਰਜੀਤ ਬਖਸ਼ੀ ਜੀ ਅਤੇ ਅਰਵਿੰਦ ਜੀ, ਬਿਲਕੁਲ ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਕਰਾਂਗੇ। ਜਲਦੀ ਸਾਡੇ ਨਾਲ ਜੁੜਨ ਜਾ ਰਹੇ ਨੇ ਗਰੁੱਪ ਐਡੀਟਰ ਐਂਡ CEO ਆਫ ਵਾਈ ਮੀਡੀਆ ਯੁੱਧਵੀਰ ਜਸਵਾਲ ਜੀ। ਵਾਈ ਮੀਡੀਆ ਐਵਰੀ ਡੇ ਆਪਾਂ ਤੁਹਾਡੇ ਲਈ ਰਾਈਟ ਆਨ ਟਾਈਮ ਹਾਜ਼ਰ ਹੋ ਜਾਂਦੇ ਹਾਂ ਵਾਈ ਮੀਡੀਆ ਅਪਡੇਟਸ ਦੇ ਨਾਲ, ਸ਼ਹਿਰ ਦੀਆਂ ਖਬਰਾਂ, ਦੇਸ਼ ਵਿਦੇਸ਼ ਦੀਆਂ ਖਬਰਾਂ, ਐਂਟਰਟੇਨਮੈਂਟ ਐਂਡ ਵਿਦ ਆਲ ਦਾ ਸੈਂਸ਼ਲ ਇਨਫੋਰਮੇਸ਼ਨ। ਤੁਸੀਂ ਟਿਊਨ ਇਨ ਰੱਖਣਾ ਹੈ ਰੇਡੀਓ ਵਾਈ ਐਂਡ ਚੈਨਲ ਵਾਈ ਫਾਰ ਆਲ ਦਾ ਅਪਡੇਟਸ। ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮਸ, ਜੇ ਤੁਸੀਂ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ, ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ, ਲੋਕਲ ਨੰਬਰ 6479105000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦਾ ਵੀਕਲੀ ਅਪਡੇਟਸ। southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ TV ਐਪ, ਜਿੱਥੇ ਤੁਸੀਂ ਦੋਨੋਂ TV ਚੈਨਲਸ, ਚੈਨਲ ਵਾਈ, ਵਾਈ ਪਲੱਸ, ਰੇਡੀਓ ਵਾਈ ਐਂਡ southasiandaily.com ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਟੂ ਗੈਟ ਇਨ ਟੱਚ ਵਿਦ ਆਲ ਆਰ ਪਲੈਟਫਾਰਮ, ਸੋਸ਼ਲ ਮੀਡੀਆ ਤੇ ਵੀ ਫਾਲੋ ਕਰਨਾ ਵਾਈ ਮੀਡੀਆ ਨੂੰ ਬਿਲਕੁਲ ਨਾ ਭੁੱਲਿਓ। YouTube ਦੇ ਉੱਤੇ ਤੁਸੀਂ ਸਬਸਕ੍ਰਾਈਬ ਕਰਨੇ ਆ ਚੈਨਲਸ, ਚੈਨਲ ਵਾਈ 24/7 ਵਾਈ ਮੀਡੀਆ ਲਾਈਵ ਐਂਡ ਵਾਈ ਮੀਡੀਆ ਗਰੁੱਪ, TikTok ਇਜ ਵਾਈ ਮੀਡੀਆ ਅੰਡਰਸਕੋਰ ਗਰੁੱਪ, ਫੇਸਬੁੱਕ ਇਜ ਵਾਈ ਮੀਡੀਆ ਲਾਈਵ ਐਂਡ X ਇਜ ਵਾਈ ਮੀਡੀਆ ਗਰੁੱਪ। ਇਹਦੇ ਨਾਲ ਹੀ ਫਾਰ ਆਲ ਦਾ ਬਿਗ ਸ਼ਾਟ ਨੀਡਸ, ਤੁਸੀਂ ਬਿਲਕੁਲ ਫਾਲੋ ਕਰਨਾ ਆ ਵਾਈ ਮੀਡੀਆ ਬਿਗ ਸ਼ਾਟ ਪੇਜਸ ਨੂੰ, ਐਂਡ ਫਾਰ ਆਲ ਦਾ ਐਂਟਰਟੇਨਮੈਂਟ ਨੀਡਸ ਤੁਸੀਂ ਫਾਲੋ ਕਰਨਾ ਆ ਵਾਈ ਮੀਡੀਆ ਐਂਟਰਟੇਨਮੈਂਟ ਨੂੰ। ਕੋਈ ਵੀ ਜੇ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ਼ 416-475-5000, ਦੈਟ ਇਜ਼ 416-475-5000। ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਕਰਦੇ ਹਾਂ। ਸਮਾਂ ਹੁੰਦਾ ਜਾ ਰਿਹਾ ਵਾਈ ਮੀਡੀਆ ਥੋਟ ਆਫ ਦ ਡੇ ਦਾ, ਐਂਡ ਵੈਦਰ ਅਪਡੇਟ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਆ, ਬਟ ਅੱਗੇ ਵਧਣ ਤੋਂ ਪਹਿਲਾਂ ਇਸ ਸੈਗਮੈਂਟ ਦੇ ਕੁਝ ਇੰਪੋਰਟੈਂਟ ਸਪੋਂਸਰ। ICICI Bank, send your love without any delays, transfer money instantly from any bank in Canada to any bank in India, no need to open a bank account, Money to India Canada app bhi tusi download kar sakde ho, terms and conditions apply. Betway, title sponsor for Y Media, Big Shot exclusive coverage on IPL 2025, Betway, the user friendly platform de naal tusi apni cricket knowledge nu wins de vich convert kar sakde ho, and the best part is tusi vadhiya like eh to ek apne jo ਪਲੇ ਵੀ ਕਰ ਸਕਦੇ ਹੋ, ਐਂਡ ਇਹਦੇ ਨਾਲ ਜਿਹੜੀ ਤੁਹਾਡੀ ਏਜ ਹੈ 19 ਸਾਲ ਹੋਣੀ ਚਾਹੀਦੀ ਹੈ, ਇਟਸ ਅਵੇਲੇਬਲ ਇਨ ਓਨਟੈਰੀਓ, ਜਾਂ ਤੁਹਾਡੀ ਏਜ 19 ਸਾਲ ਉਸ ਤੋਂ ਜ਼ਿਆਦਾ ਹੈ, ਯੂ ਕੈਨ ਪਲੇ ਐਂਡ ਪਲੀਜ਼ ਪਲੇ ਰਿਸਪੋਂਸਿਬਲੀ। PK ਸਬਰਵਾਲ, ਯੂ ਨੋ ਦੈਮ, ਯੂ ਟਰੱਸਟ ਦੈਮ, ਟੀਮ ਸਬਰਵਾਲ, ਯੂਅਰ ਰੀਅਲ ਸਟੇਟ ਸੋਲਿਊਸ਼ਨ, ਰੀਅਲ ਸਟੇਟ ਕਾ ਕੋਈ ਵੀ ਸਵਾਲ ਤੁਸੀਂ ਆਲਵੇਜ਼ PK ਸਬਰਵਾਲ ਜੀ ਨੂੰ ਰੀਚ ਆਊਟ ਕਰ ਸਕਦੇ ਹੋ। PK ਸਬਰਵਾਲ, ਵਾਈ ਮੀਡੀਆ ਬਿਗ ਸ਼ਾਟ, ਲਾਈਕ ਟਾਈਟਲ ਸਪੋਂਸਰ ਫਾਰ IPL 2025, ਐਂਡ ਇਹਦੇ ਨਾਲ ਹੀ ਕੋਈ ਵੀ ਜੇ ਅਪਡੇਟ ਤੁਹਾਡੇ ਤੋਂ ਮਿਸ ਹੁੰਦੀ ਹੈ ਤੁਸੀਂ ਆਲਵੇਜ਼ ਉਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ. ਨੰਬਰ ਟੂ ਕਾਲ ਇਜ਼ 6472994757. ਦੈਟ ਇਜ਼ 6472994757. ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ HKC ਕੰਸਟਰਕਸ਼ਨ ਬਿਲਡ ਵਿਦ ਦ ਬੈਸਟ HKC ਕੰਸਟਰਕਸ਼ਨ ਕੈਨੇਡਾ ਦੇ ਟੋਪ ਮੋਸਟਲੀ ਗਰੋਇੰਗ ਕੰਪਨੀਜ਼ ਦੇ ਵਿੱਚ ਆਉਂਦੇ ਨੇ. ਐਂਡ ਇਹਦੇ ਨਾਲ ਹੀ ਅਨਮੈਸ਼ ਇਹਨਾਂ ਦੀ ਐਕਸਪਰਟੀਜ਼ ਹੈ ਜਨਰਲ ਕੰਟਰੈਕਟਿੰਗ ਦੇ ਵਿੱਚ, ਡਿਜ਼ਾਇਨ ਬਿਲਡ ਸਰਵਿਸਿਜ਼, ਇੰਟੀਰੀਅਰ ਫਿਟ ਆਊਟ, ਫੁੱਲ ਪ੍ਰੋਜੈਕਟ ਮੈਨੇਜਮੈਂਟ. ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਇਹਨਾਂ ਦੇ ਹੈੱਡਕੁਆਟਰਸ ਵਿਜ਼ਿਟ ਕਰ ਸਕਦੇ ਹੋ 145 ਟ੍ਰੇਡਰਸ ਬੁਲੇਵਾਰਡ ਈਸਟ ਮਿਸੀਸਾਗਾ ਦੇ ਵਿੱਚ, ਜਾਂ ਫਿਰ ਗਿਵ ਦਮ ਅ ਕਾਲ ਐਟ 905-565-1220. ਦੈਟ ਇਜ਼ 905-565-1220. ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਕੰਟਰੀ ਵਾਈਡ ਡਿਸਕਵਰ ਕਰੋ 5 and 4 ਬੈਡਰੂਮ ਮੂਵ ਇਨ ਰੈਡੀ ਹੋਮਸ ਬਾਏ ਕੰਟਰੀ ਵਾਈਡ ਅਕ੍ਰੋਸ ਦ GTA, ਪਰਫੈਕਟ ਫਾਰ ਗਰੋਇੰਗ ਫੈਮਲੀਜ਼ ਵਿਦ ਜਸਟ 5% ਡਾਊਨ. ਤੁਸੀਂ ਇੱਕ ਪ੍ਰੀਮੀਅਮ ਹੋਮ ਦੇ ਵਿੱਚ ਰਹਿੰਦੇ ਹੋ ਸਕਦੇ ਹੋ ਵਿਦ ਇਨ 30 ਡੇਜ਼. ਜ਼ਿਆਦਾ ਜਾਣਕਾਰੀ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ ਕੰਟਰੀ ਵਾਈਡ ਹੋਮਸ .ca. ਦੈਟ ਇਜ਼ ਕੰਟਰੀ ਵਾਈਡ ਹੋਮ .ca. ਇੰਸਟਾ ਡੀਲਸ, ਅਟੈਂਸ਼ਨ GTA, ਤਿਆਰ ਹੋ ਜਾਓ ਮੈਸਿਵ ਸੇਵਿੰਗਸ ਲਈ ਵਿਦ ਇੰਸਟਾ ਡੀਲਸ. ਤੁਹਾਡਾ ਲੋਕਲ ਮਿੰਨੀ ਵਾਲਮਾਰਟ ਆਏ ਐਂਡ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਉਹ ਤੁਸੀਂ ਸਭ ਤੋਂ ਪਹਿਲਾਂ ਨੋਟ ਰੱਖੋ 1730 ਸਟੀਲਜ਼ ਅਵੈਨਿਊ ਈਸਟ, ਸਟੀਲਜ਼ ਐਂਡ ਐਡਵਾਂਸ ਬੁਲੇਵਾਰਡ, ਜੋ ਮੇਜਰ ਇੰਟਰਸੈਕਸ਼ਨ ਆ ਜਾਂਦੀ ਹੈ. ਇੱਥੇ ਤੁਸੀਂ ਵਧੀਆ ਸੇਵਿੰਗਸ ਕਰ ਸਕਦੇ ਹੋ, ਲਾਈਕ 50-60% ਤੁਸੀਂ ਆਰਾਮ ਦੇ ਨਾਲ ਅਪਲਾਇੰਸ ਲੈਣੇ ਆ, ਕਿਚਨ ਅਸੈਂਸ਼ਲਸ ਨੇ, ਵੈਕਿਊਮ ਮੈਟ੍ਰਸਿਸ, ਬੈਡ ਸਕ੍ਰਿਬਸ, ਐਕਸਰਸਾਈਜ਼ ਕਰਨ ਲਈ ਕੋਈ ਮਸ਼ੀਨ, ਸਪੋਰਟਸ ਦੇ ਜਿਹੜਾ ਸਮਾਨ ਹੁੰਦਾ, ਗੁੱਡਸ, ਕਿਡਸ ਦੇ ਟੋਇਸ, ਡਾਇਪਰਸ, ਇਲੈਕਟ੍ਰਿਕ ਕਾਰਸ, TVs 35 ਤੋਂ ਲੈ ਕੇ 95 inches ਤੱਕ ਅਵੇਲੇਬਲ ਨੇ. ਸੋ ਕਾਫੀ ਵਧੀਆ ਤੁਸੀਂ ਇੱਥੇ ਸੇਵਿੰਗਸ ਕਰ ਪਾਓਗੇ. ਇੱਕ ਵਾਰੀ ਵਿਜ਼ਿਟ ਜ਼ਰੂਰ ਕਰਕੇ ਦੇਖਿਓ. ਇੰਸਟਾ ਡੀਲਸ, ਨੰਬਰ ਟੂ ਰੀਚ ਆਊਟ ਇਜ਼ 905-909-9400. ਦੈਟ ਇਜ਼ 905-909-9400. ਗਿਲ ਪੇਂਟਿੰਗ, ਜੇ ਤੁਸੀਂ ਵੀ ਵਧੀਆ ਪੇਂਟਿੰਗ ਕਰੇ ਕਰਵਾਉਣਾ ਚਾਹੁੰਦੇ ਹੋ ਆਪਣੇ ਲਾਈਕ ਆਫਿਸਿਸ ਦੇ ਵਿੱਚ, ਘਰ ਦੇ ਵਿੱਚ, ਬਹੁਤ ਹੀ ਅਫੋਰਡੇਬਲ ਵਧੀਆ ਪ੍ਰਾਈਸਿਸ ਨੇ. ਲਾਈਕ 20 ਸਾਲ ਤੋਂ ਵੀ ਜ਼ਿਆਦਾ ਇਹਨਾਂ ਦਾ ਤਜੁਰਬਾ, ਐਕਸਪੀਰੀਅੰਸ ਆਰ ਲਾਈਕ ਟਰਸਟਡ ਬ੍ਰਾਂਡ ਗਿਲ ਪੇਂਟਿੰਗ. ਜੇ ਤੁਸੀਂ ਪੇਂਟਿੰਗ ਕਰਵਾਉਣੀ ਹੈ ਇਹਨਾਂ ਦਾ ਨੰਬਰ ਨੋਟ ਰੱਖੋ ਰੀਚ ਆਊਟ ਕਰਨ ਦੇ ਲਈ 416-473-4258. ਦੈਟ ਇਜ਼ 416-473-4258 ਦੇ ਉੱਤੇ ਤੁਸੀਂ ਰੀਚ ਆਊਟ ਕਰ ਸਕਦੇ ਹੋ. ਦੇਸੀ ਕੈਨੇਡੀਅਨ ਜੇ ਤੁਸੀਂ ਲਾਈਕ ਸ਼ੈਂਪੂਜ਼, ਇੱਕ ਵਧੀਆ ਸ਼ੈਂਪੂ ਲੱਭ ਰਹੇ ਹੋ ਔਰਗੈਨਿਕ, ਤਾਂ ਦਿਸ ਇਜ਼ ਅ ਬ੍ਰਾਂਡ ਆਫ ਸ਼ੈਂਪੂ ਐਂਡ ਇਹਦੇ ਨਾਲ ਹੀ ਹਰਬਲ ਇਹਨਾਂ ਦੇ ਇੰਗਰੀਡੀਐਂਟਸ ਨੇ. 7 ਮਿੰਟ ਤੁਸੀਂ ਆਪਣੇ ਬਾਲਾਂ ਦੇ ਉੱਤੇ ਲਗਾਓਗੇ, ਕੋਈ ਸਮੈਲ ਨਹੀਂ ਹੈਗੀ, ਨੋ ਕੈਮੀਕਲਸ, ਨੋ ਅਮੋਨੀਆ, ਤੇ ਕੋਈ ਹੇਅਰ ਲੋਸ ਵੀ ਲਾਈਕ ਜੇ ਹੋ ਰਿਹਾ ਤਾਂ ਉੱਥੇ ਵੀ ਤੁਹਾਡਾ ਇਹ ਪ੍ਰੋਪਰ ਲਾਈਕ ਹੈਲਪ ਕਰਦਾ ਹੈ. ਇਟਸ ਅ ਗੁੱਡ ਸ਼ੈਂਪੂ, ਟਰਾਈ ਆਊਟ ਕਰਕੇ ਦੇਖੋ. ਤੁਸੀਂ ਜ਼ਿਆਦਾ ਜਾਣਕਾਰੀ ਲਈ ਰਾਮਾ ਗਰਲ ਜੀ ਨੂੰ ਕੰਟੈਕਟ ਕਰ ਸਕਦੇ ਹੋ 519-569-9282 ਦੇ ਉੱਤੇ. ਦੈਟ ਇਜ਼ 519-569-9282 ਦੇ ਉੱਤੇ. ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਬਿਲਟ ਰਾਈਟ ਕੰਸਟਰਕਸ਼ਨ. ਜੀ ਬਿਲਕੁਲ, ਬਿਲਟ ਰਾਈਟ ਕੰਸਟਰਕਸ਼ਨ, ਜੇ ਤੁਸੀਂ ਵੀ ਆਪਣੀ ਬੇਸਮੈਂਟ ਨੂੰ ਇੱਕ ਡਾਰਕ ਸਟੋਰੇਜ ਸਪੇਸ ਦੇ ਵਿੱਚ ਕਨਵਰਟ ਕਰ ਦਿੱਤਾ ਆ, ਤੁਸੀਂ ਉਹਨੂੰ ਪ੍ਰੋਪਰ ਲਾਈਕ ਵਧੀਆ ਬਣਵਾਉਣਾ ਚਾਹੁੰਦੇ ਹੋ, ਆਪਣੀ ਬੇਸਮੈਂਟ ਸਪੈਸ਼ਲਾਈਜ਼ ਕਰਦੇ ਨੇ ਇਨ ਬੇਸਮੈਂਟ ਲਾਈਕ ਫਿਨਿਸ਼ਿੰਗ ਐਂਡ ਦ ਬੈਸਟ ਪਾਰਟ ਇਜ਼ ਤੁਸੀਂ ਇੱਕ ਰੈਂਟਲ ਇਨਕਮ ਵੀ ਫੋਰ ਸ਼ੋਰ ਜਨਰੇਟ ਕਰ ਸਕਦੇ ਹੋ ਉੱਥੋਂ, ਰਾਈਟ? ਸੋ ਕੋਈ ਵੀ ਕੰਸਟਰਕਸ਼ਨ ਤੁਸੀਂ ਕਰਵਾਉਣੀ ਆ ਪ੍ਰੋਪਰ ਇੱਥੇ ਲਾਈਕ ਜੋ ਐਜੂਕੇਟਡ ਲਾਈਕ ਤੁਹਾਨੂੰ ਪ੍ਰੋਫੈਸ਼ਨਲਸ ਮਿਲਣਗੇ, ਉਹਨਾਂ ਦਾ ਵਧੀਆ ਐਕਸਪੀਰੀਅੰਸ ਆ ਫੀਲਡ ਦੇ ਵਿੱਚ. ਬਿਲਟ ਰਾਈਟ ਕੰਸਟਰਕਸ਼ਨ, ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ. ਨੰਬਰ ਟੂ ਕਾਲ ਇਜ਼ 6475889 ਦੇ ਉੱਤੇ. ਦੈਟ ਇਜ਼ 6475889 ਦੇ ਉੱਤੇ. ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਕਰਾਂਗੇ, ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ CEO ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ. ਜੀ ਯੁਧਵੀਰ ਜੀ,
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ. ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ. ਸਭ ਤੋਂ ਪਹਿਲਾਂ ਤੇ ਸਾਡੀ ਨਿਗਾਹ ਲਗਾਤਾਰ ਆਟਵਾ ਬਰਕਰਾਰ ਹੈ, ਜਿੱਥੇ ਕਿ ਕੱਲ ਤੋਂ ਹੀ ਦ ਰਾਇਲ ਕਪਲ ਇਜ਼ ਹੇਅਰ ਇਨ ਕੈਨੇਡਾ, ਦ ਕਿੰਗ ਇਜ਼ ਹੇਅਰ ਇਨ ਕੈਨੇਡਾ. ਕਿੰਗ ਚਾਰਲਸ ਔਰ ਉਹਨਾਂ ਦੇ ਨਾਲ ਕੁਈਨ ਕੈਮਿਲਾ ਦੋਨੋਂ ਜਣੇ ਕੈਨੇਡਾ ਦੇ ਆਪਣੇ ਦੌਰੇ ਦੇ ਉੱਤੇ ਪਹੁੰਚੇ ਹੋਏ ਨੇ. ਅਮੰਗ ਸੋ ਮੈਨੀ ਅਦਰ ਥਿੰਗਸ, ਜਿਹੜੀ ਫਰੋਮ ਲੇਇੰਗ ਰੀਥ ਟੂ ਦ ਅਨਨੋਨ ਸੋਲਜਰ, ਉਹਨਾਂ ਦਾ ਜਿਹੜਾ ਕਾਫਲਾ ਹੈ ਉਹ ਆਟਵਾ ਦੇ ਵਿੱਚੋਂ ਗੁਜ਼ਰ ਰਿਹਾ ਔਰ ਉਹਦੇ ਨਾਲ ਨਾਲ ਜਿਹੜੀ ਥਰੋਨ ਸਪੀਚ ਉਹਦੀ ਸਾਰਿਆਂ ਨੂੰ ਇੰਤਜ਼ਾਰ ਹੈ.
ਔਰ ਅੱਜ ਪਾਰਲੀਮੈਂਟ ਦੇ ਵਿੱਚ ਜਿਹੜੀ ਉਥੋਂ ਥਰੋਂ ਸਪੀਚ ਦੇਣਗੇ ਕੀ ਕਹਿਣਗੇ ਉਹ, ਦਿਸ ਵਿਲ ਸੈਟ ਦਾ ਟੋਨ ਆਫ ਦਾ ਗਵਰਨਮੈਂਟ. ਸੋ ਉਹਦੇ ਬਾਰੇ ਅਸੀਂ ਲਗਾਤਾਰ ਜਿਹੜੀ ਹੈ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਜਾਰੀ ਰੱਖਾਂਗੇ. ਸੋ ਸਾਡੀ ਕਵਰੇਜ ਅੱਜ ਓਟਵਾ ਤੋਂ ਲਗਾਤਾਰ ਜਾਰੀ ਰਹੇਗੀ. ਬਹੁਤ ਬੜੀ ਤਾਦਾਦ ਦੇ ਵਿੱਚ ਅੱਜ ਵੀ ਲੋਕ ਬਾਹਰ ਨੇ, ਸੜਕਾਂ ਦੇ ਉੱਤੇ ਨੇ, ਉਹਨਾਂ ਦਾ ਸਵਾਗਤ ਕਰ ਰਹੇ ਨੇ. ਔਰ ਬਹੁਤ ਸਾਰੇ ਲੋਕਾਂ ਨੇ ਜਿੱਥੇ ਕੈਨੇਡੀਅਨ ਫਲੈਗਸ ਪਕੜੇ ਹੋਏ ਨੇ, ਕੈਨੇਡੀਅਨ ਫਲੈਗਸ ਲਹਿਰਾ ਰਹੇ ਨੇ. ਔਰ ਇਹਦੇ ਨਾਲ ਨਾਲ ਜਿਹੜੇ ਅਸੀਂ ਦੱਸ ਦਈਏ ਕਿ ਜਿਹੜੇ ਬ੍ਰਿਟਿਸ਼ ਫਲੈਗਸ ਨੇ ਉਹ ਵੀ ਕੁਛ ਲੋਕਾਂ ਨੇ ਜਿਹੜੇ ਨੇ ਉਹ ਪਕੜੇ ਹੋਏ ਨੇ. ਸੋ ਰਾਇਲ ਕਪਲ ਇਜ਼ ਹੇਅਰ, ਔਰ ਰਾਇਲ ਕਪਲ ਦੇ ਨਾਲ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਔਰ ਉਹਨਾਂ ਦੇ ਜਿਹੜੇ ਵਾਈਫ ਨੇ ਉਹ ਵੀ ਨਾਲ ਨੇ, ਔਰ ਨਾਲ ਦੇ ਨਾਲ ਗਵਰਨਰ ਜਨਰਲ ਮੈਰੀ ਸਿਮਨ ਉਹ ਵੀ ਨਾਲ ਨੇ. ਜਿਹੜੇ ਕਿੰਗ ਚਾਰਲਸ ਔਰ ਕੁਈਨ ਕੈਮਲਾ ਨੇ ਉਹ ਲੋਕਾਂ ਦੇ ਨਾਲ ਹੱਥ ਮਿਲਾ ਰਹੇ ਨੇ, ਦੇਰ ਆਰ ਮੈਨੀ ਹੂ ਆਰ ਟੇਕਿੰਗ ਪਿਕਚਰਸ. ਸੋ ਇੱਕ ਖੁਸ਼ਨੁਮਾ ਮਾਹੌਲ ਜਿਹੜਾ ਉਹ ਸਾਨੂੰ ਓਟਵਾ ਤੋਂ ਲਗਾਤਾਰ ਨਜ਼ਰ ਆ ਰਿਹਾ. ਸੋ ਅਸੀਂ ਲਗਾਤਾਰ ਇਹਦੀ ਜਿਹੜੀ ਅਪਡੇਟ ਹੈ ਕੀ ਕਹਿ ਰਹੇ ਨੇ ਲੋਕ ਇਹਦੇ ਬਾਰੇ. ਸੋ ਓਟਵਾ ਤੋਂ ਅੱਜ ਕਾਫੀ ਕੁਛ ਹੈ, ਉਹ ਲਗਾਤਾਰ ਸਾਡੀ ਕੋਸ਼ਿਸ਼ ਹੋਏਗੀ ਤੁਹਾਨੂੰ ਅਸੀਂ ਸ਼ੇਅਰ ਕਰਦੇ ਰਹੀਏ. ਇਸ ਤੋਂ ਇਲਾਵਾ ਕੈਨੇਡਾ ਔਰ ਇੰਡੀਆ ਦੇ ਰਿਲੇਸ਼ਨਸ਼ਿਪ ਦੇ ਉੱਤੇ ਅਸੀਂ ਲਗਾਤਾਰ ਤੁਹਾਨੂੰ ਵਾਈ ਮੀਡੀਆ ਫੋਰਨ ਪਾਲਿਸੀ ਚ ਅਪਡੇਟਸ ਦਿੰਦੇ ਰਹਿੰਦੇ ਹਾਂ. ਸੋ ਕੈਨੇਡਾ ਔਰ ਇੰਡੀਆ ਦੇ ਰਿਲੇਸ਼ਨਸ਼ਿਪ ਦੇ ਉੱਤੇ ਕੀ ਲੇਟੈਸਟ ਡਿਵੈਲਪਮੈਂਟਸ ਹੋ ਰਹੀਆਂ ਜੇ ਪਿਛਲੇ ਕੁਛ ਦਿਨਾਂ ਦੀ ਗੱਲ ਕਰੀਏ, ਖਾਸ ਕਰ ਜਿਹੜੀਆਂ ਉਮੀਦਾਂ ਸੀਗੀਆਂ ਉਹ ਵੱਧ ਗਈਆਂ ਸੀਗੀਆਂ, ਕਿਉਂਕਿ ਇੰਡੀਅਨ ਓਰੀਜਨ ਦੇ ਮੈਂਬਰ ਪਾਰਲੀਮੈਂਟ ਜੋ ਕਿ ਪਹਿਲਾਂ ਵੀ ਡਿਫਰੈਂਟ ਕੈਬਨਿਟ ਪੋਜੀਸ਼ਨ ਚ ਰਹੇ ਨੇ, ਲੇਕਿਨ ਨਾਲ ਦੀ ਨਾਲ ਹੁਣ ਜਿਹੜੇ ਅਨੀਤਾ ਆਨੰਦ ਫੋਰਨ ਮਿਨਿਸਟਰ ਬਣੇ ਨੇ, ਔਰ ਇਸ ਤੋਂ ਇਲਾਵਾ ਈਵਨ ਮਿਨਿਸਟਰ ਆਫ ਇੰਟਰਨੈਸ਼ਨਲ ਟ੍ਰੇਡ ਦੀ ਜੇ ਅਸੀਂ ਗੱਲ ਕਰੀਏ ਤੇ ਉਹ ਵੀ ਜਿਹੜਾ ਪੋਰਟਫੋਲੀਓ ਮਨਿੰਦਰ ਸਿੱਧੂ ਹੋਣਾ ਕੋਲ ਹੈ. ਸੋ ਦੋ ਇੰਡੀਅਨ ਓਰੀਜਨ ਦੇ ਜਿਹੜੇ ਕੈਬਨਿਟ ਮਿਨਿਸਟਰ ਇੰਪੋਰਟੈਂਟ ਪੋਜੀਸ਼ਨ ਦੇ ਵਿੱਚ. ਸੋ ਕੈਨੇਡਾ ਇੰਡੀਆ ਰਿਲੇਸ਼ਨਸ਼ਿਪ ਦੀ ਕੀ ਡਿਵੈਲਪਮੈਂਟਸ ਨੇ ਵਿਲ ਅਪਡੇਟ. ਡਿਫੈਂਸ ਦੇ ਬਾਰੇ ਮੈਂ ਜ਼ਰੂਰ ਗੱਲ ਕਰਨਾ ਚਾਹੁੰਦਾ, ਲਗਾਤਾਰ ਇਹਦੀ ਚਰਚਾ ਹੈ ਕਿ ਅਸੀਂ ਕੈਨੇਡਾ ਦੀ ਜਿਹੜਾ ਡਿਫੈਂਸ ਬਜਟ ਹੈ ਕਿੰਨਾ ਕਰਨਾ ਹੈ, 2%, 3%, 4%, 5%. ਜਦੋਂ ਵਾਸ਼ਿੰਗਟਨ ਦੇ ਵਿੱਚ ਪਿਛਲੇ ਸਾਲ ਨੈਟੋ ਦਾ ਸਮਿਟ ਹੋਇਆ ਤੇ ਐਲਾਈਜ਼ ਨੇ ਕੈਨੇਡਾ ਨੂੰ ਵੀ ਸਵਾਲ ਪੁੱਛਿਆ ਕਿ ਤੁਹਾਡਾ ਜਿਹੜਾ ਡਿਫੈਂਸ ਟਾਰਗੇਟ ਹੈ ਉਹ 2% ਆਫ GDP ਹੈ, ਕਿੰਨਾ ਹੈ, ਕੀ ਕਰ ਰਹੇ ਹੋ ਤੁਸੀਂ. ਔਰ ਅਗਲੇ ਮਹੀਨੇ ਦੁਬਾਰਾ ਤੋਂ ਨੈਟੋ ਦਾ ਸਮਿਟ ਹੈ. ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਹੜੇ ਨੇ ਉਹਨਾਂ ਨੂੰ ਫਿਰ ਇੱਕ ਵਾਰ ਸਵਾਲ ਪੁੱਛੇ ਜਾਣਗੇ ਕਿ ਕੈਨੇਡਾ ਦੀ GDP ਦਾ ਕਿੰਨਾ ਪਰਸੈਂਟ ਤੁਸੀਂ ਜਿਹੜਾ ਡਿਫੈਂਸ ਦੇ ਉੱਤੇ ਖਰਚ ਕਰ ਰਹੇ ਹੋ. ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਤਾਂ ਕਹਿ ਰਹੇ ਨੇ ਕਿ ਨੈਟੋ ਕੰਟਰੀਜ਼ ਨੂੰ ਆਪਣਾ ਡਿਫੈਂਸ ਬਜਟ ਜਿਹੜਾ ਉਹ 5% ਆਫ GDP ਕਰਨਾ ਚਾਹੀਦਾ ਹੈ. ਔਰ ਦੇਖਦੇ ਹਾਂ ਕਿ ਇਸ ਬਾਰੇ ਹੁਣ ਕੈਨੇਡਾ ਕੀ ਕਰਦਾ. ਨੈਟੋ ਦੇ ਜਨਰਲ ਸੈਕਟਰੀ ਮਾਰਕ ਰੁੱਟੇ ਤਾਂ ਕਹਿ ਚੁੱਕੇ ਨੇ ਕਿ ਸਾਰੀਆਂ ਕੰਟਰੀਜ਼ ਜਿਹੜੀਆਂ ਨੇ ਅਗਲੇ ਮਹੀਨੇ 5% ਆਫ GDP ਡਿਫੈਂਸ ਬਜਟ ਉੱਤੇ ਖਰਚ ਕਰਨ ਲਈ ਮੰਨ ਜਾਣਗੀਆਂ. ਸਾਡੀ ਕਰੰਟ ਡਿਫੈਂਸ ਸਪੈਂਡਿੰਗ ਜਿਹੜੀ ਆ ਉਹ 1.3% ਹੈ ਜੇ ਅਸੀਂ 2024 ਦੀ ਗੱਲ ਕਰੀਏ. ਸੋ ਅਸੀਂ ਤਾਂ ਹਜੇ 2% ਵੀ ਨਹੀਂ ਕਰ ਰਹੇ ਹਾਂ ਐਡੀਸ਼ਨਲ, ਜੇ ਅਸੀਂ 2% ਜਾਣਾ ਜਾਂ ਹੋਰ ਉੱਪਰ ਜਾਣਾ ਜਾਂ ਕਿੱਥੇ 5% ਦੀ ਗੱਲ ਹੋ ਰਹੀ ਹੈ. ਸੋ ਐਡੀਸ਼ਨ ਮਨੀ ਜਿਹੜੀ ਹੈ, ਜੇ ਫਰਜ਼ ਕਰ ਲਓ ਅਸੀਂ $20 billion ਐਕਸਟਰਾ ਕਰਕੇ ਇਹਨੂੰ ਮੈਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ $20 billion ਕਿਤੋਂ ਨਾ ਕਿਤੋਂ ਤੱਕ ਕੱਟ ਹੋਏਗਾ. ਚਾਹੇ ਉਹ $20 billion ਹੈਲਥ ਕੇਅਰ ਚੋਂ ਕੱਟ ਹੋਵੇ, ਇਨਫਰਾਸਟਰਕਚਰ ਤੋਂ, ਐਜੂਕੇਸ਼ਨ ਤੋਂ, ਜਾਂ $20 billion ਆਲਰੇਡੀ ਸਾਡਾ ਡੈਫੀਸਿਟ ਬਜਟ ਆ ਘਾਟੇ ਚ ਚੱਲ ਰਿਹਾ. ਸੋ ਘਾਟੇ ਦੇ ਵਿੱਚ ਉਹ ਕੱਲਾ 20 billion ਨਹੀਂ ਹੈ, 20 billion ਦੇ ਉੱਤੇ ਜਿਹੜਾ ਇੰਟਰਸਟ ਪਏਗਾ ਉਹ ਵੀ ਸਾਨੂੰ ਕਿਤੇ ਨਾ ਕਿਤੇ ਦੇਣਾ ਪਏਗਾ. ਸੋ ਖੈਰ ਇਹਦੀ ਚਰਚਾ ਜਿਹੜੀ ਅਸੀਂ ਜਾਰੀ ਰੱਖਾਂਗੇ, ਬਟ ਡੈਫੀਨੇਟਲੀ ਦਿਸ ਇਜ਼ ਅ ਬਿਗ ਚੈਲੰਜ. ਔਰ ਜਿਹੜੀ ਸਾਡੀ ਲਿਬਰਲ ਸਰਕਾਰ ਹੈ ਹੁਣ ਪਾਰਲੀਮੈਂਟ ਸ਼ੁਰੂਆਤ ਹੋ ਚੁੱਕੀ ਹੈਗੀ ਹੈ ਔਰ ਥਰੋਨ ਸਪੀਚ ਵੀ ਆ ਰਹੀ ਹੈ, ਇਸ ਤੋਂ ਬਾਅਦ ਕਿਸ ਡਾਇਰੈਕਸ਼ਨ ਵੱਲ, ਕਿਉਂਕਿ ਹੁਣ ਕੈਨੇਡੀਅਨਸ ਉਮੀਦ ਕਰਨਗੇ ਕਿ ਸਾਡੇ ਜਿਹੜੇ ਇਸ਼ੂਜ਼ ਨੇ ਉਹ ਸੋਲਵ ਹੋਣੇ ਸ਼ੁਰੂ ਹੋਣ, ਕਿਆ ਵਾਕਿਆ ਹੀ ਸੋਲਵ ਹੋਣਗੇ ਇਹ ਇਸ਼ੂਜ਼. ਅਮੰਗ ਅਦਰ ਇਸ਼ੂਜ਼, ਹਰ ਰੋਜ਼ ਅਸੀਂ ਕੋਈ ਨਾ ਕੋਈ ਇਸ਼ੂ ਤਾਂ ਸੁਣਦੇ ਹੀ ਰਹਿੰਦੇ ਹੈਗੇ ਆ. ਦੇਖੋ ਅਨਇੰਪਲੋਇਮੈਂਟ ਜਿਹੜੀ ਹੈ ਉਹ ਖਾਸ ਕਰ ਟੈਰਿਫ ਦੇ ਸਿਲਸਿਲੇ, ਜਦੋਂ ਲੋਕਾਂ ਦੀਆਂ ਨੌਕਰੀਆਂ ਜਾਣਗੀਆਂ, ਮਹਿੰਗਾਈ ਕਿਸੇ ਤਰ੍ਹਾਂ ਬਰਦਾਸ਼ਤ ਹੋ ਰਹੀ ਹੈ, ਨਹੀਂ ਹੋ ਰਹੀ, ਕ੍ਰਾਈਮ ਵੀ ਬਰਦਾਸ਼ਤ ਹੋ ਰਿਹਾ, ਅਫੋਰਡੇਬਿਲਟੀ ਦੇ ਵੀ ਦਿੱਕਤ ਹੈਗੀ ਹੈ, ਇਨਫਰਾਸਟਰਕਚਰ ਨਹੀਂ ਠੀਕ ਹੋ ਰਿਹਾ, ਇਮੀਗ੍ਰੇਸ਼ਨ ਅਸੀਂ ਫਿਰ ਵੀ ਲੈ ਕੇ ਆ ਰਹੇ ਹਾਂ. ਹੁਣ ਜਦੋਂ ਲੋਕਾਂ ਕੋਲ ਨੌਕਰੀਆਂ ਨਹੀਂ ਹੋਣਗੀਆਂ, ਹਡਸਨ ਬੇ ਦਾ ਕਹਿਣਾ ਹੈ ਕਿ ਜੀ ਸਾਰੇ ਸਟੋਰ ਜਿਹੜੇ ਨੇ ਆਹ 1 June, ਕੋਈ ਐਸਾ ਨਹੀਂ ਕਿ ਸਾਲ ਬਾਅਦ, 1 June ਅੱਜ 27 ਤਰੀਕ ਤਾਂ ਹੋ ਗਈ ਹੈ, ਬੰਦ. ਨਾਲ ਹੀ 8,000 ਜਿਹੜੇ ਇੰਪਲੋਈਜ਼ ਨੇ ਦੇ ਬਿਨ ਟਰਮੀਨੇਟਿਡ, ਛੁੱਟੀ ਕਰ ਜਾ ਕੇ ਬੈਠੋ. ਸੋ ਉਹ ਕਿੱਥੇ ਜਾਣਗੇ? ਪੈਸਾ ਜੇ ਕਿਸੇ ਕੋਲ ਹੋਏਗਾ ਵੀ ਬੈਂਕ ਦੇ ਵਿੱਚ, ਇੱਕ ਤਰ੍ਹਾਂ ਦੇ ਸੋਚ ਲੱਗ ਗਈ ਕਿ 8,000 ਇੰਪਲੋਈਜ਼ ਥੋੜੇ ਨਹੀਂ, ਇਹ ਕਿੱਧਰ ਜਾਣਗੇ? ਉਧਰੋਂ ਟੈਰਿਫ ਦੇ ਸਿਲਸਿਲੇ ਚ ਬੜੀਆਂ ਸਾਰੀਆਂ ਜਿਹੜੇ ਹੋਰ ਸਾਨੂੰ ਚੈਲੰਜਸ ਆ ਰਹੇ ਨੇ, ਕਿਉਂਕਿ ਆਟੋ ਸੈਕਟਰ ਇਜ਼ ਅ ਹਾਈ ਪੇਇੰਗ ਸੈਕਟਰ, ਉਦਾਂ ਦੀ ਹਾਈ ਪੇਇੰਗ ਸੈਕਟਰ ਦੀਆਂ ਜੋਬਸ ਕਿੱਦਾਂ ਕ੍ਰੀਏਟ ਕੀਤੀਆਂ ਜਾਣਗੀਆਂ? ਸੋ ਇਹ ਸਾਰੇ ਸਵਾਲ ਜਿਹੜੇ ਨੇ ਸਾਨੂੰ ਜਿਹੜੇ ਨੇ ਜ਼ਰੂਰ ਦੇਖਣੇ ਪੈਣਗੇ। ਸੋ ਕੈਨੇਡਾ ਦੀ ਨਾ ਸਾਰੇ ਮੁੱਦਿਆਂ ਦੇ ਉੱਤੇ ਸਾਡੀ ਜਿਹੜੀ ਚਰਚਾ ਉਹ ਜਾਰੀ ਰਹੇਗੀ। ਇਸ ਤੋਂ ਇਲਾਵਾ ਅਸੀਂ ਦੱਸਦੇ ਹਾਂ ਕਿ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਅਸੀਂ ਜ਼ਰੂਰ ਗੱਲ ਕਰਾਂਗੇ ਕਿ ਰਸ਼ੀਆ ਯੂਕਰੇਨ ਜੰਗ ਰੁਕਤੀ ਨਜ਼ਰ ਨਹੀਂ ਆ ਰਹੀ, ਮਾਮਲਾ ਉੱਥੇ ਵੀ ਖਰਾਬ ਹੀ ਹੁੰਦਾ ਨਜ਼ਰ ਆ ਰਿਹਾ। ਔਰ ਮਿਡਲ ਈਸਟ ਦੇ ਵਿੱਚ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਰੋਜ਼ਾਨਾ ਜਿਸ ਤਰੀਕੇ ਦੇ ਨਾਲ ਇਜ਼ਰਾਇਲ ਅਟੈਕ ਕਰ ਰਿਹਾ, ਬਾਵਜੂਦ ਇਸਦੇ ਕਿ ਵੈਸਟ ਕਾਫੀ ਹੁਣ ਵੈਸਟ ਨਾਟ ਯੂਐਸ ਯੂਐਸ ਇਨ ਪਰਟੀਕੁਲਰ ਤੇ ਇਹਨਾਂ ਨਹੀਂ ਕਰ ਰਹੀ ਗੱਲ, ਕੈਨੇਡਾ ਫਰਾਂਸ ਇੰਗਲੈਂਡ ਇਹ ਲੀਡ ਲੈ ਰਹੇ ਨੇ, ਜਰਮਨੀ ਵੀ ਚਾਹੁੰਦਾ ਹੈ ਕਿ ਪ੍ਰੈਸ਼ਰ ਪਾ ਕੇ ਇਜ਼ਰਾਇਲ ਦੇ ਉੱਤੇ ਜੰਗ ਨੂੰ ਰੋਕਿਆ ਜਾਏ, ਬਟ ਇਜ਼ਰਾਇਲ ਫਿਲਹਾਲ ਐਜ਼ ਵੀ ਸਪੀਕ ਤੇ ਹਜੇ ਕਿਸੇ ਦੀ ਗੱਲਬਾਤ ਜਿਹੜੀ ਹੈ ਉਹ ਸੁਣਦਾ ਨਜ਼ਰ ਨਹੀਂ ਆ ਰਿਹਾ। ਐਂਡ ਫਾਈਨਲੀ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਇੰਡੀਆ ਪਾਕਿਸਤਾਨ ਦੋਨੋ ਹੀ ਕੰਟਰੀਜ਼ ਜਿਹੜੀਆਂ ਨੇ ਉਹ ਜਿਹੜੇ ਇਸ ਟਾਈਮ ਜਿਹੜਾ ਡਿਪਲੋਮੈਟਿਕ ਐਫਰਟਸ ਦੇ ਉੱਤੇ ਜ਼ੋਰ ਦਿੱਤਾ ਹੋਇਆ। ਸੋ ਜਿੱਥੇ ਪਾਕਿਸਤਾਨ ਦੀ ਤਰਫੋਂ ਮੈਂ ਦੱਸ ਹੀ ਚੁੱਕਿਆ ਸੀਗਾ ਕੱਲ ਵੀ ਉਹੀ ਸਿਮਿਲਰ ਰਿਪੋਰਟ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖੁਦ ਵਿਦੇਸ਼ੀ ਦੌਰਿਆਂ ਦੇ ਉੱਤੇ ਹੈਗੇ ਨੇ, ਚਾਹੇ ਫਿਰ ਉਹ ਇਰਾਨ ਹੈ, ਟਰਕੀ ਹੈ, ਜਾਂ ਫਿਰ ਅਜ਼ਰਬਾਈਜ਼ਾਨ, ਉੱਥੇ ਟ੍ਰਾਈਲੈਟਰਲ ਸਮਿਟ ਹੋਣ ਜਾ ਰਿਹਾ ਜਿਹਦੇ ਵਿੱਚ ਕਿ ਪਾਕਿਸਤਾਨ, ਟਰਕੀ ਤੇ ਅਜ਼ਰਬਾਈਜ਼ਾਨ ਇਹ ਟ੍ਰਾਈਲੈਟਰਲ ਸਮਿਟ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਾਹਿਬ ਤੇ ਹੈਗੇ ਨੇ, ਟਰਕੀ ਦੇ ਰਾਸ਼ਟਰਪਤੀ ਅਰਦੋਗਾਨ ਸਾਹਿਬ ਔਰ ਨਾਲ ਅਜ਼ਰਬਾਈਜ਼ਾਨ ਦੇ ਲੀਡਰ ਉਹ ਵੀ ਇਸ ਟ੍ਰਾਈਲੈਟਰਲ ਸਮਿਟ ਦੇ ਵਿੱਚ ਜਿਹੜੇ ਆ ਸ਼ਾਮਿਲ ਹੋਣਗੇ, ਇਹਾਨ ਅਲੇਵ। ਸੋ ਇਹ ਗੱਲ ਕਰ ਰਹੇ ਨੇ ਕਿ ਸਾਡੀ ਆਪਸੀ ਤਿੰਨਾਂ ਦੀ ਜਿਹੜੀ ਹੈ ਉਹ ਦੋਸਤਾਨਾ ਤਾਲੁਕਾਤ ਔਰ ਨਾਲ ਹੀ ਜੋ ਪਾਕਿਸਤਾਨ ਨੂੰ ਮਦਦ ਮਿਲੀ ਹੈ ਸੋ ਉਹਦਾ ਵੀ ਧੰਨਵਾਦ ਜਿਹੜਾ ਉਹ ਕੀਤਾ ਜਾ ਰਿਹਾ। ਸੋ ਇੰਡੀਆ ਦੇ ਵੱਲੋਂ ਕੀ ਹੈ ਕਿ ਇੰਡੀਆ ਨੇ ਆਪਣੇ 35-40 ਕੰਟਰੀ ਆਈਡੈਂਟੀਫਾਈ ਕਰਕੇ ਇੰਡੀਆ ਦੇ ਫੋਰਨ ਮਿਨਿਸਟਰ, ਇੰਡੀਆ ਵੱਲੋਂ ਹੋਰ ਰਿਪ੍ਰੈਜੈਂਟੇਟਿਵ ਇੰਕਲੂਡਿੰਗ ਆਪੋਜੀਸ਼ਨ ਪਾਰਟੀਜ਼, ਉਹਨਾਂ ਸਭ ਨੂੰ ਭੇਜਿਆ ਗਿਆ। ਔਰ ਇਸ ਦਰਮਿਆਨ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਉਹ ਵੱਖ ਵੱਖ ਏਰੀਆ ਦੇ ਵਿੱਚ ਜਾ ਕੇ ਇੰਡੀਆ ਦੇ ਵਿੱਚ ਸਪੀਚਿਸ ਦੇ ਰਹੇ ਨੇ, ਔਰ ਜੋ ਹਾਲ ਹੀ ਦੇ ਵਿੱਚ ਉਹਨਾਂ ਨੇ ਮੋਦੀ ਸਾਹਿਬ ਨੇ ਸਪੀਚ ਦਿੱਤੀ ਹੈ ਜੋ ਕੱਲ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਸੀ, ਉਹਦੇ ਵਿੱਚ ਉਹਨਾਂ ਨੇ ਕਾਫੀ ਸਖ਼ਤ ਲੈਂਗੁਏਜ ਦਾ ਵੀ ਇਸਤੇਮਾਲ ਕੀਤਾ ਹੈ, ਲੇਕਿਨ ਨਾਲ ਇਕੋਨਮੀ ਦੀ ਗੱਲ ਕੀਤੀ ਹੈ। ਦੋ ਚੀਜ਼ਾਂ ਤੇ ਜ਼ੋਰ ਰਿਹਾ, ਇੱਕ ਤੇ ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਨਾਲ ਸਖ਼ਤੀ ਦੇ ਨਾਲ ਹੁਣ ਨਿਪਟਿਆ ਜਾਏਗਾ, ਔਰ ਦੂਸਰਾ ਉਹਨਾਂ ਨੇ ਇੰਡੀਅਨ ਇਕਾਨਮੀ ਦੇ ਬਾਰੇ ਕਿਹਾ ਕਿ ਇੰਡੀਅਨ ਇਕਾਨਮੀ ਫੋਰਥ ਲਾਰਜੈਸਟ ਬਣ ਗਈ ਹੈ, ਅਸੀਂ ਜਲਦੀ ਹੀ ਥਰਡ ਲਾਰਜੈਸਟ ਵੀ ਬਣ ਜਾਣਗੇ। ਠੀਕ ਵੀ ਹੈ ਕਿ ਕਿਉਂਕਿ ਮੈਂ ਵੈਸੇ ਕੱਲ ਇੰਡੀਆ ਦੀ ਅਖਬਾਰਾਂ ਨੇ ਤਾਂ ਕਹਿ ਹੀ ਦਿੱਤਾ ਸੀ ਸਾਰਿਆਂ ਨੇ, ਤੇ ਸੋ ਮੈਂ ਕਹਿ ਰਹੇ ਸੀ ਕਿ ਟੈਕਨੀਕਲੀ ਸਪੀਕਿੰਗ ਹੈ ਕਿ ਨਹੀਂ ਹੈ, ਉਹਦੇ ਚ ਜ਼ਿਆਦਾ ਆਰਗੂਮੈਂਟ ਦੀ ਜ਼ਰੂਰਤ ਨਹੀਂ ਹੈ, ਕਿਉਂਕਿ 3.95 ਹੈ ਕਿ 4.1 ਹੈ, ਮੋਰ ਆਰ ਲੈਸ ਦੋਨੋਂ 4 trillion ਦੀ ਹੈ। ਹੁਣ ਨਹੀਂ ਤਾਂ ਮਹੀਨੇ ਦੋ ਮਹੀਨੇ ਦੇ ਵਿੱਚ ਇੰਡੀਆ ਵਿਲ ਬੀ ਦਾ ਫੋਰਥ ਲਾਰਜੈਸਟ ਇਕਾਨਮੀ, ਸਰਪਾਸਿੰਗ ਜਪਾਨ, ਜਪਾਨ ਨੂੰ ਪਿੱਛੇ ਛੱਡ ਦਿਆ। ਐਂਡ ਇਹਦੇ ਚ ਵੀ ਕੋਈ ਦੋ ਰਾਏ ਨਹੀਂ, ਜਿਹੜਾ ਮੋਦੀ ਸਾਹਿਬ ਨੇ ਕਿਹਾ ਕਿ ਅਸੀਂ ਥਰਡ ਲਾਰਜੈਸਟ ਇਕਾਨਮੀ ਜਲਦੀ ਬਣ ਜਾਵਾਂਗੇ। ਸੋ ਜਲਦੀ ਬਣ ਜਾਣ, ਦੇਰ ਨਾ ਬਣ ਜਾਣ, ਚਾਹੇ 2 ਸਾਲ ਚ ਬਣ ਜਾਣ ਤੇ ਚਾਹੇ ਮੈਕਸੀਮਮ 4 ਸਾਲ ਚ ਬਣ ਜਾਣ, ਸੋ ਮੇ ਬੀ 2027 ਚ ਬਣ ਜਾਣ, 28 ਜਾਂ 29 ਤੱਕ ਬਣ ਜਾਣਗੇ, ਬਹੁਤੇ ਕੋਈ ਹਾਲਾਤ ਖਰਾਬ ਰਹਿ ਗਏ ਤਾਂ 2030 ਤੱਕ ਬਣ ਜਾਣਗੇ। ਬਟ ਯੈਸ, ਇੰਡੀਆ ਨੇ ਜਪਾਨ ਨੂੰ ਅੱਜ ਪਿੱਛੇ ਛੱਡ ਦਿੱਤਾ ਹੈ ਤੇ ਕੱਲ ਜਰਮਨੀ ਨੂੰ ਪਿੱਛੇ ਛੱਡਦੇ ਬਣ ਜਾਏਗਾ। ਸੋ ਇਹ ਦੋ ਚੀਜ਼ਾਂ ਦੇ ਉੱਤੇ ਮੋਦੀ ਸਾਹਿਬ ਦਾ ਜ਼ੋਰ ਰਿਹਾ ਇਸ ਮਾਮਲੇ ਚ। ਵੈਸੇ ਜੋ ਕੱਲ ਉਹਨਾਂ ਨੇ ਬਿਆਨ ਦਿੱਤੇ ਸੀ, ਸੋ ਅੱਜ ਪਾਕਿਸਤਾਨ ਦੇ ਫੋਰਨ ਆਫਿਸ ਨੇ ਕਿਹਾ ਹੈ ਕਿ ਮੋਦੀ ਸਾਹਿਬ ਦੀ ਜਿਹੜੀ ਸਪੀਚ ਹੈ ਗੁਜਰਾਤ ਦੇ ਵਿੱਚ, ਉਹ ਇੰਡੀਆ ਚ ਤਾਂ ਚਰਚਾ ਰਹਿਣੀ ਸੀਗੀ, ਸਾਰਾ ਦਿਨ ਉੱਥੇ ਸਪੀਚ ਦੀ ਚਰਚਾ ਰਹੀ ਹੈ, ਉਹ ਪਾਕਿਸਤਾਨ ਦੇ ਵਿੱਚ ਵੀ ਕੱਲ ਚਰਚਾ ਦਾ ਵਿਸ਼ੇ ਬਣੀ ਸੀ। ਤੋਂ ਅੱਜ ਪਾਕਿਸਤਾਨ ਦੇ ਫੋਰਨ ਆਫਿਸ ਨੇ ਜਿਹੜਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਮੋਦੀ ਸਾਹਿਬ ਦੇ ਰਿਮਾਰਕਸ ਨੇ ਪਾਕਿਸਤਾਨ ਦੇ ਬਾਰੇ, ਉਹਨਾਂ ਦੀ ਗੁਜਰਾਤ ਦੇ ਵਿੱਚ ਸਪੀਚ ਹੈ, ਇਟਸ ਅ ਰੈਕਲੈਸ ਪ੍ਰੋਵੋਕੇਸ਼ਨ। ਦੇਖੋ ਮੈਂ ਕੱਲ ਵੀ ਕਿਹਾ ਔਰ ਪਿਛਲੇ ਕਾਫੀ ਸਾਲਾਂ ਤੋਂ, ਆਲਮੋਸਟ ਹੁਣ ਤੇ 20 ਸਾਲ ਹੋ ਗਏ ਨੇ, 2004-5-6-8 ਚ ਮੈਂ ਗੱਲ ਕਰਦਾ ਸੀ, ਫਿਰ ਉਸ ਤੋਂ ਬਾਅਦ ਜ਼ਿਆਦਾ ਇਸ ਮੁੱਦੇ ਤੇ ਗੱਲ ਅਸੀਂ ਨਹੀਂ ਕੀਤੀ ਕਿ ਆਈ ਥਿੰਕ ਫੋਰ ਬੋਥ ਦਾ ਕੰਟਰੀਜ਼ ਦੋ ਚੀਜ਼ਾਂ ਨੇ। ਪਹਿਲੀ ਚੀਜ਼ ਤਾਂ ਇੰਡੀਆ ਤੋਂ ਸ਼ੁਰੂਆਤ ਕਰ ਦਿੰਦੇ ਹਾਂ ਕਿ ਇੰਡੀਆ ਨੂੰ ਮਦਦ ਕਰਨੀ ਚਾਹੀਦੀ ਹੈ, ਔਰ ਜਦੋਂ ਮੈਂ ਗੱਲ ਕਰਦਾ ਸੀ $10 billion ਦੀ, ਹੁਣ ਤੇ ਉਸ $10 billion ਨੂੰ ਵੀ 70 ਸਾਲ ਹੋ ਗਏ ਨੇ। ਇੰਡੀਆ ਕੋਲ 200-300-400 ਸੀ ਦੇਖਿਆ ਫੋਰਨ ਰਿਜ਼ਰਵ, ਹੁਣ 400 ਦੀ ਗੱਲ ਹੁੰਦੀ ਸੀ, ਨਹੀਂ ਜੀ ਨਹੀਂ 400 billion ਨਹੀਂ ਹੈ, ਇੰਡੀਆ ਦੇ ਫੋਰਨ ਰਿਜ਼ਰਵ ਜਿਹੜੇ ਨੇ ਉਹ 350-380 ਹੈ। ਚਲੋ ਹੁਣ ਛੱਡ ਦੋ, ਜ਼ਮਾਨਾ ਵੀ ਚਲਾ ਗਿਆ, 400 ਵਾਲਾ 500-600 ਹੁਣ ਤੇ, ਔਰ ਮੈਂ ਕਹਿੰਦਾ ਸੀ ਕਈ ਵਾਰੀ ਜਦੋਂ ਹਜੇ 600 ਵੀ ਨਹੀਂ ਸੀ ਟੱਚ ਹੋਏ, ਪਾਕਿਸਤਾਨ ਦੇ ਕਈ ਵਲੋਗਰ ਲਿਖ ਦਿੰਦੇ ਸੀਗੇ ਆਪਣੇ ਆਰਟੀਕਲਸ ਕਿ 600 billion ਕ੍ਰੋਸ ਹੋ ਗਿਆ, ਖੈਰ ਅੱਜ ਤੇ 680 ਤੇ ਹੁਣ ਤੇ 700 ਦੀ ਗੱਲ ਹੋ ਰਹੀ ਹੈ ਉੱਥੇ। ਸੋ $10 billion ਕੋਈ ਬਹੁਤ ਬੜੀ ਗੱਲ ਨਹੀਂ ਹੈ। ਸੋ ਇਹ ਜ਼ਰੂਰ ਮੇਕ ਸ਼ੋਰ ਕਰਨਾ ਚਾਹੀਦਾ ਹੈ ਇੰਡੀਆ ਨੂੰ ਕਿ ਇੱਕ ਬੜੇ ਭਰਾ ਦਾ ਕਿਰਦਾਰ ਤਾਂ ਹੀ ਹੋਏਗਾ। ਤੁਸੀਂ ਨਾ ਬਖਸ਼ੋ ਜਿਹੜੇ ਟੈਰਰਿਸਟ ਨੇ, ਆਪਣਾ ਫੈਂਸਿੰਗ ਕਰੋ ਜੋ ਮਰਜ਼ੀ ਕਰੋ, ਪੇਸ਼ੈਂਸ ਰੱਖਣੀ ਪਏਗੀ। ਇੱਕ ਤੇ ਪਹਿਲੀ ਚੀਜ਼, ਇਹ ਨਵਾਂ ਡਾਕਟਰਾਈਨ ਕੇ ਜੀ ਅਸੀਂ ਕੋਈ ਇੱਥੇ ਟੈਰਰਿਸਟ ਅਟੈਕ ਹੋਇਆ ਤੇ ਅਸੀਂ ਫੌਰਨ ਅਟੈਕ ਕਰ ਦੇਣਾ, ਇਹਦਾ ਨੁਕਸਾਨ ਜ਼ਿਆਦਾ ਇੰਡੀਆ ਨੂੰ ਹੋਏਗਾ। ਤੇ ਦੂਸਰੀ ਚੀਜ਼ ਇਹ ਹੈਗੀ ਹੈ ਕਿ ਯੈਸ, ਜਿਹੜਾ ਪਾਕਿਸਤਾਨ ਨੂੰ ਤੁਸੀਂ ਜਿਹੜੇ ਟੈਰਰਿਸਟ ਨੇ ਉਹਨਾਂ ਨਾਲ ਜਿੱਦਾਂ ਮਰਜ਼ੀ ਡੀਲ ਕਰੋ, ਜੋ ਇਜ਼ਰਾਈਲ ਵੀ ਗਲਤੀ ਕਰ ਰਿਹਾ ਕਿ ਹਮਾਸ ਨਾਲ ਡੀਲ ਕਰੋ, ਤੁਸੀਂ ਉੱਥੇ ਪੈਲਸਟੀਨੀਅਨਸ ਦੇ ਨਾਲ ਨੁਕਸਾਨ ਹੋ ਰਿਹਾ, ਔਰ ਇਹੀ ਕਿਤੇ ਨਾ ਕਿਤੇ ਇੰਡੀਆ ਤੋਂ ਵੀ ਗਲਤੀ ਹੋ ਸਕਦੀ ਹੈ। ਜੇ ਦੁਬਾਰਾ ਤੋਂ ਅਟੈਕ ਹੋਇਆ ਉੱਥੇ ਕੋਈ ਜ਼ਿਆਦਾ ਸਿਵਿਲੀਅਨ ਕੈਜੁਅਲਟੀਜ਼ ਹੋਈਆਂ ਤੇ ਉਹਦੇ ਨਾਲ ਦਿੱਕਤਾਂ ਵੱਧ ਸਕਦੀਆਂ ਨੇ। ਉਹਦੀ ਬਜਾਏ ਫੋਕਸ ਜਿਹੜਾ ਹੋਣਾ ਚਾਹੀਦਾ ਇੰਡੀਆ ਦਾ ਵੀ, ਮੇਰਾ ਆਪਣਾ ਪਰਸਨਲ ਓਪੀਨੀਅਨ ਹੈ ਕਿ ਯੈਸ, ਔਨ ਇਟਸ ਓਨ ਇਕੋਨਮੀ ਜੋ ਕਰ ਹੀ ਰਹੇ ਨੇ, ਗਰੋ ਹੋ ਰਹੀ ਹੈ, ਵਿਚ ਇਜ਼ ਗ੍ਰੇਟ, ਔਰ ਮੈਂ ਇਹੀ ਕਹਾਂਗਾ ਕਿ ਨਾਲ ਦੀ ਨਾਲ ਪਾਕਿਸਤਾਨ ਆਮ ਲੋਕਾਂ ਦੀ ਵੀ ਜਿਹੜੀ ਹੈ ਉਹ ਮਦਦ ਹੋ ਸਕਦੀ ਹੈ। ਪਾਕਿਸਤਾਨ ਲਈ ਸੇਮ ਥਿੰਗ, ਜੋ 20 ਸਾਲਾਂ ਤੋਂ ਮੈਂ ਪਹਿਲਾਂ ਦੋ ਵਰਡ ਜੋੜ ਕੇ ਗੱਲ ਕੀਤੀ ਸੀ, ਇਕਨੋਮਿਕ ਸੋਵਰਨਟੀ, ਅੱਜ ਮੈਂ ਕਹਾਂਗਾ ਕਿ ਉਹਨਾਂ ਦੋਨਾਂ ਚੀਜ਼ ਵਰਡ ਨੂੰ ਫਿਰ ਦੁਬਾਰਾ ਚਾਹੇ ਅਲੱਗ ਕਰ ਲਓ, ਬਸ ਇੰਨਾ ਹੀ ਫਰਕ ਹੈ, ਇਕੋਨਮੀ ਅਲੱਗ ਔਰ ਸੋਸਾਇਟੀ ਅਲੱਗ। ਪਹਿਲਾਂ ਮੈਂ ਕਹਿੰਦਾ ਸੀ ਇਕਨੋਮਿਕ ਸੋਵਰਨਟੀ, ਦੈਟਸ ਓਨਲੀ ਥਿੰਗ ਪਾਕਿਸਤਾਨ ਨੀਡਸ ਟੂ ਫੋਕਸ, ਅੱਜ ਉਹਨਾਂ ਦੋਨਾਂ ਵਰਡਸ ਨੂੰ ਅਲੱਗ ਕਰ ਲਓ, ਇਕੋਨਮੀ ਅਲੱਗ ਔਰ ਸੋਵਰਨਟੀ ਅਲੱਗ। ਵਾਈ ਐਮ ਸੇਇੰਗ ਕਿ ਅਲੱਗ ਕਰ ਲਓ ਦੁਬਾਰਾ ਤੋਂ, ਕਿਉਂਕਿ ਇੱਕ ਤਾਂ ਇਕੋਨਮੀ ਤੇ ਗੱਲ ਕਰਨੀ ਪਏਗੀ, ਉਹਦਾ ਉਸ ਤੋਂ ਬਿਨਾਂ ਤਾਂ ਕੋਈ ਹੱਲ ਹੀ ਨਹੀਂ ਹੈ। ਤੁਸੀਂ ਕਹੋ ਕਿ ਅਸੀਂ ਆਹ ਗੱਲਾਂ ਕਰ ਲਈਏ, ਦੇਖੋ ਸਾਰਾ ਕੁਛ ਉਧਾਰ ਦਾ ਹੈ, ਸਾਰਾ ਕੁਛ, ਹਥਿਆਰ ਵੀ ਉਧਾਰ ਦੇ ਨੇ, ਔਰ ਉਹ ਵੀ ਜਿੱਦਾਂ ਲੋਨ ਕਦੇ ਮਿਲਦਾ ਤੇ ਕਦੇ ਨਹੀਂ ਮਿਲਦਾ, ਇਸੇ ਤਰ੍ਹਾਂ ਪਾਕਿਸਤਾਨ ਕੋਲ ਜਿਹੜੇ ਹਥਿਆਰ ਨੇ ਉਹ ਵੀ ਉਧਾਰ ਦੇ ਨੇ, ਕਦੇ ਚੱਲਦੇ ਤੇ ਕਦੇ ਨਹੀਂ ਚੱਲਦੇ। ਹੋ ਸਕਦਾ ਹੈ ਕਿ ਮਿਜ਼ਾਈਲ ਚੱਲ ਗਏ ਜਾਂ ਜਹਾਜ਼ ਵਧੀਆ ਫਾਇਰ ਕਰ ਗਏ, ਲੇਕਿਨ ਡਿਫੈਂਸ ਸਿਸਟਮ ਜਿਹੜਾ ਏਅਰ ਡਿਫੈਂਸ ਸਿਸਟਮ HQ-9, ਉਹ ਤੇ ਇੰਡੀਆ ਨੇ ਜਿੱਥੇ ਚਾਹਿਆ ਚਾਈਨੀਜ਼ ਜਿਹੜਾ ਡਿਫੈਂਸ ਸਿਸਟਮ ਆ ਉਹਦੀਆਂ ਪੂਰੀਆਂ ਧੱਜੀਆਂ ਉਡਾ ਦਿੱਤੀਆਂ, ਪਤਾ ਹੀ ਨਹੀਂ ਲੱਗਾ ਚਾਈਨੀਜ਼ ਡਿਫੈਂਸ ਸਿਸਟਮ ਕਿੱਦਾਂ ਕਿੱਥੇ ਗਿਆ, ਕਿਉਂਕਿ ਚਾਈਨੀਜ਼ ਸਮਾਨ ਤੇ ਇਸੇ ਤਰ੍ਹਾਂ ਨਾ 25 ਮਿੰਟ ਚ 24 ਜਦੋਂ ਪਤਾ ਹੀ ਸੀਗਾ ਕਿ ਅਟੈਕ ਆਉਣੇ ਆ, ਠੀਕ ਹੈ ਨਾ, ਤੇ ਚਾਈਨੀਜ਼ ਮਿਸਾਈਲ ਡਿਫੈਂਸ ਸਿਸਟਮ HQ-9 ਕਿਤੇ ਵੀ ਕਿਉਂ ਨੀ ਰੋਕ ਸਕਿਆ ਕਿਤੇ ਵੀ, 25 ਮਿੰਟ ਚ 24 ਖੁਦ ਹੀ ਮੰਨ ਲਿਆ, ਪਾਕਿਸਤਾਨ ਨੇ ਮੰਨ ਲਿਆ ਕਿ ਹਾਂਜੀ ਜੀ 24 ਠਿਕਾਣੇ ਤੇ ਹਮਲੇ ਹੋਏ ਆ। ਫਿਰ ਜਦੋਂ 24 ਠਿਕਾਣੇ ਤੇ ਹਮਲੇ ਹੋਏ ਆ ਤੇ ਫਿਰ ਉਹ HQ-9 ਦਾ ਕੀ ਫਾਇਦਾ, ਉਹਦੀਆਂ ਧੱਜੀਆਂ ਉੱਡ ਗਈਆਂ ਕਿ ਇਹ ਜਿਹੜਾ ਕਾਪੀ ਮਾਰੀ ਸੀਗੀ S-300 ਦੀ, 400 ਤਾਂ ਹਜੇ ਉਹਨਾਂ ਨੂੰ ਟੈਕਨੋਲੋਜੀ ਨੀ ਸਮਝ ਆ ਰਹੀ, ਉਹ ਕਾਪੀ ਨਹੀਂ ਚੱਲੀ, ਔਰ ਫਿਰ ਜਦੋਂ ਦੁਬਾਰਾ ਉਹਨਾਂ ਨੇ ਬ੍ਰਹਮੋਸ ਮਿਜ਼ਾਈਲ ਮਾਰੇ ਨੇ, ਫਿਰ ਖੁਦ ਹੀ ਦੱਸਣਾ ਪਿਆ ਕਿ ਜੀ 14 ਸਾਡੇ ਫੌਜੀ ਸ਼ਹੀਦ ਹੋਏ ਨੇ। ਸੋ ਉਹ ਵੀ ਜਿੱਥੇ ਹਾਈਲੀ ਸੈਂਸਿਟਿਵ, ਜਿੱਥੇ ਕਿਤੇ ਨਿਊਕਲੀਅਰ ਵੈਪਨ ਨੇੜੇ ਪਏ ਆ ਜਾਂ ਕਿਤੇ ਵੀ ਜਿੱਥੇ ਜਾਇਆ ਉੱਥੇ ਜਾ ਕੇ ਇੰਡੀਆ ਨੇ ਮਿਜ਼ਾਈਲ ਫਾਇਰ ਕਰ ਦਿੱਤੇ, ਔਰ HQ-9 ਜਿਹੜਾ ਚਾਈਨੀਜ਼ ਡਿਫੈਂਸ ਸਿਸਟਮ ਬਿਲਕੁਲ ਜ਼ੀਰੋ ਹੋ ਗਿਆ, ਜ਼ੀਰੋ। ਐਸਾ ਨਹੀਂ ਹੈ ਕਿ ਜੋ ਕਹਿੰਦਾ ਜੀ ਕਿ ਅਸੀਂ ਇੰਨੇ ਮਿਜ਼ਾਈਲ ਰੋਕਤੇ ਜਾਂ ਚਲੋ ਜੀ ਉਹ ਲਾਹੌਰ ਰਹਿ ਗਏ ਜਾਂ ਉੱਥੇ ਕਿਤੇ ਇੱਕ ਜਗ੍ਹਾ ਦੇ ਉੱਤੇ ਰਹਿ ਗਏ, ਉਹ ਜਿੱਥੇ ਜਿੱਥੇ ਉਹਨਾਂ ਨੇ ਠਿਕਾਣੇ ਲੱਭੇ ਉਹ ਸਭ ਜਗ੍ਹਾ ਉਹਨਾਂ ਨੇ ਮਿਜ਼ਾਈਲ, ਬ੍ਰਹਮੋਸ ਮਿਜ਼ਾਈਲ ਆਏ ਆ। ਔਰ ਇੰਡੀਆ ਨੇ ਨਹੀਂ ਦਿੱਤੀ ਸਟੇਟਮੈਂਟ, ਪਰ ਦੁਨੀਆਂ ਨੂੰ ਪਤਾ ਕਿ ਕਿਹੜੇ ਮਿਜ਼ਾਈਲ ਯੂਜ਼ ਕੀਤੇ ਆ। ਸਕੁਆਡਨ ਲੀਡਰ ਤੱਕ ਜਦੋਂ ਸ਼ਹੀਦ ਹੋ ਜਾਏ, ਖੁਦ ਹੀ ਦੱਸਣਾ ਪੈ ਜਾਏ ਕਿ ਸਕੁਆਡਨ ਲੀਡਰ ਸ਼ਹੀਦ ਹੋਇਆ, ਫਿਰ ਸੋਚੋ ਉੱਥੇ ਰਿਲਾਇੰਸ ਖਤਮ ਕਰਨੀ ਪਏਗੀ। ਸੋ ਇਕਨੋਮਿਕ ਸੋਵਰਨਟੀ ਜਿਹੜਾ ਵਰਡ ਮੈਂ ਪਿਛਲੇ 20 ਸਾਲ ਤੋਂ ਕਹਿ ਰਿਹਾ, ਉਹਨੂੰ ਹੁਣ ਇਕੋਨਮੀ ਅਲੱਗ ਸੋਲਵ ਕਰੋ, ਔਰ ਰਿਲਾਇੰਸ ਜਿਹੜਾ ਉਹ ਜਿਹੜਾ ਆਪਣੀ ਸੋਵਰਨਟੀ ਹੈ ਉਹ ਇਸ ਲਈ ਕਹਿ ਰਿਹਾ ਕਿਉਂਕਿ ਅੱਜ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਸੋਚਣੀ ਪਏਗੀ, ਮਾਇਨੋਰਟੀਜ਼ ਨੂੰ ਨਾਲ ਲੈ ਕੇ ਕਿੱਦਾਂ ਚੱਲਣਾ, ਉਹਨਾਂ ਤੱਕ ਆਜ਼ਾਦੀ ਕਿੱਦਾਂ ਪਹੁੰਚਣੀ ਹੈ, ਕਿਉਂਕਿ ਇਕੋਨਮੀ ਤੇ ਇੱਕ ਫੋਕਸ ਔਰ ਦੂਸਰਾ ਫੋਕਸ ਸੋਵਰਨਟੀ ਦੇ ਉੱਤੇ। ਪਾਕਿਸਤਾਨ ਦੇ 1-20 ਬੰਦੇ ਨੇ ਜਿਸ ਸ਼ਖਸ ਨੂੰ ਵੋਟ ਨਹੀਂ ਪਾਈ, ਆਜ਼ਾਦੀ ਕਿੱਥੇ ਰਹਿ ਗਈ? ਪਾਕਿਸਤਾਨ ਦੇ 1-20 ਬੰਦੇ ਨੇ ਜਿਸ ਸ਼ਖਸ ਨੂੰ ਵੋਟ ਨਹੀਂ ਪਾਈ, ਉਹ ਸ਼ਖਸ ਰਾਜ ਕਰ ਰਿਹਾ। ਜਿਸ ਸ਼ਖਸ ਨੂੰ ਵੋਟਾਂ ਪਈਆਂ ਉਹ ਸ਼ਖਸ ਜੇਲ੍ਹ ਦੇ ਵਿੱਚ ਹੈ, ਤੇ ਇੱਕ ਪੱਪੜ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਹੈ। ਇੱਦਾਂ ਤਾਂ ਨਹੀਂ ਚੱਲੇਗਾ, ਕੰਟਰੀ ਇਸ ਤਰ੍ਹਾਂ ਤਾਂ ਨਹੀਂ ਚੱਲ ਸਕਦੀ, ਫਿਰ ਸੋਵਰਨਟੀ ਫਿਰ ਆਜ਼ਾਦੀ ਕਿਸ ਗੱਲ ਦੀ ਹੋਈ? ਨੰਬਰ 1। ਨੰਬਰ 2, ਪਾਕਿਸਤਾਨ ਦੇ ਵਿੱਚ ਕਿੰਨੇ ਪਰਸਨ ਲੋਕ ਐਸੇ ਨੇ ਜਿਨ੍ਹਾਂ ਨੂੰ ਕੋਈ ਬਰਾਬਰ ਦਾ ਦਰਜਾ ਨਹੀਂ ਹੈ? ਮਾਇਨੋਰਟੀਜ਼ ਦੀ ਗੱਲ ਦਾ ਠੇਕਾ ਸੀ ਗਜ਼ਾ ਤੋਂ ਲੈ ਕੇ ਤੇ ਕਸ਼ਮੀਰ ਤੋਂ ਲੈ ਕੇ ਹਰ ਜਗ੍ਹਾ ਅਸੀਂ ਠੇਕਾ ਲੈਣਾ ਚਾਹੁੰਦੇ ਹਾਂ, ਪਰ ਬੈਕਯਾਰਡ ਦੇ ਵਿੱਚ ਜੋ ਗਜ਼ਾ ਬਣਿਆ ਹੋਇਆ, ਪਾਕਿਸਤਾਨ ਦੇ ਬੈਕਯਾਰਡ ਦੇ ਵਿੱਚ ਜੋ ਗਜ਼ਾ ਬਣਿਆ ਹੋਇਆ, ਜੋ ਮਾਇਨੋਰਟੀਜ਼ ਨਾਲ ਧੱਕਾ ਬੈਕਯਾਰਡ ਚ ਹੋ ਰਿਹਾ, ਉਹਦੇ ਬਾਰੇ ਕੌਣ ਸੋਚੇਗਾ? ਪਾਕਿਸਤਾਨ ਦੇ ਵਿੱਚ ਕਿਆ ਕਦੇ ਕੋਈ ਹਿੰਦੂ, ਕਿਆ ਕਦੇ ਕੋਈ ਸਿੱਖ, ਕਿਆ ਕਦੇ ਕੋਈ ਕ੍ਰਿਸਚਨ, ਕਿਆ ਕਦੇ ਕੋਈ ਅਹਿਮਦੀਆ ਕ੍ਰਿਕਟ ਔਰ ਹਾਕੀ ਟੀਮ ਦੇ ਕੈਪਟਨ ਹੋ ਸਕਦੇ ਨੇ? ਅੱਜ ਇੰਡੀਆ ਦੀ ਕ੍ਰਿਕਟ ਔਰ ਹਾਕੀ ਟੀਮ ਦੇ ਦੋਨਾਂ ਦੇ ਕੈਪਟਨ ਸਿੱਖ ਨੇ, ਸਿੱਖ ਤੇ ਰਾਜ ਕਰ ਰਹੇ ਨੇ। ਅੱਜ ਇੰਡੀਆ ਦੀ ਹਾਕੀ ਔਰ ਕ੍ਰਿਕਟ ਟੀਮ ਦੋਨਾਂ ਦੇ ਕੈਪਟਨ ਸਿੱਖ ਨੇ। ਮੈਂ ਤਾਂ ਬਹੁਤ ਸਾਲਾਂ ਤੋਂ ਇੱਥੇ ਗੱਲ ਕਰ ਰਿਹਾ ਕਿ ਸਿੱਖ ਜਿਹੜੇ ਨੇ ਇੰਡੀਆ ਚ ਰਾਜ ਕਰ ਰਹੇ ਨੇ। ਅੱਧਾ ਪਰਸੈਂਟ ਸਿੱਖ ਸੀਗੇ, ਅੱਜ 2% ਹੋ ਗਏ। ਪਾਕਿਸਤਾਨ ਚ ਗਿਣਤੀ ਦੇਖ ਲਓ, ਪਰਸੈਂਟੇਜ ਵਧੀਆ ਕਿ ਘਟੀ ਹੈ ਸਿੱਖਾਂ ਦੀ, ਹਿੰਦੂਆਂ ਦੀ, ਕ੍ਰਿਸਚਨ ਦੀ, ਪਾਰਸੀਜ਼ ਦੀ, ਔਰ ਇੰਡੀਆ ਮੁਸਲਿਮ ਕਮਿਊਨਿਟੀ ਦੀ ਤਾਂ ਖ਼ਬਰ ਤੱਕ ਨੀ ਦਿੱਤੀ ਜਾਂਦੀ। ਚਲੋ ਹਿੰਦੂਆਂ ਦੀ, ਸਿੱਖਾਂ ਦੀ ਜੇ ਇਹਨਾਂ ਦੇ ਨਾਲ ਮਾਰ ਕੁਟਾਈ ਹੁੰਦੀ ਹੈ, ਹਿੰਦੂ ਸਿੱਖਾਂ ਨੂੰ ਮਾਰ ਮਾਰ ਕੇ ਭਜਾਇਆ ਗਿਆ ਉੱਥੋਂ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ, ਜਾਂ ਪਾਰਸੀਜ ਭੱਜ ਗਏ ਉੱਥੋਂ, ਉਹ ਆਪ ਹੀ ਖ਼ਬਰ ਦੇ ਦਿੰਦੇ ਕਿ ਜੀ ਕਰਾਚੀ ਚ ਪਾਰਸੀਜ਼ ਕਿਸ ਟਾਈਮ ਬੜੇ ਸਟਰੋਂਗ ਹੁੰਦੇ ਸੀ, ਅੱਜ ਇੰਡੀਆ ਜੀ ਦੇਖੋ ਕਿੱਥੇ ਹੈ। ਲੇਕਿਨ ਅਹਿਮਦੀਆ ਮੁਸਲਿਮ ਕਮਿਊਨਿਟੀ ਦੀ ਤਾਂ ਉਹ ਮੈਂ ਦੇਖ ਰਿਹਾ ਸੀਗਾ ਕਿ ਖ਼ਬਰ ਤੱਕ ਨੀ ਹੈ। ਉਹ ਇੱਕ ਮਿੰਟ ਲਈ ਖ਼ਬਰ ਦੇ ਕੇ ਡਰ ਕੇ ਉਹ ਕਹਿੰਦੇ ਜੀ ਇਸ ਤੇ ਕਮੈਂਟ ਨੀ ਕਰਾਂਗੇ। ਬੜੇ ਬੜੇ ਐਂਕਰ ਮੈਂ ਸੁਣ ਕੇ ਹੈਰਾਨ ਰਹਿ ਜਾਂਦਾ ਕਿ ਉਹ ਵੀ ਯੂਟਿਊਬ ਵਾਲੇ ਆਪਣੇ ਉੱਥੇ ਚੈਨਲ ਤੇ ਨਹੀਂ, ਇੰਨੀ ਤਾਂ ਕੋਈ ਹੈ ਹੀ ਨਹੀਂ ਬੰਦਾ ਕੋਈ। ਉਹਨਾਂ ਨੇ ਕਿਹਾ ਜੀ ਇਹ ਈਦ ਆ ਰਹੀ ਹੈ, ਕੋਈ ਵੀ ਬੱਕਰੇ ਦੀ ਕੁਰਬਾਨੀ ਕਰਦਾ ਪਕੜਿਆ ਗਿਆ ਅਹਿਮਦੀਆ ਤੇ ਉਹਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ। ਸਰਕਾਰ ਨੇ, ਗਵਰਨਮੈਂਟ ਨੇ ਸਰਕੂਲਰ ਜਾਰੀ ਕਰ ਦਿੱਤਾ, ਲੇਕਿਨ ਉਹਦੀ ਖ਼ਬਰ ਜਿਹੜੀ ਹੈ ਉਹ ਕਿਸੇ ਨੂੰ ਦੇਣ ਦੀ ਆਜ਼ਾਦੀ ਨਹੀਂ ਹੈ। ਇੰਡੀਆ ਦੇ ਵਿੱਚ ਮੀਡੀਆ ਦੀ ਗੱਲ ਕਰ ਲੈਂਦੇ ਹਾਂ। ਮੀਡੀਆ ਐਸ ਫਾਰ ਐਸ ਇੰਡੀਆ ਇਜ਼ ਕੰਸਰਨ, ਯੈਸ, ਬਹੁਤ ਸਾਰੇ ਲੋਕਾਂ ਨੂੰ ਉੱਥੇ ਵੀ ਧਮਕੀਆਂ ਮਿਲਦੀਆਂ ਨੇ। ਬਹੁਤ ਸਾਰੇ ਲੋਕ ਜਿਹੜੇ ਨੇ ਉੱਥੇ ਵੀ ਆਪਣੀ ਮਰਜ਼ੀ ਦੇ ਨਾਲ ਹੀ ਸਰਕਾਰ ਦੇ ਗੁਣਗਾਨ ਕਰਦੇ ਰਹਿੰਦੇ ਆ, ਐਡ ਵਗੈਰਾ ਲੈਂਦੇ ਰਹਿੰਦੇ ਆ। ਇਹ ਬੜਾ ਸਿਲਸਿਲਾ ਚੱਲਦਾ ਰਹਿੰਦਾ ਇੰਡੀਆ ਚ। ਬਟ ਇੰਡੀਆ ਦੇ ਵਿੱਚੋਂ ਇੱਕ ਵੀ ਜਰਨਲਿਸਟ ਐਸਾ ਨਹੀਂ ਹੈ ਕਿ ਜਿਹੜਾ ਇਹ ਕਹਿ ਦੇਵੇ ਕਿ ਜੀ ਹਾਂਜੀ ਸਾਨੂੰ ਦੇਸ਼ ਤੋਂ ਬਾਹਰ ਜਾਣਾ ਪੈ ਗਿਆ। ਮੇਰੇ ਖਿਆਲ ਦੇ ਨਾਲ ਰੋਜ਼, ਹਰ ਰੋਜ਼ ਤਕਰੀਬਨ 20-25 ਬਹੁਤ ਨਾਮਵਰ ਜਰਨਲਿਸਟ ਨੇ ਜੋ ਕਰੋੜਾਂ ਰੁਪਇਆ ਕਮਾ ਰਹੇ ਨੇ, ਕਰੋੜਾਂ ਰੁਪਇਆ, ਔਰ ਦਿੱਲੀ ਦੇ ਵਿੱਚ ਬੈਠ ਕੇ ਜਾਂ ਹੋਰ ਸ਼ਹਿਰਾਂ ਦੇ ਵਿੱਚ ਬੈਠ ਕੇ ਨਾ ਸਿਰਫ ਕਰੋੜਾਂ ਰੁਪਇਆ ਕਮਾ ਰਹੇ ਨੇ ਬਲਕਿ 20-25 ਐਸੇ ਜਰਨਲਿਸਟ ਨੇ ਜਿਨ੍ਹਾਂ ਨੇ ਸਵੇਰੇ ਉੱਠ ਕੇ ਹਰ ਰੋਜ਼ ਮਤਲਬ ਪਾਕਿਸਤਾਨ ਵੀ ਕੀ ਕ੍ਰਿਟੀਸਾਈਜ਼ ਕਰਦਾ ਹੋਏਗਾ, ਥੋੜਾ ਪਿੱਛੇ ਰਹਿ ਜਾਂਦਾ ਹੋਏਗਾ ਮੋਦੀ ਸਾਹਿਬ ਨੂੰ, ਕਿਉਂਕਿ ਪਾਕਿਸਤਾਨ ਦੇ ਆਪਣੇ ਵੀ ਇਸ਼ੂਜ਼ ਹੈਗੇ ਨੇ। ਉੱਥੇ ਇਮਰਾਨ ਖਾਨ ਸਾਹਿਬ, ਉਹ ਜਨਰਲ ਅਸੀਮ ਮੁਨੀਰ ਦੀ ਝਗੜਾ ਵੀ ਤਾਂ ਕਵਰ ਹੋਣਾ ਉੱਥੇ। ਲੇਕਿਨ ਇਹਨਾਂ ਦਾ ਨੰਬਰ 1 ਏਜੰਡਾ ਹੈ ਕਿ ਇੰਡੀਆ ਨੂੰ ਕ੍ਰਿਟੀਸਾਈਜ਼ ਕਰਨਾ, ਨੰਬਰ 2 ਮੋਦੀ ਨੂੰ। ਸੋ ਇਹੀ ਦੋ ਏਜੰਡੇ ਨੇ ਉਹਨਾਂ ਦੇ। ਲੇਕਿਨ ਕਰੋੜਾਂ ਰੁਪਏ ਕਮਾ ਰਹੇ ਨੇ, ਕੋਈ ਪੱਤਰਕਾਰ ਕਹਿ ਦੇਵੇ, ਕੋਈ ਵੀ ਇਹਨਾਂ ਚੋਂ ਪੱਤਰਕਾਰ ਕਹਿ ਦੇਵੇ। ਅਰੁੰਧਤੀ ਰਾਏ ਨੇ ਸਵਾਏ ਐਂਟੀ ਇੰਡੀਆ ਗੱਲ ਕਰਨ ਦੀ ਜ਼ਿੰਦਗੀ ਚ ਕਿਤਾਬਾਂ ਛਾਪੀਆਂ, ਜੋ ਕੁਛ ਕੀਤਾ, ਹੋਰ ਕੁਛ ਕੀਤਾ ਹੀ ਕੁਛ ਨੀ, ਸਾਰੀ ਰੋਟੀ ਸਿਰ ਤੇ ਚੱਲੀ। ਲੇਕਿਨ ਅਰੁੰਧਤੀ ਰਾਏ ਕਹਿ ਦੇਵੇ ਕਿ ਮੈਨੂੰ ਇੰਡੀਆ ਛੱਡ ਕੇ ਜਾਣਾ ਪੈ ਗਿਆ, ਜਾਂ ਰਵੀਸ਼ ਕੁਮਾਰ ਜੀ ਕਹਿ ਦੇਣ ਕਿ ਜੀ ਮੈਨੂੰ ਕੋਈ ਵੀ ਦਿੱਕਤ ਹੈ, ਕਦੇ ਕੁਛ ਛਾਪਾ ਪੈ ਗਿਆ ਹੋਵੇ, ਕਦੇ ਕੁਛ ਈਡੀ ਦਾ ਕੋਈ ਐਸਾ ਵੈਸਾ ਕੁਛ ਵੀ, ਕਦੇ ਕਹਿ ਦੇਣ ਵੀ ਰਵੀਸ਼ ਕੁਮਾਰ ਜੀ ਨੂੰ ਕਿਸੇ ਨੇ ਫੋਨ ਕਰਕੇ ਰੋਕਿਆ ਹੀ ਹੋਵੇ, ਕਦੇ ਫੋਨ ਕਰਕੇ ਕਿ ਭਾਈ ਸਾਹਿਬ ਖ਼ਬਰ ਨਹੀਂ ਦੇਣੀ, ਕੋਈ ਨੈਸ਼ਨਲ ਸਿਕਿਉਰਿਟੀ ਦਾ ਬਹਾਨਾ ਲਗਾ ਕੇ ਕੁਛ ਵੀ, ਔਰ ਪੱਤਰਕਾਰ ਆਪਣਾ ਕੰਮ ਕਰ ਰਿਹਾ। ਔਰ ਬੜੇ ਸਾਰੇ ਹੋਰ ਪੱਤਰਕਾਰ ਨੇ, ਕਰਨ ਥਾਪਰ ਸਾਹਿਬ ਕਹਿ ਦੇ, ਕਰਨ ਥਾਪਰ ਜੀ ਕਹਿ ਦੇਣ, ਵਾਇਰ ਵਾਲੇ ਸਾਰੇ, ਕੋਈ ਪੱਤਰਕਾਰ ਨੂੰ ਇੰਡੀਆ ਛੱਡ ਕੇ ਜਾਣ ਦੀ ਲੋੜ ਨਹੀਂ ਪਈ। ਪਾਕਿਸਤਾਨ ਦੇ ਵਿੱਚ ਤਾਂ ਕਹਿੰਦੇ ਜੀ ਜੇ ਛੱਡ ਕੇ ਜਾਓਗੇ ਫਿਰ ਅਰਸ਼ਦ ਸ਼ਰੀਫ ਸਾਹਿਬ ਕਿੱਥੇ ਗਏ ਹੋ ਤੁਸੀਂ, ਉਹ ਕਹਿੰਦੇ ਦੁਬਈ, ਕਹਿੰਦੇ ਉੱਥੋਂ ਦੌੜ ਕੇ ਭੱਜ ਗਏ ਕੀਨੀਆ ਜਾ ਕੇ ਵੀ ਕਤਲ ਹੋ ਗਿਆ ਉਹਨਾਂ ਦਾ, ਉੱਥੋਂ ਲੱਭ ਕੇ ਉੱਥੇ ਮਾਰਿਆ ਅਰਸ਼ਦ ਸ਼ਰੀਫ ਨੂੰ। ਔਰ ਬਹੁਤ ਸਾਰੇ ਲੋਕ ਅੱਜ ਅਰਸ਼ਦ ਸ਼ਰੀਫ ਦੀ ਗੱਲ ਕਰ ਰਹੇ ਨੇ। ਮੈਂ ਪਾਕਿਸਤਾਨ ਦੇ ਪੱਤਰਕਾਰਾਂ ਨੂੰ ਤਕਰੀਬਨ 20 ਸਾਲਾਂ ਤੋਂ ਪੜ੍ਹ ਰਿਹਾ, ਕਈਆਂ ਨੂੰ ਦੇਖ ਰਿਹਾ, ਸੁਣ ਰਿਹਾ। ਸ਼ਹਿਰਾਜ ਸਲੀਮ ਵਾਜ਼ ਦਾ ਫਸਟ ਵਨ, ਪਹਿਲਾ ਤੇ ਬੰਦਾ ਉਹ ਸੀਗਾ, ਉਹਦੀ ਕਹਾਣੀ ਸੁਣਾਵਾਂਗਾ, ਵਕਤ ਬੜਾ ਲੰਬਾ ਹੋ ਜਾਏਗਾ। ਹੀ ਵਾਜ਼ ਦਾ ਫਸਟ ਵਨ ਜਿਹਨੂੰ ਕਿ ਗਾਇਬ ਕਰਕੇ, ਮਤਲਬ ਮੇਰੇ ਲਈ, ਉਸ ਤੋਂ ਪਹਿਲਾਂ ਕਿੰਨੇ ਪੱਤਰਕਾਰ ਗਾਇਬ ਕੀਤੇ ਮਾਰੇ ਉਹ ਅਲੱਗ ਹੈ, ਲੇਕਿਨ ਮੇਰੇ ਲਈ ਇਹ ਸ਼ਹਿਜ਼ਾਦ ਸਲੀਮ, ਕਿਉਂਕਿ ਮੈਂ ਉਹਨਾਂ ਦੇ ਆਰਟੀਕਲਸ ਪੜ੍ਹਿਆ ਕਰਦਾ ਸੀਗਾ, ਬਟ ਹੀ ਵਾਜ਼ ਦਾ ਫਸਟ ਵਨ ਜਿਹਦਾ ਕਿ ਉਸ ਸਮੇਂ ਇਹ ਕਤਲ ਜਿਹੜਾ ਹੋਇਆ ਸੀ, ਔਰ ਗਾਇਬ ਕਿੱਦਾਂ ਕਰਦੀ ਹੈ ਐਸ ਆਈ, ਔਰ ਕਿੱਦਾਂ ਜਿਹੜਾ ਜੀ ਉਹ ਕਤਲ ਕਰਦੀ ਹੈ, ਉਹ ਦੈਟ ਵਾਜ਼ ਮਾਈ ਫਸਟ ਐਕਸਪੀਰੀਅੰਸ। ਸਪੋਰਟਸ ਦੀ ਗੱਲ ਕਰਦੇ ਹਾਂ, ਇਸ ਤੋਂ ਬਾਅਦ ਪੰਜਾਬ ਦੀ ਵੀ ਅਪਡੇਟ ਮੈਂ ਜ਼ਿਆਦਾ ਨਹੀਂ ਦਵਾਂਗਾ, ਇੰਡੀਆ ਦੀਆਂ ਕਈ ਸਾਰੀਆਂ ਖ਼ਬਰਾਂ ਨੇ ਚੱਲ ਰਹੀ ਹੈ ਉੱਥੇ, ਸਿਆਸਤ ਬਹੁਤ ਕੁਛ 8-9 ਤੁਸੀਂ ਉਹਦੇ ਲਈ ਸੁਣ ਲੈਂਦੇ ਹੋ। ਸੋ ਮੈਂ ਰੁੱਕ ਕਰਾਂਗਾ ਹੁਣ ਸਿੱਧਾ ਸਪੋਰਟਸ ਵੱਲ। ਲਖਨਊ ਔਰ RCB ਦੇ ਵਿੱਚ ਅੱਜ ਦਾ ਮੁਕਾਬਲਾ ਹੋਏਗਾ, ਸੋ ਉਹਦੀ ਵੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਗੇ ਚੱਲ ਕੇ। ਲਖਨਊ ਵਰਸਿਸ RCB, ਇਹ ਮੁਕਾਬਲੇ ਦਾ ਕੀ ਸਿਗਨੀਫਿਕੈਂਸ ਹੈ? ਇਹ RCB ਲਈ ਵੀ ਹੈ, ਕਿਉਂਕਿ ਅੱਜ ਦਾ ਜਿਹੜਾ ਇਹ ਮੁਕਾਬਲਾ, ਜੇ RCB ਜਿੱਤਦੀ ਹੈ ਤੇ ਉਹ ਰਨ ਰੇਟ ਥੋੜੀ ਜਿਹੀ ਵੀ ਜੇ ਵਧਾ ਲੈਂਦੀ ਹੈ ਤੇ ਟੇਬਲ ਟਾਪ ਕਰ ਸਕਦੀ ਹੈ। ਔਰ ਦੂਸਰਾ ਇਹ ਹੈ ਕਿ ਜੇ ਲਖਨਊ ਜੇ ਬੰਗਲੌਰ ਦੀ ਟੀਮ ਅੱਜ ਹਾਰ ਜਾਂਦੀ ਹੈ ਤੇ ਪੰਜਾਬ ਜਿਹੜੀ ਹੈ ਉਹ ਨੰਬਰ 1 ਪੋਜੀਸ਼ਨ ਤੇ ਬਰਕਰਾਰ ਰਹੇਗੀ। ਗੁਜਰਾਤ ਦੂਸਰੇ ਪੋਜੀਸ਼ਨ ਤੇ ਹੈ, RCB ਉੱਪਰ ਥੱਲੇ ਹੋ ਸਕਦੀ ਹੈ, ਮੁੰਬਈ ਦਾ ਹੁਣ ਕੋਈ ਫਰਕ ਨਹੀਂ ਪੈਣਾ, ਮੁੰਬਈ ਨੇ ਚੌਥੇ ਨੰਬਰ ਤੇ ਰਹਿਣਾ। ਸੋ ਚੰਗੀ ਗੱਲ ਇਹ ਹੈ ਕਿ ਪੰਜਾਬ ਜਿਹੜਾ ਕੱਲ ਦੀ ਸ਼ਾਨਦਾਰ ਜਿੱਤ, ਕਿਹਨੇ ਸੋਚਿਆ ਹੋਏਗਾ, ਕਿਹਨੇ ਸੋਚਿਆ ਹੋਏਗਾ ਕਿ ਪੰਜਾਬ ਦੀ ਟੀਮ ਮੁੰਬਈ ਨੂੰ ਹਰਾ ਦੇਗੀ। ਮੁੰਬਈ ਦੀ ਟੀਮ ਦੇ ਵਿੱਚ 6 ਮੈਚ ਲਗਾਤਾਰ ਜਿੱਤੇ ਨੇ, 6ਵੇਂ ਮੈਚ ਤੋਂ ਲੈ ਕੇ 11ਵੇਂ ਮੈਚ ਸਾਰੇ ਮੈਚ ਮੁੰਬਈ ਦੀ ਟੀਮ ਨੇ ਜਿੱਤੇ ਨੇ। ਉਸ ਸ਼ਕਤੀਸ਼ਾਲੀ ਮੁੰਬਈ ਦੀ ਟੀਮ ਨੂੰ ਕੱਲ ਜੈਪੁਰ ਦੇ ਮੈਦਾਨ ਚ ਹਰਾਇਆ ਪੰਜਾਬ ਨੇ, ਕਮਾਲ ਕੀਤੀ ਹੈ। ਔਰ ਆਈ ਡੋਂਟ ਥਿੰਕ ਸੋ ਕਿ ਐਟ ਦਿਸ ਸਟੇਜ ਆਫ ਦਾ ਗੇਮ, ਮਤਲਬ 2 ਮੈਚ ਹਜੇ ਬਾਕੀ ਹੈ ਪੰਜਾਬ ਦੇ, ਤੇ ਪੰਜਾਬ ਪਲੇਆਫ ਵਾਸਤੇ ਕੁਆਲੀਫਾਈ ਕਰ ਗਿਆ, 2 ਮੈਚ ਬਾਕੀ ਰਹਿੰਦੇ ਆ। ਗ੍ਰੇਟ, ਪੰਜਾਬ ਦੀ ਟੀਮ ਜਿਹੜੀ ਹੈ ਮੁੰਬਈ ਵਰਗੀ ਸ਼ਕਤੀਸ਼ਾਲੀ ਟੀਮਾਂ ਨੂੰ ਹਰਾ ਕੇ ਪੰਜਾਬ ਦੀ ਜਿਹੜੀ ਟੀਮ ਹੈ, ਔਰ ਮੈਂ ਕਹਿ ਸਕਦਾ ਹਾਂ ਕਿ ਚੇਨਈ, ਲਖਨਊ, ਰਾਜਸਥਾਨ ਰਾਇਲਸ, ਦਿੱਲੀ ਤੋਂ ਇੱਕ ਮੈਚ ਹਾਰੀ, ਫਿਰ ਮੁੰਬਈ ਨੂੰ ਹਰਾ ਦਿੱਤਾ। ਸੋ ਇਸ ਜਿੱਤ ਦੇ ਵਿੱਚ ਆਰਸੀਬੀ ਤੋਂ ਇੱਕ ਹਾਰੇ ਇੱਕ ਜਿੱਤੇ, KKR ਨੂੰ ਵੀ ਹਰਾਇਆ, ਚੇਨਈ ਨੂੰ ਤਾਂ ਦੋਨੋਂ ਮੈਚ ਹੀ ਹਰਾਏ, ਧੋਨੀ ਸਾਹਿਬ ਦੀ ਟੀਮ ਨੂੰ ਦੋਨੋਂ ਮੈਚ ਹਰਾਏ, ਰਿਸ਼ਭ ਪੰਤ ਦੀ ਲਖਨਊ ਦੀ ਟੀਮ ਨੂੰ ਦੋਨੋਂ ਮੈਚ ਹਰਾਏ। ਔਰ ਜੇ ਅਸੀਂ ਗੱਲ ਕਰੀਏ ਹੋਰ ਕਿਹੜੀ ਟੀਮ ਬਚੀ, ਗੁਜਰਾਤ ਨੂੰ ਮੈਚ ਹਰਾਇਆ, ਗੁਜਰਾਤ ਨੂੰ ਤਾਂ ਪਹਿਲੇ ਹਰਾਇਆ ਨਾ ਪੰਜਾਬ ਦੀ ਟੀਮ ਨੇ, ਪਹਿਲਾਂ ਗੁਜਰਾਤ ਨੂੰ ਹਰਾਇਆ ਫਿਰ ਲਖਨਊ ਨੂੰ ਹਰਾਇਆ, ਹਰੇ ਕਿਤੇ ਕਿਤੇ ਤੋਂ। ਰਾਜਸਥਾਨ ਤੋਂ ਮੈਚ ਹਾਰੇ ਆ ਇੱਕ, ਔਰ ਇੱਕ ਦਿੱਲੀ ਤੋਂ ਹਾਰੇ ਆ, ਇੱਕ ਹੈਦਰਾਬਾਦ ਤੋਂ ਹਾਰੇ ਨੇ। ਸੋ ਦੇਖਦੇ ਹਾਂ ਜੀ, ਐਨੀਵੇਸ, ਔਰ ਪੰਜਾਬ ਦੀ ਜਿਹੜੀ ਟੀਮ ਹੈਗੀ ਆ ਉਹ ਹੁਣ ਅਗਲਾ ਮੈਚ 29 ਮਈ ਨੂੰ ਖੇਲੇਗੀ, ਅਸੀਂ ਤੁਹਾਨੂੰ ਦੱਸ ਦਈਏ ਕਿਹਦੇ ਨਾਲ ਖੇਲਣਾ, ਇਹ ਬਸ ਡਿਸਾਈਡ ਹੋਣਾ ਬਾਕੀ ਹੈ। ਸੋ ਪਹਿਲਾ ਜਿਹੜਾ ਕੁਆਲੀਫਾਇਰ ਹੈ ਉਹਦੇ ਵਿੱਚ ਪੰਜਾਬ ਦੀ ਟੀਮ ਜਿਹੜੀ ਆ ਉਹ ਪਹੁੰਚ ਚੁੱਕੀ ਹੈ। ਸੋ ਪੰਜਾਬ 29 ਨੂੰ ਖੇਲੇਗੀ ਔਰ ਮੁੰਬਈ ਇੰਡੀਅਨਸ ਜਿਹੜੀ ਆ ਉਹ 30 ਨੂੰ ਖੇਲੇਗੀ, ਇਹ ਵੀ ਅਸੀਂ ਤੁਹਾਨੂੰ ਦੱਸ ਦਈਏ। ਇੰਨਾ ਕੁ ਤਾਂ ਜਿਹੜਾ ਉਹ ਪਲੇਆਫ ਡਿਸੀਜਨ ਹੋ ਚੁੱਕਾ ਹੈ। ਸੋ ਪੰਜਾਬ ਦਾ ਅਗਲਾ ਮੈਚ 29th, ਦੈਟ ਇਜ਼ ਥਰਸਡੇ ਸਵੇਰੇ ਨੂੰ ਹੋਏਗਾ 10 ਵਜੇ, ਲੇਕਿਨ ਕਿਹਦੇ ਨਾਲ ਹੋਏਗਾ ਇਹ ਹਜੇ ਜਾਣਨਾ ਬਾਕੀ ਹੈ। ਸੋ ਥਰਸਡੇ ਵਾਲਾ ਮੈਚ ਜੇ ਪੰਜਾਬ ਜਿੱਤਦੀ ਹੈ ਤੇ ਪੰਜਾਬ ਸਿੱਧਾ ਫਾਈਨਲ ਦੇ ਵਿੱਚ ਕੁਆਲੀਫਾਈ ਕਰ ਜਾਏਗੀ, ਜੋ ਕਿ ਅਗਲੇ ਟਿਊਜ਼ਡੇ, ਅੱਜ ਇੱਕ ਟਿਊਜ਼ਡੇ ਅਗਲੇ ਟਿਊਜ਼ਡੇ ਖੇਲਿਆ ਜਾਏਗਾ, ਜਸਟ ਇਨ ਕੇਸ ਗੋਡ ਫੋਰਬਿਡ ਜੇ ਮੈਚ ਹਾਰਦੀ ਹੈ ਤਾਂ ਫਿਰ ਵੀ ਪੰਜਾਬ ਕੋਲ ਇੱਕ ਮੌਕਾ ਹੋਏਗਾ। ਦੈਟਸ ਦ ਬਿਊਟੀ, ਇਹ ਜਿਹੜਾ ਹੁਣ ਨੰਬਰ 1-2 ਪੋਜੀਸ਼ਨ ਚ ਰਹਿਣ ਦਾ ਫਾਇਦਾ ਪੰਜਾਬ ਨੂੰ ਜਿਹੜਾ ਹੋਏਗਾ, ਔਰ ਹਜੇ ਤੱਕ ਸਿਰਫ ਪੰਜਾਬ ਹੀ ਐਸੀ ਟੀਮ ਹੈ ਜਿਹੜੀ ਕਨਫਰਮ ਹੋ ਗਈ ਹੈ ਕਿ ਨੰਬਰ 1-2 ਪੋਜੀਸ਼ਨ ਜਾਂ ਨੰਬਰ 1 ਰਹੇਗੀ ਜਾਂ ਨੰਬਰ 2 ਰਹੇਗੀ। ਦੈਟਸ ਗ੍ਰੇਟ। ਮੈਨੂੰ ਪਤਾ ਹੈ ਕਿ ਤੁਹਾਡੇ ਵੱਲੋਂ ਕਾਲਸ ਆ ਰਹੀਆਂ ਨੇ, ਬਿਲਕੁਲ ਅਸੀਂ ਲੈ ਰਹੇ ਹਾਂ ਸਾਰੀਆਂ ਕਾਲਸ, ਔਰ ਮੇਰੇ ਖਿਆਲ ਦੇ ਨਾਲ ਨਸੀਬ ਸੰਧੂ ਸਾਹਿਬ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਸੰਧੂ ਸਾਹਿਬ ਤੁਹਾਡੇ ਨਾਲ ਵੀ ਗੱਲ ਕਰਦੇ ਹਾਂ, ਬਾਕੀ ਸਾਰੇ ਕਾਲਰਸ ਨਾਲ ਵੀ ਗੱਲ ਕਰਦੇ ਹਾਂ। ਨਸੀਬ ਸੰਧੂ ਸਾਹਿਬ ਤੁਸੀਂ ਵੇਟ ਕਰ ਲਓ ਕਿਉਂਕਿ ਹਜੇ ਥੋਟ ਆਫ ਦਾ ਡੇ ਹੋਣਾ, ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ 9:30 ਵੀ ਅੱਜ ਕੱਲ 10:30 ਹੋ ਜਾਂਦੇ ਕਿਉਂਕਿ ਖ਼ਬਰਾਂ ਕਾਫੀ ਜ਼ਿਆਦਾ ਨੇ। ਸੋ 9:30 ਹੋ ਚੁੱਕੇ ਨੇ ਤੇ ਥੋਟ ਆਫ ਦਾ ਡੇ ਲੈ ਕੇ ਫਿਰ ਮੈਂ ਡਿਟੇਲ ਚ ਕਾਫੀ ਸਾਰੀਆਂ ਰਿਪੋਰਟਸ ਪੇਸ਼ ਕਰਦੀਆਂ ਤੁਹਾਡੇ ਲਈ। ਤੇ ਜਿਹੜੇ ਕਿੰਗ ਚਾਰਲਸ ਆਏ ਨੇ ਔਰ ਥਰੋਨ ਸਪੀਚ, ਇਹਦੇ ਤੇ ਰਿਪੋਰਟ, ਕੈਨੇਡਾ ਦੇ ਸਾਹਮਣੇ ਕਿਹੜੇ ਕਿਹੜੇ ਚੈਲੰਜਸ ਨੇ, ਕੁਛ ਮੈਂ ਗਿਣਾ ਦਿੱਤੇ ਨੇ ਕੈਨੇਡਾ ਦੇ ਸਾਹਮਣੇ ਜਿਹੜੇ ਚੈਲੰਜਸ ਨੇ, ਇਹਦੇ ਉੱਤੇ ਡਿਟੇਲ ਰਿਪੋਰਟ ਲੈ ਕੇ ਆਏ ਹਾਂ ਤੁਹਾਡੇ ਵਾਸਤੇ। ਔਰ ਖਾਸ ਕਰ ਅਨਇੰਪਲੋਇਮੈਂਟ, 8,000 ਬੰਦਿਆਂ ਦੀ ਨੌਕਰੀ ਜਾ ਰਹੀ ਹੈ ਹਟਸਨ ਬੇ ਤੇ, ਕਿੱਥੇ ਇਹ ਮਾਮਲਾ ਖੜਾ, ਕੀ ਹੈ, ਔਰ ਇਹਦੀ ਅਪਡੇਟ ਤੁਹਾਨੂੰ ਨਾਲ ਸ਼ੇਅਰ ਕਰਾਂਗੇ। ਇੱਕ ਜਿਹੜਾ NHL ਦੇ ਜਿਹੜੇ ਹਾਕੀ ਪਲੇਅਰਸ ਨੇ ਉਹਨਾਂ ਦਾ ਜਿਹੜਾ ਸੈਕਸ ਟ੍ਰਾਇਲ ਚੱਲ ਰਿਹਾ ਉਹਦੀ ਰਿਪੋਰਟ ਮੈਂ ਥੋੜੀ ਬਹੁਤੀ ਦਿੱਤੀ ਹੈ, ਜ਼ਿਆਦਾ ਨਹੀਂ ਕਵਰ ਕਰ ਸਕਿਆ ਅੱਜ ਇਹ ਵਕਤ ਨੇ ਇਜਾਜ਼ਤ ਦਿੱਤੀ, ਕਿਉਂਕਿ ਕੱਲ ਸਾਡਾ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ ਕਾਫੀ ਲੰਬਾ ਹੁੰਦਾ। ਸੋ ਅੱਜ ਇਹ ਵਕਤ ਨੇ ਇਜਾਜ਼ਤ ਦਿੱਤੀ ਤਾਂ ਜ਼ਰੂਰ ਦੇਵਾਂਗੇ। ਔਰ ਅੱਜ ਮੈਂ ਜ਼ਿਆਦਾ ਟਰੰਪ ਸਾਹਿਬ ਦੀ ਕੋਈ ਗੱਲਬਾਤ ਨਹੀਂ ਕਰ ਸਕਿਆ, ਉੱਥੇ ਜੋ ਉਹਨਾਂ ਦਾ ਹਾਰਵਰਡ ਦੇ ਨਾਲ ਸਿਲਸਿਲਾ ਚੱਲ ਰਿਹਾ ਉਹ ਤੇ ਚੱਲ ਹੀ ਰਿਹਾ, ਕਈ ਸਿਲਸਿਲੇ ਚੱਲ ਰਹੇ ਆ ਜਿਹੜੇ ਉੱਥੇ ਦੇ ਨੈਸ਼ਨਲ ਬ੍ਰੌਡਕਾਸਟਰ ਹੈ, ਜਿੱਦਾਂ ਸਾਡੇ ਇੱਥੇ ਗੱਲ ਕੀਤੀ ਜਾ ਰਹੀ ਸੀਗੀ ਕਿ ਫੰਡਿੰਗ ਜਿਹੜੀ ਆ ਉਹ ਬੰਦ ਕਰ ਦਿੱਤੀ ਜਾਏਗੀ CBC ਦੀ। ਸੋ ਉੱਧਰ ਵੀ ਜਿਹੜਾ ਉਹਨਾਂ ਦਾ ਨੈਸ਼ਨਲ ਬ੍ਰੌਡਕਾਸਟਰ ਹੈ ਉਹਦੇ ਨਾਲ ਉਹਨਾਂ ਦਾ ਇਸ਼ੂ ਚੱਲ ਰਿਹਾ, ਉਹਨਾਂ ਨੇ ਵੀ ਸੂ ਕਰ ਦਿੱਤਾ, ਹਾਰਵਰਡ ਨੇ ਵੀ ਸੂ ਕਰ ਦਿੱਤਾ, ਇਹਨਾਂ ਨੇ ਵੀ ਜਿਹੜਾ ਹੈ ਉਹ ਰਾਸ਼ਟਰਪਤੀ ਟਰੰਪ ਸਾਹਿਬ ਨੂੰ ਜਿਹੜਾ ਉਹਨਾਂ ਦੇ ਖਿਲਾਫ਼ ਕੇਸ ਕਰਤਾ। ਕੀ ਇਹ ਮਾਮਲਾ ਕੀ ਹੈ, ਸੋ ਔਰ ਟਰੰਪ ਐਡਮਿਨਿਸਟ੍ਰੇਸ਼ਨ ਦਾ ਹਾਰਵਰਡ ਦੇ ਨਾਲ ਕੀ ਡਿਸਪਿਊਟ ਹੈ, ਹਾਰਵਰਡ ਯੂਨੀਵਰਸਿਟੀ ਦੇ ਨਾਲ ਕੀ ਡਿਸਪਿਊਟ ਹੈ, ਔਰ ਉਹ ਤੁਹਾਡੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਕੋਸ਼ਿਸ਼ ਕਰਾਂਗਾ ਕਿ ਜੇ ਵਕਤ ਨੇ ਇਜਾਜ਼ਤ ਦਿੱਤੀ ਤਾਂ ਇਹ ਸਾਰੀਆਂ ਚੀਜ਼ਾਂ ਵੀ ਸ਼ੇਅਰ ਕਰਨੀਆਂ। ਸੋ ਕਾਫੀ ਕੁਝ ਏਜੰਡਾ ਤੇ ਹੁੰਦਾ ਹੈ, ਮੇਰੇ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਜਿਹੜੀਆਂ ਚੀਜ਼ਾਂ ਇੱਥੇ ਰਹਿ ਜਾਣਗੀਆਂ ਉਹ ਫਿਰ ਚੈਨਲ ਵਾਈ ਦੇ ਉੱਤੇ ਡਿਸਕਸ ਕਰ ਲਾਂਗੇ। ਐਂਡ ਵਨ ਆਫ ਦਾ ਬਿਗ ਨੇਮਸ, ਇੱਕ ਬੜਾ ਨਾਮ ਜਿਹੜਾ ਇਸ ਲੜਾਈ ਦੇ ਵਿੱਚ ਸ਼ਾਮਿਲ ਹੈ ਤੁਸੀਂ ਜਾਣਦੇ ਹੋ ਕਿ ਉਹ ਸ਼੍ਰੇਆ ਮਿਸ਼ਰਾ ਰੈਡੀ ਦਾ। ਸੋ ਸ਼੍ਰੇਆ ਮਿਸ਼ਰਾ ਰੈਡੀ ਕੌਣ ਹੈ, ਕਿਉਂ ਉਹਨਾਂ ਦਾ ਨਾਮ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ੇ ਬਣਿਆ ਹੋਇਆ, ਖਾਸ ਕਰ ਹਾਰਵਰਡ ਦੇ ਮਾਮਲੇ ਚ। ਸੋ ਇਹ ਮਾਮਲਾ ਤਾਂ ਸੀਗਾ ਡੋਨਲਡ ਟਰੰਪ ਸਾਹਿਬ ਦਾ ਔਰ ਹਾਰਵਰਡ ਯੂਨੀਵਰਸਿਟੀ ਦਾ, ਇੱਥੇ ਸ਼੍ਰੇਆ ਮਿਸ਼ਰਾ ਰੈਡੀ ਕਿੱਥੋਂ ਆ ਗਏ, ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੈ, ਜਸਟ ਇਨ ਕੇਸ ਇਫ ਯੂ ਡੋਨਟ ਨੋ, ਤੇ ਫਿਰ ਅਸੀਂ ਜ਼ਰੂਰ ਤੁਹਾਡੇ ਨਾਲ ਇਹ ਵੀ ਸਾਰਾ ਮਾਮਲਾ ਸ਼ੇਅਰ ਕਰਾਂਗੇ। ਮੈਂ ਫਿਰ ਦੁਬਾਰਾ ਦੱਸਦਾ ਕਿ ਅੱਜ ਮੈਂ ਇੰਡੀਆ ਦੀ ਹਾਂ, ਪੰਜਾਬ ਦੀ ਹਾਂ, ਈਵਨ ਪਾਕਿਸਤਾਨ ਫੋਰ ਦੈਟ ਮੈਟਰ, ਬਿਲਕੁਲ ਇੰਡੀਆ ਪਾਕਿਸਤਾਨ ਦਾ ਜੇ ਕੰਫਲਿਕਟ ਨਾ ਹੁੰਦਾ ਤੇ ਉਹ ਬਿਲਕੁਲ ਦੈਟ ਵਾਜ਼ ਔਨ ਦਾ ਬੈਕ ਬਰਨਰ, ਕਿਉਂਕਿ ਮੇਰਾ ਮੇਜਰ ਫੋਕਸ ਰਹੇਗਾ ਕੈਨੇਡਾ ਕੈਨੇਡਾ ਤੋਂ ਇਲਾਵਾ ਯੂਐਸ, ਕਿਉਂਕਿ ਯੂਐਸ ਦੇ ਜਿਹੜੇ ਚੈਲੰਜਸ ਨੇ, ਔਰ ਇੰਟਰਨੈਸ਼ਨਲ ਨਿਊਜ਼ ਜਿਹੜੀ ਵਾਈ ਮੀਡੀਆ ਫੋਰਨ ਪਾਲਿਸੀ, ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ, ਔਰ ਸਪੋਰਟਸ, ਬਿਕੋਜ਼ ਆਈ ਡੈਫੀਨੇਟਲੀ ਵਾਂਟ ਟੂ ਟੱਚ ਅਪੋਨ ਸਪੋਰਟਸ. ਸੋ ਆਈ ਇੰਜੋਏ ਕਵਰਿੰਗ ਦੈਟ, ਦੈਟਸ ਵਨ ਆਫ ਦਾ ਟੋਪਿਕ, ਸੋ ਆਈਲ ਕਵਰ ਸਪੋਰਟਸ. ਇੰਡੀਆ ਦੀ ਸਿਆਸਤ ਹੈ, ਹੁਣ ਬਿਹਾਰ ਇਲੈਕਸ਼ਨ ਹੈ, ਹੋਰ ਬੜਾ ਕੁਛ ਹੋ ਰਿਹਾ, ਪੰਜਾਬ ਦੀ ਸਿਆਸਤ, ਮੈਂ ਬਿਲਕੁਲ ਉਹਦੇ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਜ਼ਰੂਰ ਟੱਚ ਕਰ ਦਿਆਂਗਾ, ਤੇ ਲੇਕਿਨ ਉਹ ਜੇ ਤੁਸੀਂ ਜ਼ਿਆਦਾ ਡਿਟੇਲ ਸੁਣਨੇ ਆ, ਰੋਜ਼ ਉੱਥੇ ਕਾਫੀ ਖਬਰਾਂ ਹੋ ਰਹੀਆਂ ਨੇ, 8 to 9 ਦਾ ਟਾਈਮ ਅਸੀਂ ਪੂਰਾ ਦਿੱਤਾ ਹੈ ਗਰਾਊਂਡ ਜ਼ੀਰੋ ਰਿਪੋਰਟ, ਉਹ ਸਾਰੀ ਚਰਚਾ ਉਹ ਕਰਦੇ ਨੇ. ਮਾਈ ਮੇਜਰ ਫੋਕਸ ਇਜ਼ ਹੇਅਰ, ਕਿਉਂਕਿ ਆਈ ਥਿੰਕ ਦਿਸ ਅਲਾਈਨਸ ਵੈਲ, ਜੋ ਮੈਂ ਅਸੀਂ ਚਾਹੁੰਦੇ ਹਾਂ ਕਿ ਇੱਥੇ ਦੀ ਹੁਣ ਮੁੱਦਿਆਂ ਦੇ ਉੱਤੇ ਚਰਚਾ ਜ਼ਿਆਦਾ ਕੀਤੀ ਜਾਵੇ. ਆਈ ਹੋਪ ਕਿ ਇੰਡੀਆ ਪਾਕਿਸਤਾਨ ਦੇ ਵਿੱਚ ਕਾਮਨ ਸੈਂਸ ਪ੍ਰਿਵੇਲਸ ਤੱਕ ਅਸੀਂ ਉੱਥੇ ਦੇ ਟੋਪਿਕ ਜਿਹੜੇ ਆ ਉਹ ਉਹਨਾਂ ਲੋਕਾਂ ਦੇ ਉੱਤੇ ਛੱਡ ਦੇ, ਔਰ ਉੱਥੇ ਲੋਕ ਆਪਣੇ ਆਈ ਥਿੰਕ ਕਾਫੀ ਸਿਆਣੇ ਨੇ, ਆਪਣੀ ਸਟੇਜ ਕੰਮ ਲੈਣਗੇ. ਜੀ ਕਾਲਰਸ ਨੂੰ ਰਿਕੁਐਸਟ ਆ, ਸੰਧੂ ਸਾਹਿਬ ਤੁਹਾਡੀ ਕਾਲ ਪਹਿਲੀ ਹੈ, ਚਿੰਤਾ ਨਾ ਕਰੋ, ਬਾਕੀ ਕਾਲਰਸ ਵੀ ਲਵਾਂਗੇ. ਲੇਕਿਨ ਤਾਨੀਆ ਜੀ ਕੀ ਹਾਲ ਹੈ ਤੁਹਾਡਾ, ਠੀਕ ਹੈ?
ਜੀ ਬਿਲਕੁਲ ਜੀ, ਵਾਹਿਗੁਰੂ ਜੀ ਦੀ ਮਿਹਰ ਆ, ਹੋਪਫੁਲੀ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਵੀ ਖੁਸ਼ ਹੋਣਗੇ, ਤੰਦਰੁਸਤ ਹੋਣਗੇ, ਚੜ੍ਹਦੀ ਕਲਾ ਚ ਹੋਣਗੇ. ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ ਯੁਧਵੀਰ ਜੀ?
ਤਾਨੀਆ ਜੀ ਮੈਂ ਬਿਲਕੁਲ ਠੀਕ ਹੈ, ਔਰ ਅਮਰੀਕਾ ਵੱਲੋਂ ਵੀ ਵਾਰਨਿੰਗ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ, ਔਰ ਉਹਨਾਂ ਨੇ ਕਿਹਾ ਹੈਗਾ ਕਿ ਜੀ ਸਕੂਲ ਦੇ ਵਿੱਚ ਰਹੋ, ਔਰ ਜੇ ਬਾਹਰ ਗਏ ਤਾਂ ਵੀਜ਼ਾ ਤੁਹਾਡਾ ਰਿਵੋਕ ਕਰ ਦਿੱਤਾ ਜਾਏਗਾ. ਬੜੇ ਸਟ੍ਰਿਕਟ ਰੂਲਸ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਲਈ ਬਣਾ ਦਿੱਤੇ ਨੇ, ਔਰ ਆਉਣ ਵਾਲੇ ਸਟੂਡੈਂਟਸ ਕਿਹੜੇ ਲੈਣੇ ਆ ਨਹੀਂ ਲੈਣੇ. ਔਰ ਇੰਡੀਆ ਤੋਂ ਕਾਫੀ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ, ਔਰ ਕੈਨੇਡਾ ਦੇ ਵਿੱਚ ਵੀ ਇੰਟਰਨੈਸ਼ਨਲ ਸਟੂਡੈਂਟਸ ਦੀ ਹੁਣ ਥੋੜੇ ਜਿਹੇ ਨੰਬਰ ਜਿਹੜੀ ਕਟੌਤੀ ਹੋ ਰਹੀ ਹੈ. ਸੋ ਇਹਦੇ ਬਾਰੇ ਤਾਨੀਆ ਜੀ ਕਿਸ ਦਿਨ ਪ੍ਰੋਗਰਾਮ ਡੈਫੀਨੇਟਲੀ ਕਰਾਂਗੇ ਕਿ ਕਿਉਂ ਇੰਨੀ ਕਟੌਤੀ ਹੋ ਰਹੀ ਹੈ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ. ਅਮਰੀਕਾ ਦੇ ਵਿੱਚ ਵੀ ਟਰੰਪ ਸਾਹਿਬ ਨੇ ਰੂਲਸ ਥੋੜੇ ਡਿਫਰੈਂਟ ਕੀਤੇ, ਉਹਨਾਂ ਨੇ ਇੱਥੇ ਵੀ ਕੀਤੇ ਨੇ. ਸੋ ਇਹ ਸਾਰੀ ਕੋਸ਼ਿਸ਼ ਕਰਾਂਗੇ, ਇਹਦੇ ਤੇ ਗੱਲ ਅਸੀਂ ਜ਼ਰੂਰ ਕਰੀਏ. ਐਨੀਵੇਜ਼, ਮੈਂ ਚਾਹਾਂਗਾ ਕਿ ਤੁਸੀਂ ਆਪਣਾ ਵਾਈ ਮੀਡੀਆ ਥੋਟ ਆਫ ਦਾ ਡੇ ਜ਼ਰੂਰ ਸ਼ੇਅਰ ਕਰ ਦਿਓ, ਫਿਰ ਖਬਰਾਂ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ. ਉਹ ਇੱਕ ਸੂਦਿੰਗ ਇਫੈਕਟ, ਇੱਕ ਕਾਮਿੰਗ ਇਫੈਕਟ, ਉਹ ਵੀ ਜ਼ਰੂਰੀ ਹੈ, ਕਿਉਂਕਿ ਖਬਰਾਂ ਜਿਹੜੀਆਂ ਨੇ ਉਹ ਹਮੇਸ਼ਾ ਬੜੀਆਂ ਸੀਰੀਅਸ ਹੁੰਦੀਆਂ ਨੇ. ਪਲੀਜ਼
ਜੀ ਬਿਲਕੁਲ ਯੁਧਵੀਰ ਜੀ, ਵਾਈ ਮੀਡੀਆ ਥੋਟ ਆਫ ਦਾ ਡੇ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਆਪਾਂ ਜ਼ਰੂਰ ਅਨਾਊਂਸ ਕਰ ਦਈਏ, ਬ੍ਰੈਂਪਟਨ ਨਾਰਥ ਐਂਡ ਨਿਸਾਨ. May 31st ਨੂੰ ਤੁਹਾਡੇ ਲਈ ਬਹੁਤ ਹੀ ਵਧੀਆ ਡੀਲਸ ਲੈ ਕੇ ਆਏ ਨੇ ਬ੍ਰੈਂਪਟਨ ਨਾਰਥ ਨਿਸਾਨ. ਜੇ ਤੁਸੀਂ ਵੀ ਵਧੀਆ ਕਾਰਜ ਲਈ ਇੱਕ ਵਧੀਆ ਲੀਸ ਰੇਟ ਲੈਣਾ ਚਾਹੁੰਦੇ ਹੋ, ਤੁਸੀਂ ਪਹੁੰਚਣਾ ਬ੍ਰੈਂਪਟਨ ਨਾਰਥ ਨਿਸਾਨ. ਕੋਈ ਵੀ ਤੁਹਾਨੂੰ ਜੇ ਇਨਫੋਰਮੇਸ਼ਨ ਚਾਹੀਦੀ ਆ, ਸੈਂਟਰਾ ਤੁਸੀਂ ਲੈਣਾ ਚਾਹੁੰਦੇ ਹੋ, ਕਿਕਸ ਲੈਣਾ ਚਾਹੁੰਦੇ ਹੋ, ਸਾਰੀਆਂ ਹੀ ਗੱਡੀਆਂ ਦੇ ਉੱਤੇ ਬਹੁਤ ਹੀ ਵਧੀਆ ਲਈ ਤੁਹਾਨੂੰ ਡੀਲਸ ਮਿਲਣਗੀਆਂ. ਐਂਡ ਕੋਈ ਵੀ ਜੇ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ, ਤੁਸੀਂ ਆਲਵੇਜ਼ ਇਹਨਾਂ ਦੀ ਵੈਬਸਾਈਟ ਰੀਚ ਕਰ ਸਕਦੇ ਹੋ ਜਾਂ ਫਿਰ ਕਾਲ ਕਰ ਸਕਦੇ ਹੋ. ਵੈਬਸਾਈਟ ਤੁਸੀਂ ਵਿਜ਼ਿਟ ਕਰਨੀ ਆ BramptonNorthNissan.ca. ਇਹਦੇ ਨਾਲ ਤੁਹਾਨੂੰ ਦੱਸ ਦਈਏ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਬਿਲਟ ਰਾਈਟ ਕੰਸਟਰਕਸ਼ਨ. ਜੀ ਬਿਲਕੁਲ, ਜੇ ਤੁਸੀਂ ਵੀ ਲਾਈਕ ਬਿਲਟ ਰਾਈਟ ਕੰਸਟਰਕਸ਼ਨ, ਲਾਈਕ ਤੁਸੀਂ ਆਪਣੀ ਜਿਹੜੀ ਸਟੋਰੇਜ ਸਪੇਸ ਆ, ਬੇਸਮੈਂਟਸ ਨੇ, ਉਹਨਾਂ ਨੂੰ ਬਿਲਕੁਲ ਲਾਈਕ ਸਟੋਰੇਜ ਸਪੇਸ ਦੇ ਵਿੱਚ ਕਨਵਰਟ ਕਰ ਦਿੱਤਾ, ਦੈਨ ਤੁਸੀਂ ਬਿਲਟ ਰਾਈਟ ਕੰਸਟਰਕਸ਼ਨ ਨੂੰ ਕੰਟੈਕਟ ਕਰ ਸਕਦੇ ਹੋ. ਇਹਨਾਂ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਨੇ, ਐਕਸਪੀਰੀਅੰਸ ਬਹੁਤ ਵਧੀਆ ਆ. ਐਂਡ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਆਲਵੇਜ਼ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ. ਨੰਬਰ ਟੂ ਕਾਲ ਇਜ 6475885889 ਦੇ ਉੱਤੇ, ਦੈਟ ਇਜ 6475885889 ਦੇ ਉੱਤੇ. And even our today's Why Media thought of the day is, be mindful of your thoughts, they will become your reality. Today's Why Media thought of the day is, be mindful of your thoughts, they will become your reality. Ji Yudhveer ji.
Bahut shukriya Tanya ji. Tanya ji, ji main tonu I don't mean to put you on spot, but kyunki tusi ajj da thought aur thought oh hona chahida mere mutabik jo bada thought provoking hove. Theek hai si thoughts di ajj assi gal karde ha, we can talk about Buddha ji de thoughts, we can talk about Swami Vivekananda ji, ya fir leaders jis tarah Roosevelt ya kise de vi thoughts de bare gal kar sakde ha, but why don't we talk. Meri hamesha koshish hundi hai ki je thought hove, ko idea hove, it should be original. ਤੁਹਾਡੇ ਕੀ ਤੁਸੀਂ ਆਪਣੇ ਮਾਇੰਡ ਨੂੰ ਜਾਂ ਆਪਣੀਆਂ ਥੋਟਸ ਨੂੰ ਕਦੇ ਰੇਟ ਕੀਤਾ ਹੈ ਔਨ ਅ ਸਕੇਲ ਆਫ 1 to 10, ਜਾਂ ਕੀ ਸੋਚਦੇ ਹੋ ਤੁਸੀਂ? ਜੇ ਤੁਹਾਨੂੰ ਇਮੀਡੀਏਟਲੀ ਪੁੱਛਿਆ ਜਾਏ, ਜਿਸ ਤਰ੍ਹਾਂ ਪੁੱਛਿਆ ਜਾਣਾ ਤੁਹਾਡੇ ਹੱਥ ਚ ਕੀ ਹੈ, ਤੁਸੀਂ ਦੱਸ ਸਕਦੇ ਹੋ ਕਿ ਮੇਰੇ ਹੱਥ ਪਾਣੀ ਦਾ ਗਲਾਸ ਹੈ, ਮੇਰੇ ਹੱਥ ਇਹ ਹੈ, ਤੇ ਤੁਹਾਨੂੰ ਪੁੱਛਿਆ ਜਾਏ ਕਿ ਤੁਹਾਡੀਆਂ ਥੋਟਸ ਦੇ ਵਿੱਚ ਕੀ ਹੈ, ਜਾਂ ਔਨ ਅ ਸਕੇਲ ਆਫ 0 to 10 ਕਦੇ ਇਹਨਾਂ ਨੂੰ ਤੁਸੀਂ ਰੇਟ ਕੀਤਾ ਹੈ?
ਜੀ ਯੁਧਵੀਰ ਜੀ, ਲਾਈਕ ਆਈ ਹੈਵ ਟ੍ਰਾਈਡ ਡੂਇੰਗ ਦਿਸ. ਕਈ ਵਾਰੀ ਆਪਾਂ ਜਿੱਦਾਂ ਨਾਰਮਲੀ ਬੈਠੇ ਹੁੰਦੇ ਆ, ਰਾਈਟ, I have seen ki apna jada brain ya most like je apan normal like average brain kahiye, wohi same thoughts ne 99% of jehde thoughts ne din de same hunde ne. And I have analyzed, rate nahi kita, ਬਿਕੋਜ਼ ਲਾਈਕ ਹੈ ਨਾ ਜਿੱਦਾਂ ਆਪਾਂ ਕਹੀਏ ਕਿ ਪ੍ਰੋਪਰ ਆਪਾਂ ਐਨਾਲਾਈਜ਼ ਕਰਕੇ ਕਹੀਏ ਕਿ ਓਕੇ 1 to 10 ਮੈਂ ਰੇਟ ਕੀਤਾ ਹੋਵੇ, ਬਟ ਆਈ ਹੈਵ ਸੀਨ ਕਿ ਹਾਂ ਕਿਹੜੀਆਂ ਚੀਜ਼ਾਂ ਮੇਰੇ ਦਿਮਾਗ ਦੇ ਵਿੱਚ ਚੱਲ ਰਹੀਆਂ ਨੇ ਜਾਂ ਮੈਂ ਲਾਈਕ ਕੋਈ ਕੰਮ ਕਰ ਰਹੀ ਹਾਂ ਬੈਕ ਆਫ ਦ ਮਾਇੰਡ ਸਬਕੋਨਸ਼ੀਅਸ ਮਾਇੰਡ ਦੇ ਵਿੱਚ ਕੀ ਚੱਲ ਰਿਹਾ, ਸੋ ਆਈ ਹੈਵ ਐਨਾਲਾਈਜ਼ ਦੈਟ ਫੋਰ ਸ਼ੋਰ ਜੀ।
ਜੇ ਤੁਸੀਂ ਐਨਾਲਾਈਜ਼ ਕਰਦੇ ਕੀ ਪਾਇਆ ਤੁਸੀਂ ਆਪਣੇ ਬ੍ਰੇਨ ਚ, ਜ਼ਿਆਦਾ ਕੀ ਹੁੰਦਾ? ਜੇ ਨਹੀਂ ਸ਼ੇਅਰ ਕਰਨਾ ਚਾਹੁੰਦੇ ਦੈਟਸ ਓਕੇ, ਆਈ ਕੈਨ ਮਤਲਬ ਕਿ ਚਲੋ ਜਨਰਲ ਗੱਲ ਕਰਦੇ ਹਾਂ ਕੀ ਹੋਣਾ ਚਾਹੀਦਾ ਬ੍ਰੇਨ ਦੇ ਵਿੱਚ, ਕਿਸੇ ਦੀ ਥੋਟਸ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਐਸਪੈਕਟਸ ਕਿਹੜੇ ਨੇ? ਸਿਰਫ ਜੇ 5 ਇੰਪੋਰਟੈਂਟ ਐਸਪੈਕਟਸ ਲੈਣੇ ਕਿ ਇਹ ਹੋਣੇ ਚਾਹੀਦੇ ਆ ਜਾਂ ਕਦੇ ਕਦੇ ਆਹ ਚੈਲੰਜਸ ਹੁੰਦੇ ਨੇ, ਉਹ ਕੀ ਹੋ ਸਕਦੇ ਨੇ? 5 ਚੀਜ਼ਾਂ ਸਿਰਫ ਕਿ ਇਹ 5 ਚੀਜ਼ਾਂ ਜਿਹੜੀਆਂ ਇੰਪੋਰਟੈਂਟ ਨੇ।
ਇਟਸ ਇੰਟਰਸਟਿੰਗ ਕੁਐਸਚਨ ਯੁਧੀਰ ਜੀ, ਐਂਡ ਜਿੱਦਾਂ ਤੁਸੀਂ ਲਾਈਕ 5 ਚੀਜ਼ਾਂ ਕਹੀਆਂ ਨੇ, ਆਪਾਂ ਲਾਈਕ ਪੋਜ਼ਿਟਿਵ ਦੱਸਣੀਆਂ ਨੇ ਜਾਂ ਨੈਗੇਟਿਵ ਦੇ ਉੱਤੇ ਫੋਕਸ ਕਰਨਾ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਹੋਣੀਆਂ ਚਾਹੀਦੀਆਂ ਨੇ? ਦੋਨੋਂ ਡਿਫਰੈਂਟ ਕੁਐਸਚਨਸ ਨੇ।
ਨਹੀਂ, ਸੇਮ ਕੁਐਸਚਨ ਹੈ ਕਿ ਮੈਂ ਤੁਹਾਨੂੰ ਕਿਹਾ ਕਿ ਕਿਹੜੇ ਚੈਲੰਜਸ ਨੇ ਸਾਡੀਆਂ ਥੋਟਸ ਦੇ ਵਿੱਚ ਕਿ ਆਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, 2, 4, 5 ਔਰ ਆਹ ਚੀਜ਼ਾਂ ਡੈਫੀਨੇਟਲੀ ਹੋਣੀਆਂ ਚਾਹੀਦੀਆਂ।
ਸੇਮ ਕੁਐਸਚਨ, ਵੈਰੀ ਇੰਟਰਸਟਿੰਗ ਕੁਐਸਚਨ। ਐਂਡ ਆਈ ਥਿੰਕ ਜਿਹੜੇ 5 ਵਿਕਾਰ ਆਪਣੇ ਹੈਗੇ ਆ, ਰਾਈਟ, ਲੋਭ, ਕ੍ਰੋਧ, ਮੋਹ, ਜਿਵੇਂ ਇਹ ਚੀਜ਼ਾਂ ਨੇ, ਆਈ ਥਿੰਕ ਇਹ ਕਹਿਣਾ ਈਜ਼ੀ ਆ, ਬਟ ਅੱਜ ਦੇ ਵਰਲਡ ਦੇ ਵਿੱਚ ਜਦੋਂ ਆਪਾਂ ਰੈਗੂਲਰ ਲਾਈਫ ਲਾਈਕ ਜਿਉਂ ਰਹੇ ਹਾਂ, ਬਟ ਉਹ ਚੀਜ਼ ਨੂੰ ਆਪਾਂ ਘਟਾ ਸਕਦੇ ਹਾਂ। ਜਿਹੜਾ ਗੁੱਸਾ ਆ ਸਾਡਾ, ਆਪਾਂ ਉਹ ਚੀਜ਼ ਨੂੰ, ਆਈ ਥਿੰਕ ਗੁੱਸਾ ਇਜ਼ ਇੰਪੋਰਟੈਂਟ, ਲਾਈਕ ਇਗਜ਼ਾਮਪਲ ਆਪਾਂ ਲੈ ਕੇ ਦੇਖ ਰਹੇ ਹਾਂ ਕਿ ਹੈ ਨਾ, ਜਿਵੇਂ ਹੁਣ ਗੁੱਸਾ ਵੀ ਆ, ਆਪਾਂ ਇੱਕ ਚੀਜ਼ ਦੇ ਉੱਤੇ ਕਈ ਵਾਰੀ ਐਕਟ ਕਰਨਾ, ਤੁਹਾਨੂੰ ਐਕਸਪ੍ਰੈਸ ਕਰਨਾ ਕਿ ਇਹ ਚੀਜ਼ ਸਹੀ ਨਹੀਂ ਹੈਗੀ, ਉਹ ਜ਼ਰੂਰੀ ਹੁੰਦਾ ਆ, ਬਟ ਤੁਹਾਨੂੰ ਬੈਕ ਆਫ ਦਾ ਮਾਇੰਡ ਦੇ ਵਿੱਚ ਉਹ ਚੀਜ਼ ਦੇ ਲਈ ਸਾਰਾ ਦਿਨ ਤੁਹਾਡੇ ਘੁੰਮਣੀ ਨਹੀਂ ਚਾਹੀਦੀ ਹੈਗੀ। ਸੋ ਆਈ ਥਿੰਕ ਜਿਹੜੇ ਵਿਕਾਰ ਨੇ 5, ਉਹਨਾਂ ਦੇ ਉੱਤੇ ਬੰਦੇ ਨੂੰ ਜ਼ਰੂਰ ਕੰਮ ਕਰਨਾ ਚਾਹੀਦਾ ਆ ਕਿ ਉਹਨੂੰ ਆਪਾਂ ਲਾਈਫ ਦੇ ਵਿੱਚ ਘਟਾ ਸਕੀਏ। ਔਰ ਨਾ ਇੱਕ ਥੋਟ ਆਫ ਦ ਡੇ ਦਾ ਆਪਣਾ ਜੋ ਪਰਪਸ ਵੀ ਹੁੰਦਾ ਹੈ ਕਿ ਇੱਕ ਜੋ ਮੋਰਲ ਆਫ ਦ ਸਟੋਰੀ ਆਪਾਂ ਜ਼ਰੂਰ ਦੇ ਸਕੀਏ, ਜੋ ਪ੍ਰੈਕਟੀਕਲੀ ਆਪਾਂ ਕਰ ਸਕੀਏ, ਰਾਈਟ? ਸੋ ਸਾਰੇ ਲਿਸਨਰ, ਸਾਡੇ ਵਿਊਅਰਸ ਖੁਦ ਵੀ, ਜੇ ਆਪਾਂ ਆਪਣੇ ਡੇਲੀ ਲਾਈਫ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਟਰਾਈ ਕਰੀਏ ਕਿ ਕੌਨਸ਼ੀਅਸ ਹੋ ਕੇ ਅਸੀਂ ਦੇਖੀਏ, ਐਨਾਲਾਈਜ਼ ਕਰਕੇ ਦੇਖੀਏ ਕਿ ਸਵੇਰ ਤੋਂ ਲੈ ਕੇ ਲਾਈਕ ਰਾਤ ਤੱਕ ਆਪਾਂ ਕਿਹੜੀਆਂ ਚੀਜ਼ਾਂ ਦੇ ਉੱਤੇ ਰਿਐਕਟ ਕਰ ਰਹੇ ਹਾਂ, ਉੱਥੇ ਥੋੜਾ ਟਾਈਮ ਪੌਜ਼ ਕਰਕੇ ਆਪਾਂ ਪ੍ਰੋਪਰ ਰਿਐਕਟ ਕਰਨ ਦੀ ਜਗ੍ਹਾ ਐਕਟ ਕਰਨਾ ਸ਼ੁਰੂ ਕਰੀਏ ਕਿ ਓਕੇ, ਇਹ ਚੀਜ਼ ਇੱਦਾਂ ਹੋ ਰਹੀ ਹੈ ਐਂਡ ਇੱਥੇ ਮੈਂ ਆਹ ਚੀਜ਼ ਕਰ ਸਕਦਾ ਹਾਂ, ਰੈਦਰ ਦੈਨ ਉਹ ਇਮੋਸ਼ਨਸ ਤੋਂ ਆਪਾਂ ਜੇ ਡਰਾਈਵ ਹੋ ਰਹੇ ਹਾਂ ਉਹਦੀ ਜਗ੍ਹਾ। ਐਂਡ ਉਹ ਤੋਂ ਬਿਨਾਂ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਆਈ ਥਿੰਕ ਉਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਲਵ, ਗ੍ਰੈਟੀਟਿਊਡ, ਇਹ ਚੀਜ਼ਾਂ ਮੇਰੇ ਹਿਸਾਬ ਨਾਲ ਬਹੁਤ ਜ਼ਰੂਰੀ ਨੇ, ਕਿਉਂਕਿ ਜਦੋਂ ਤੁਸੀਂ ਹੰਬਲ, ਐਟ ਐਂਡ ਆਫ ਦ ਡੇ ਹੈਵ ਸੀਨ ਕਿ ਆਪਾਂ ਐਜ਼ ਅ ਹਿਊਮਨ ਕੰਟਰੋਲ ਫਰੀਕ ਆ, ਐਟ ਐਂਡ ਆਫ ਦ ਡੇ ਅਸੀਂ ਕਿਉਂ ਗੁੱਸਾ ਹੁੰਦੇ ਹਾਂ, ਕਿਉਂ ਫਰਸਟ੍ਰੇਟਡ ਹੁੰਦੇ ਹਾਂ, ਕਿਉਂਕਿ ਜਦੋਂ ਕੋਈ ਚੀਜ਼ ਆਊਟਰ ਸਰਕਮਸਟਾਂਸਿਸ ਦੇ ਵਿੱਚ ਸਾਡੇ ਅਕੋਰਡਿੰਗਲੀ ਨਹੀਂ ਚੱਲ ਰਹੀ ਹੈਗੀ, ਤਾਂ ਆਪਾਂ ਨੂੰ ਇੱਦਾਂ ਲੱਗਦਾ ਕਿ ਦਿਸ ਇਜ਼ ਨਾਟ ਹਾਊ ਇਟ ਇਜ਼ ਸਪੋਜ਼ ਟੂ ਬੀ। ਜਦੋਂ ਸਾਰਾ ਕੁਝ ਸਹੀ ਚੱਲਦਾ ਉਦੋਂ ਫਿਰ ਇਹ ਕੁਐਸਚਨਸ ਤਾਂ ਆਉਂਦੇ ਹੀ ਨਹੀਂ ਦਿਮਾਗ ਦੇ ਵਿੱਚ। ਜਦੋਂ ਬਾਹਰ ਕੁਝ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਕਿ ਜੋ ਸਾਨੂੰ ਨਹੀਂ ਚਾਹੀਦੀਆਂ ਸੀ ਸਾਡੇ ਦਿਮਾਗ ਦੇ ਵਿੱਚ, ਕਿ ਇਹ ਨਹੀਂ ਹੋਣਾ ਚਾਹੀਦਾ ਸੀ, ਤਾਂ ਉਦੋਂ ਫਿਰ ਅਸੀਂ ਗੁੱਸਾ ਕਰਦੇ ਹਾਂ, ਉਦੋਂ ਅਸੀਂ ਫਰਸਟ੍ਰੇਟਡ ਹੁੰਦੇ ਹਾਂ। ਐਂਡ ਉਹੀ ਚੀਜ਼ ਆ ਕਿ ਜਦੋਂ ਤੁਸੀਂ ਇਹ ਚੀਜ਼ ਸਮਝ ਜਾਂਦੇ ਹੋ ਕਿ ਐਟ ਐਂਡ ਆਫ ਦ ਡੇ ਨਾ ਜੋ ਚੀਜ਼ਾਂ ਹੋ ਰਹੀਆਂ ਨੇ ਇਟਸ ਨਾਟ ਇਨ ਆਰ ਕੰਟਰੋਲ, ਆਪਾਂ ਕਿੱਦਾਂ ਰਿਸਪੋਂਡ ਕਰਨਾ ਆਪਣੇ ਹੱਥ 'ਚ ਸਿਰਫ ਉਹ ਆ, ਬਾਹਰ ਜਿਹੜੇ ਸਰਕਮਸਟਾਂਸਿਸ ਨੇ ਉਹ ਉੱਦਾਂ ਹੀ ਰਹਿਣੇ ਨੇ। ਸੋ ਉਹ ਚੀਜ਼ ਜਦੋਂ ਆਪਾਂ ਥੋੜਾ ਜਿਹਾ ਲੈਟ ਗੋ ਕਰਨਾ ਸਿੱਖਦੇ ਹਾਂ ਐਂਡ ਇਹ ਸਮਝਦੇ ਹਾਂ ਕਿ ਗ੍ਰੈਟੀਟਿਊਡ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਆ, ਕਿ ਐਟ ਐਂਡ ਆਫ ਦ ਡੇ ਵੀ ਆਰ ਹੇਅਰ ਫੋਰ ਅ ਲਿਮਿਟਡ ਟਾਈਮ ਔਨ ਦਿਸ ਅਰਥ, ਐਂਡ ਇਹ ਚੀਜ਼ ਸੋਚਣੀ ਕਿ ਮੈਂ ਹੀ ਹਾਂ, ਲਾਈਕ ਉਹ ਈਗੋ ਇਜ਼ ਇੰਪੋਰਟੈਂਟ, ਬਟ ਉਹੀ ਚੀਜ਼ ਹੁੰਦੀ ਆ ਕਿ ਇੱਕ ਥਿਨ ਲਾਈਨ ਹੁੰਦੀ ਆ, ਕਿ ਉਹ ਮੈਂ ਤੋਂ ਜਦੋਂ ਆਪਾਂ ਥੋੜਾ ਜਿਹਾ ਸਾਈਡ ਹਟ ਕੇ ਇਹ ਚੀਜ਼ ਲਈ ਫੀਲ ਕਰਦੇ ਹਾਂ ਕਿ ਗ੍ਰੈਟੀਟਿਊਡ ਹੋਣਾ ਚਾਹੀਦਾ ਕਿ ਹਾਂ ਲਾਈਕ ਇਹ ਜ਼ਿੰਦਗੀ ਸਾਨੂੰ ਮਿਲੀ ਹੈ, ਦਿਨ ਮਿਲਿਆ ਆ, ਐਂਡ ਲਵ ਦੇ ਨਾਲ ਜਦੋਂ ਆਪਾਂ ਚੱਲਦੇ ਹਾਂ, ਪਿਆਰ ਦੇ ਨਾਲ ਚੱਲਦੇ ਹਾਂ, ਕਿ ਜਿੰਨਾ ਹੋ ਸਕਦਾ ਆ, ਹੈ ਨਾ, ਆਈ ਥਿੰਕ ਦਿਸ ਇਜ਼ ਅ ਵੈਰੀ ਸਟਰੋਂਗ ਇਮੋਸ਼ਨ। ਇੱਕ ਥਰਡ ਚੀਜ਼ ਵੀ ਆ, ਉਹਦੇ ਉੱਤੇ ਵੀ ਆਈ ਵੁੱਡ ਲਾਈਕ ਟੂ ਟਾਕ ਐਜ ਵੈਲ, ਜਿੱਦਾਂ ਆਪਾਂ ਹੁਣ ਲਾਈਕ ਹੈ ਨਾ ਕਾਈਂਡਨੈਸ, ਬਲਿਸਫੁਲਨੈਸ, ਇਹ ਚੀਜ਼ ਦੀ ਗੱਲ ਕਰ ਰਹੇ ਹਾਂ, ਇਹ ਇਮੋਸ਼ਨਸ ਕਿਤੇ ਨਾ ਕਿਤੇ ਹੋਣੇ ਚਾਹੀਦੇ ਨੇ। ਬਿਕੋਜ਼ ਬਹੁਤ ਸਾਰੀਆਂ ਸਟੱਡੀਜ਼ ਵੀ ਸਾਨੂੰ ਇਹ ਚੀਜ਼ ਸ਼ੋਅ ਕਰਦੀਆਂ ਨੇ ਕਿ ਜੇ ਤੁਸੀਂ ਨਾ 2 ਮਿੰਟ ਵੀ ਗੁੱਸਾ ਕਰ ਰਹੇ ਹੋ, ਉਹ ਤੁਹਾਡੀ ਲਾਈਕ 40-50 ਮਿੰਟਸ ਤੱਕ ਲਾਈਕ ਉਹ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਰਹਿੰਦੀ ਹੈ, ਐਂਡ ਮੋਰ ਦੈਨ 24 ਆਵਰਸ ਤੁਹਾਡੇ ਬਾਡੀ ਦੇ ਵਿੱਚ, ਸਿਸਟਮ ਦੇ ਵਿੱਚ ਉਹ ਐਨਰਜੀ ਰਹਿਣੀ ਆ। ਸੋ ਜੇ ਆਪਾਂ ਫਲਾਈਟ ਐਂਡ ਫਾਈਟ ਮੋਡ ਦੇ ਵਿੱਚ ਰਹਿ ਰਹੇ ਹਾਂ 24 ਘੰਟੇ, ਕਿੰਨਾ ਜ਼ਿਆਦਾ ਆਪਣੀ ਆਪਣੀ ਲਾਈਫ ਸਪੈਨ ਨੂੰ ਵੀ ਘਟਾ ਰਹੇ ਹਾਂ। ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਸਾਇੰਸ ਦੀ ਗੱਲ ਕਰੀਏ, ਵਿਦ ਟੈਕਨੋਲੋਜੀ ਐਂਡ ਐਵਰੀਥਿੰਗ, ਸਾਡੀ ਲਾਈਫ ਸਪੈਨ ਓਵਰਆਲ ਵਧੀਆ ਕਿ ਹੈ ਨਾ, ਹੁਣ ਜ਼ਿਆਦਾ ਸਾਲ ਇਨਸਾਨ ਰਹਿ ਪਾ ਰਿਹਾ, ਬਟ ਕੁਐਸਚਨ ਇਹ ਹੁੰਦਾ ਆ ਕਿ ਦਵਾਈਆਂ ਦੇ ਨਾਲ ਨਹੀਂ ਜਾਣਾ ਹੈਗਾ, ਕਿ ਤੁਸੀਂ ਇੱਕ ਵਧੀਆ ਲਾਈਫ ਜਿਉਂ ਰਹੇ ਹੋ। ਐਂਡ ਉਹਦੇ ਵਿੱਚ ਸਟ੍ਰੈਸ ਅੱਜ ਦੇ ਟਾਈਮ ਦੇ ਵਿੱਚ ਜਿੰਨੇ ਮਰਜ਼ੀ ਆਪਾਂ ਲਾਈਕ ਹੈ ਨਾ ਜਿੰਨੇ ਵੀ ਡਾਕਟਰਸ ਨੇ ਕੰਸਲਟ ਕਰੀ, ਇਜ਼ ਅ ਵੈਰੀ ਮੇਜਰ ਕੌਜ਼, ਐਂਡ ਇਹ ਚੀਜ਼ ਨੂੰ ਆਪਾਂ ਨੋਰਮਲਾਈਜ਼ ਬਹੁਤ ਜ਼ਿਆਦਾ ਕਰ ਦਿੱਤਾ। ਸੋ ਆਈ ਥਿੰਕ ਉੱਥੇ ਜਦੋਂ ਤੁਸੀਂ ਗ੍ਰੇਟਫੁਲ ਹੋਵੋਗੇ, ਲਵ ਦੇ ਨਾਲ ਐਕਟ ਕਰੋਗੇ, ਉਹ ਜਿਹੜੀ ਜੇ ਆਪਾਂ ਮੇਰੇ ਹਿਸਾਬ ਨਾਲ ਸਭ ਤੋਂ ਪਾਵਰਫੁਲ ਚੀਜ਼ ਹੈ ਨਾ, ਆਪਾਂ ਬਹਿ ਕੇ ਦੇਖੀਏ, ਆਪਣੇ ਆਪ ਨਾਲ ਐਨਾਲਾਈਜ਼ ਕਰੀਏ, ਜਦੋਂ ਕੋਈ ਵੀ ਮੈਡੀਟੇਸ਼ਨ ਆਪਾਂ ਕਰ ਰਹੇ ਹਾਂ, ਜਾਂ ਤਾਂ ਆਪਾਂ ਲਾਈਕ ਆਪਣੇ ਥੋਟਸ ਨੂੰ ਬੰਦ ਕਰ ਰਹੇ ਹਾਂ, ਜਾਂ ਫਿਰ ਆਪਾਂ ਕਿਸੇ ਚੀਜ਼ ਦੇ ਉੱਤੇ ਫੋਕਸ ਕਰ ਰਹੇ ਹਾਂ. ਜੇ ਮੈਂ ਗੁਰਬਾਣੀ ਦੀ ਗੱਲ ਕਰਾਂ, ਉੱਥੇ ਆਪਾਂ ਬਾਣੀ ਪੜ੍ਹ ਰਹੇ ਹਾਂ, ਆਪਾਂ ਇੱਕ ਪੋਜ਼ਿਟਿਵ ਚੀਜ਼ ਪੜ੍ਹ ਰਹੇ ਹਾਂ. ਸੋ ਬੇਸਿਕਲੀ ਆਪਣੇ ਲਾਈਕ ਥੋਟਲੈਸ ਹੋਣਾ ਜਾਂ ਸਟਰੋਂਗ ਥੋਟਸ, ਜਿਹੜੇ ਵਧੀਆ ਥੋਟਸ ਨੇ ਉਹ ਆਪਣੇ ਮਾਇੰਡ ਨੂੰ ਦੇਣਾ, ਉਹ ਚੀਜ਼ ਆਈ ਥਿੰਕ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ. ਸਮਟਾਈਮਸ ਇੱਕ ਇੱਕ ਪ੍ਰੈਕਟੀਕਲ ਚੀਜ਼ ਆ, ਸਾਰੇ ਜਾਣੇ ਕਰਕੇ ਜ਼ਰੂਰ ਦੇਖਿਓ ਅੱਜ, ਕਿ ਤੁਸੀਂ ਨਾਰਮਲੀ ਬੈਠੇ ਹੋ, ਟਰਾਈ ਫੋਰ 2 ਮਿੰਟਸ ਟਾਈਮਰ ਲਗਾ ਲਓ ਆਪਣੇ, ਸ਼ਾਂਤ ਹੋ ਕੇ ਤੁਸੀਂ ਇੱਕ ਜਗ੍ਹਾ ਤੇ ਬੈਠੋ, ਕੋਈ ਹੈ ਨਾ ਨਾਰਮਲ ਬਰੀਦਿੰਗ ਸਭ ਕੁਝ, ਐਂਡ 2 ਮਿੰਟ ਦੇਖੋ ਕਿ ਜੇ ਕੋਈ ਵੀ ਥੋਟ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਹੈ, ਥੋਟਸ ਚੱਲਦੇ ਰਹਿਣਗੇ, ਬਸ ਤੁਸੀਂ ਅਵੇਅਰਨੈਸ ਦੇ ਨਾਲ ਉਹ ਚੀਜ਼ ਨੂੰ ਲਾਈਕ ਘੱਟ ਕਰਨ ਦੀ ਕੋਸ਼ਿਸ਼ ਕਰੋ, ਦੇਖੋ ਕਿ ਚੱਲ ਰਿਹਾ ਦਿਮਾਗ ਦੇ ਵਿੱਚ. ਯੂ ਵਿਲ ਲਰਨ ਮੋਰ ਅਬਾਊਟ ਯੋਰ ਸੈਲਫ. ਜੀ ਉਦਵੀਰ ਜੀ,
ਥੈਂਕ ਯੂ, ਤੁਸੀਂ ਬਹੁਤ ਸਾਰੇ ਆਸਪੈਕਟਸ ਟੱਚ ਕੀਤੇ, ਬਹੁਤ ਸ਼ੁਕਰੀਆ. ਔਰ ਅੱਜ ਦਾ ਤੁਹਾਡਾ ਜਿਹੜਾ ਬੁਨਿਆਦੀ